ਫੈਟੀ ਲੀਵਰ ਹੁੰਦਾ ਕੀ ਹੈ ਉਹਦੇ ਬਾਰੇ? ਦੇਖੋ ਲੀਵਰ ਸਭ ਤੋਂ ਬੜੀ ਚੀਜ਼ ਹੈ, ਸਾਡਾ ਇੱਕ ਕੈਮੀਕਲ ਫੈਕਟਰੀ ਹੈਗੀ ਹੈ, ਤੋ ਇਹ ਫੰਕਸ਼ਨ ਇਹਦਾ ਕੀ ਹੁੰਦਾ, ਡਾਈਜੈਸ਼ਨ ਚ ਮੈਟਾਬੋਲਿਕ ਇਮਿਊਨਿਟੀ ਸਟੋਰੇਜ ਔਰ ਨਿਊਟ੍ਰੈਂਟ ਜਿਹੜੇ ਸਾਡੇ ਬੋਡੀ ਦੇ ਹੁੰਦੇ ਹੁੰਦੇ ਨੇ ਇਹ ਸਾਰੇ ਜਿਹੇ ਇਹ ਲੀਵਰ ਦਾ ਫੰਕਸ਼ਨ ਕਰਕੇ ਹੁੰਦੇ ਨੇ। ਔਰ ਫਿਰ ਜਦ ਤੁਸੀਂ ਉਹਦਾ ਉਹਦੇ ਕੀ ਹੁੰਦਾ ਕਿ ਫੈਟੀ ਲੀਵਰ ਦੇ ਵਿੱਚ ਸਾਡਾ ਜੋ ਹੈ ਫੈਟ ਜੋ ਹੈ ਮਤਲਬ ਕਿ ਪ੍ਰੋਪਰ ਜੇ ਸਾਡੇ ਬੋਡੀ ਵਿੱਚ ਨਹੀਂ ਹੁੰਦਾ ਹੈਗਾ ਤੋ ਸਟੋਰ ਹੋ ਜਾਂਦਾ ਲੀਵਰ ਦੇ ਵਿੱਚ ਜੀ। ਨਾਰਮਲ ਲੀਵਰ ਜਿਹੜਾ ਹੁੰਦਾ ਮੋਸਟਲੀ ਆਦਮੀ ਦਾ ਜਿਹੜਾ 1.4 to 1.5 ਕੇਜੀ ਹੁੰਦਾ, ਔਰ ਜੇ ਲੇਡੀਜ਼ ਦਾ 1.2 to 1.4 ਕੇਜੀ। ਤੋ ਇਹਦੇ ਵਿੱਚ ਜਦ ਸਟੋਰ ਹੋ ਜਾਂਦਾ ਫੈਟ ਜੋ ਹੈ ਉਹਦਾ ਸਾਈਜ਼ ਵੱਧ ਜਾਂਦਾ, ਤੋ ਉਸ ਕਰਕੇ ਫਿਰ ਉਹਦਾ ਫੰਕਸ਼ਨ ਡਿਸਟਰਬ ਹੁੰਦਾ। ਤੋ ਇਹਦੇ ਕਾਰਨ ਕੀ ਹੁੰਦੇ ਨੇ, ਤੁਹਾਡੀ ਮੋਟਾਪੇ ਕਰਕੇ ਵੀ ਹੋ ਜਾਂਦਾ, ਹਾਈ ਲੈਵਲ ਫੈਟ ਤੁਹਾਡੇ ਬੋਡੀ ਬਲੱਡ ਦੇ ਵਿੱਚ ਹੁੰਦਾ ਉਹਦੇ ਕਰਕੇ ਹੁੰਦਾ, ਡਾਇਬਟੀਜ਼ ਕਰਕੇ ਹੁੰਦਾ, ਜੈਨੇਟਿਕ ਹੋ ਸਕਦਾ, ਔਰ ਜਿਹੜੀਆਂ ਤੁਸੀਂ ਦਵਾਈਆਂ ਹੋਰ ਦਵਾਈਆਂ ਖਾਂਦੇ ਹੋ ਐਸਪਰੀਨ ਹੋ ਗਿਆ, ਸਟੇਰਾਇਡ ਹੋ ਗਿਆ, ਔਰ ਪੈਨਾਮਾਈਸਿਨ, ਇਹ ਸਾਰੀਆਂ ਦਵਾਈਆਂ ਉਹਦੇ ਕਰਕੇ ਵੀ ਹੋ ਜਾਂਦਾ ਜੀ। ਦੋ ਤਰ੍ਹਾਂ ਦਾ ਐਲਕੋਹਲ ਹੁੰਦਾ, ਇੱਕ ਤਾਂ ਐਲਕੋਹਲਿਕ ਨਾਨ ਐਲਕੋਹਲਿਕ। ਇਹ ਕਈ ਲੋਕ ਕਹਿੰਦੇ ਨੇ ਸੋਚਦੇ ਨੇ ਕਿ ਬਈ ਜਿਹੜੇ ਡਰਿੰਕ ਕਰਦੇ ਨੇ ਮੋਸਟਲੀ ਜ਼ਿਆਦਾਤਰ ਡਰਿੰਕ ਜਿਹੜੇ ਕਰਦੇ ਨੇ ਉਹਨਾਂ ਨੂੰ ਫੈਟੀ ਲੀਵਰ ਹੁੰਦਾ, ਲੇਕਿਨ ਜਿਹੜੇ ਨਾਨ ਐਲਕੋਹਲ ਉਹਨਾਂ ਨੂੰ ਫੈਟੀ ਲੀਵਰ ਹੋ ਜਾਂਦਾ
ਜੀ।
ਤੋ ਲੀਵਰ ਲੀਵਰ ਸਾਡਾ ਨਾਰਮਲੀ ਜੇ ਹੈ ਸਾਡਾ ਬ੍ਰੇਕਡਾਊਨ ਕਰਦਾ ਫੈਟ ਨੂੰ ਜੀ, ਜਦ ਉਹ ਬ੍ਰੇਕਡਾਊਨ ਨਹੀਂ ਹੁੰਦਾ ਤੋ ਉਹਦੇ ਵਿੱਚ ਸਟੋਰ ਹੋ ਜਾਂਦਾ
ਜੀ।
ਤੋ ਜੇ ਜ਼ਿਆਦਾ ਫਿਰ ਕੀ ਹੁੰਦਾ ਪਤਾ ਫੈਟੀ ਲੀਵਰ ਹੁੰਦਾ, ਫਿਰ ਕੀ ਹੁੰਦਾ ਸਿਰੋਸਿਸ ਆਫ ਲੀਵਰ ਹੋ ਜਾਂਦਾ
ਜੀ,
ਠੀਕ ਹੈ। ਤੋ ਫਿਰ ਬਹੁਤ ਪ੍ਰੋਬਲਮਸ ਹੁੰਦੀ, ਇਸ ਕਰਕੇ ਕਿਸੇ ਨੂੰ ਵੀ ਇਹ ਪ੍ਰੋਬਲਮ ਹੈਗੀ ਹੈ ਜ਼ਰੂਰ ਮੇਰੇ ਕੋਲ ਵਿਜ਼ਿਟ ਕਰੋ, ਠੀਕ ਹੈ। ਮੇਰਾ ਨੰਬਰ ਅਗੇਨ ਮੈਂ ਦੱਸਦਾ 6478008055 6478018 0055 ਦੇ ਕਦੇ ਵੀ ਕਾਲ ਕਰ ਸਕਦੇ ਹੋ ਜੇ ਹੈ
ਜੀ।
ਥੈਂਕ ਯੂ,
ਬੜੀ ਮਿਹਰਬਾਨੀ। ਨੰਬਰ ਇੱਕ ਵਾਰ ਫਿਰ ਰਿਪੀਟ ਕਰ, 6478018055।
ਹਾਂਜੀ,
ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ ਜੀ, ਧੰਨਵਾਦ। ਔਰ ਜਸਵੀਰ ਕੌਰ ਜੀ ਨੇ ਮੇਰੇ ਨਾਲ ਇਸ ਸਮੇਂ ਫਾਈਨੈਂਸ਼ੀਅਲ ਐਡਵਾਈਜ਼ਰ ਨੇ, ਫਾਈਨੈਂਸ਼ੀਅਲ ਟਿਪਸ ਦੇਣੇ ਚਾਹੁੰਦੇ ਆ, ਉਸ ਤੋਂ ਬਾਅਦ ਆਪਣਾ ਜਿਹੜਾ ਵਿਸ਼ੇਸ਼ ਅੱਜ ਦਾ ਮੁੱਦਾ ਉਸ 'ਤੇ ਵੱਲ ਚੱਲਾਂਗੇ। ਕਲਾਈਮੇਟ ਚੇਂਜ ਦੇ ਬਾਰੇ 'ਚ ਕੈਨੇਡਾ ਨੇ ਇਸ ਸਮੇਂ ਐਮਰਜੈਂਸੀ ਡਿਕਲੇਅਰ ਕੀਤੀ ਹੋਈ ਹੈ ਕਲਾਈਮੇਟ ਚੇਂਜ ਦੇ ਮੁੱਦੇ ਦੇ ਉੱਤੇ। ਮਿਸਾਗਾ ਨੇ ਵੀ ਕਰ ਦਿੱਤੀ ਹੈ ਕਿ ਅਸੀਂ ਸ਼ਹਿਰ ਵੱਲੋਂ ਵੀ ਇਸ ਨੂੰ ਐਮਰਜੈਂਸੀ ਦੇ ਤੌਰ ਦੇ ਉੱਤੇ ਲੈਂਦੇ ਹਾਂ, ਪਰ ਹੈ ਕੀ ਹੈ ਇਹ ਮੁੱਦਾ ਸਾਰੇ ਦਾ ਸਾਰਾ, ਇਹਦੇ 'ਤੇ ਗੱਲਬਾਤ ਹੋਵੇਗੀ। ਲੇਕਿਨ ਉਸ ਤੋਂ ਪਹਿਲਾਂ ਜਸਵੀਰ ਕੌਰ ਜੀ ਮੇਰੇ ਨਾਲ ਇਸ ਵਿੱਚ। ਜਸਵੀਰ ਕੌਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਥੈਂਕ ਯੂ ਜਗਦੀਸ਼ ਜੀ, ਤੁਹਾਨੂੰ ਤੇ ਖਬਰਸਾਰ ਰੇਡੀਓ ਸੁਣਦੇ ਸਾਰੇ ਹੀ ਲਿਸਨਰਸ ਨੂੰ ਜਸਵੀਰ ਵੱਲੋਂ ਸਤਿ ਸ੍ਰੀ ਅਕਾਲ
ਜੀ।
ਹਾਂਜੀ, ਮੇਰਾ ਫੋਨ ਨੰਬਰ ਹੈ 905-7-5108-905-7-8-1-5-8-0-8। ਕਾਫੀ ਲੰਬੇ ਸਮੇਂ ਤੋਂ ਇਸ ਇੰਡਸਟਰੀ ਨਾਲ ਜੁੜੀ ਹਾਂ ਤੇ ਕਮਿਊਨਿਟੀ ਨੂੰ ਬਹੁਤ ਸਾਰੀ ਇੰਸ਼ੋਰੈਂਸ ਐਂਡ ਇਨਵੈਸਟਮੈਂਟ ਸੰਬੰਧੀ ਸਰਵਿਸ ਪ੍ਰੋਵਾਈਡ ਕਰਦੀ ਹਾਂ, ਜਿਵੇਂ ਕਿ ਲਾਈਫ ਇੰਸ਼ੋਰੈਂਸ ਹੈ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਰੱਗ ਡੈਂਟਲ ਪਲਾਸ, ਹੈਲਥ ਇੰਸ਼ੋਰੈਂਸ, ਟਰੈਵਲ ਮੈਡੀਕਲ ਸੁਪਰ ਵੀਜ਼ਾ ਇੰਸ਼ੋਰੈਂਸ ਐਂਡ ਹੈਲਥ ਇੰਸ਼ੋਰੈਂਸ। ਤੇ ਮੈਂ ਦੱਸਣਾ ਚਾਹੁੰਦੀ ਕਿ ਸਾਡੀ ਲਾਈਫ ਦੇ ਵਿੱਚ ਜੋ ਵੀ ਇੰਸ਼ੋਰੈਂਸ ਹੈ, ਪ੍ਰੋਟੈਕਸ਼ਨ ਹੈ, ਚਾਹੇ ਉਹ ਲਾਈਫ, ਹੈਲਥ ਐਂਡ ਟਰੈਵਲ ਔਰ ਐਜੂਕੇਸ਼ਨ, ਹਰ ਚੀਜ਼ ਦੀ ਬਹੁਤ ਹੀ ਜ਼ਰੂਰਤ ਹੈ। ਬੱਚਿਆਂ ਲਈ ਜਿਵੇਂ ਕਿ RESP ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨਸ ਨੇ, ਉਹਦੇ ਵਿੱਚ ਹੈ ਕਿ ਹਰ ਪੇਰੈਂਟਸ ਜੋ ਹੈ ਹਰ ਬੱਚੇ ਲਈ ਆਪਣੇ ਅਕਾਊਂਟ ਖੋਲ੍ਹਣ, ਤੁਸੀਂ ਥੋੜ੍ਹੀ ਥੋੜ੍ਹੀ ਇਨਵੈਸਟਮੈਂਟ ਕਰਕੇ, ਥੋੜ੍ਹੇ ਥੋੜ੍ਹੇ ਕੰਟਰੀਬਿਊਸ਼ਨ ਕਰਕੇ ਕਾਫੀ ਸਾਰੇ ਬੱਚਿਆਂ ਦੀ ਐਜੂਕੇਸ਼ਨ ਜਿਹੜੀ ਕਿ ਆਉਣ ਵਾਲੇ ਸਮੇਂ 'ਚ ਕਾਫੀ ਮਹਿੰਗੀ ਹੁੰਦੀ ਹੈ, ਤਾਂ ਉਹਦੇ ਵਾਸਤੇ ਫੰਡਸ ਇਕੱਠੇ ਕਰ ਸਕਦੇ ਹਾਂ। ਤਾਂ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗੀ, ਕਿਉਂਕਿ RESP ਦੇ ਨਾਲ ਨਾਲ ਜਿਹੜੀ ਹੈ ਬੱਚਿਆਂ ਦੀ ਜਿਹੜੀ ਲਾਈਫ ਇੰਸ਼ੋਰੈਂਸ ਹੈ ਉਹ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਜਿੰਨੀ ਅਰਲੀ ਏਜ ਦੇ ਵਿੱਚ ਅਸੀਂ ਲਾਈਫ ਇੰਸ਼ੋਰੈਂਸ ਕਰਾਉਂਦੇ ਹਾਂ ਜਾਂ ਕ੍ਰਿਟੀਕਲ ਇਲਨੈਸ ਜੋ ਵੀ ਅਸੀਂ ਪ੍ਰੋਟੈਕਸ਼ਨ ਲੈਂਦੇ ਹਾਂ, ਸਾਨੂੰ ਉਹਦਾ ਪ੍ਰੀਮੀਅਮ ਬਹੁਤ ਅੱਛਾ ਮਿਲਦਾ, ਕਿਉਂਕਿ ਪ੍ਰੀਮੀਅਮ ਜੋ ਵੀ ਹੁੰਦਾ ਉਹ ਅਕੋਰਡਿੰਗ ਟੂ ਏਜ ਐਂਡ ਹੈਲਥ ਦੇ ਅਕੋਰਡਿੰਗ ਹੀ ਡਿਪੈਂਡ ਕਰਦਾ। ਤਾਂ ਕੋਸ਼ਿਸ਼ ਕਰੋ ਕਿ ਜਿੰਨੀ ਜਲਦੀ ਹੋ ਸਕੇ ਅਰਲੀ ਏਜ ਦੇ ਵਿੱਚ, ਤਾਂ ਕਿ ਕੋਈ ਹੈਲਥ ਇਸ਼ੂ ਨਾ ਹੋ ਜਾਣ, ਆਪਣੇ ਬੱਚਿਆਂ ਨੂੰ ਪ੍ਰੋਟੈਕਟ ਜ਼ਰੂਰ ਕਰੋ, ਕਿਉਂਕਿ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਕੋਲ ਕਦੇ ਵੀ ਉਹਨਾਂ ਨੂੰ ਲਾਈਫ ਟਾਈਮ ਜਿਹੜੀ ਹੈ ਇੰਸ਼ੋਰੈਂਸ ਨਾ ਲੈਣੀ ਪਏ, ਕਿਉਂਕਿ ਉਹਨਾਂ ਨੂੰ ਬਹੁਤ ਸਸਤੀ ਮਿਲ ਜਾਣੀ ਹੈ। ਤਾਂ ਕਿ ਤੁਸੀਂ ਅਰਲੀ ਵੀ ਪੇ ਕਰ ਸਕਦੇ ਹੋ, ਤੇ ਉਹਦੇ ਵਿੱਚ ਇਹ ਹੈ ਕਿ ਕਾਫੀ ਸਾਰੇ ਫੰਡਸ ਜਿਹੜੇ ਨੇ ਉਹ ਇਕੱਠੇ ਹੋ ਜਾਂਦੇ ਨੇ। ਦੂਸਰਾ ਮੈਂ ਦੱਸਦਾ ਕਿ ਟ੍ਰੈਵਲ ਮੈਡੀਕਲ ਇੰਸ਼ੋਰੈਂਸ ਹੈ, ਸੁਪਰ ਵੀਜ਼ਾ ਇੰਸ਼ੋਰੈਂਸ ਜੋ ਕਿ ਸਾਡੇ ਪੇਰੈਂਟਸ ਔਰ ਗ੍ਰੈਂਡ ਪੇਰੈਂਟਸ ਲਈ ਬਹੁਤ ਜ਼ਰੂਰੀ ਹੈ। ਤੁਸੀਂ ਉਹਨਾਂ ਨੂੰ ਮੰਥਲੀ ਪੇਮੈਂਟਸ ਦੇ ਵਿੱਚ ਵੀ ਲੈ ਸਕਦੇ ਹੋ। ਕਿਸੇ ਨੂੰ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰੋਡਕਟ ਜਾਂ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਸੰਬੰਧੀ ਕੋਈ ਕੁਐਸਚਨ ਜਾਂ ਕੰਸਰਨ ਹੈ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਮੇਰਾ ਨੰਬਰ ਹੈ 9057815808। ਤੇ ਉਹ ਕਲਾਇੰਟ ਮੈਂ ਉਹਨਾਂ ਬਾਰੇ ਦੱਸਾਂਗੀ ਕਿ ਜਿਹੜੇ ਕਿ ਇੰਸ਼ੋਰੈਂਸ ਦੇ ਨਾਲ ਨਾਲ ਵੈਲਥ ਕ੍ਰੀਏਟ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਹੁੰਦਾ ਕਿ ਸਾਨੂੰ ਜਿਹੜੀ ਪ੍ਰੋਟੈਕਸ਼ਨ ਫ੍ਰੀ ਮਿਲਦੇ ਸਾਨੂੰ ਸਾਡੀ ਵੈਲਥ ਵੀ ਕਾਫੀ ਕ੍ਰੀਏਟ ਹੋ ਜਾਏ, ਤੇ ਉਹਨਾਂ ਲਈ ਵੀ ਬਹੁਤ ਅੱਛੇ ਇੰਸ਼ੋਰੈਂਸ ਦੇ ਵਿੱਚ ਪਲਾਨਸ ਹੈਗੇ ਨੇ। ਕਿਸੇ ਨੂੰ ਕੋਈ ਕੁਐਸਚਨ ਹੈ ਜਾਂ ਡਿਟੇਲਸ ਜਾਂ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਮੈਨੂੰ 905-781-508 ਤੇ ਕਾਲ ਕਰ ਸਕਦੇ ਹੋ। ਬਾਕੀ ਉਹ ਟਰੱਕ ਡਰਾਈਵਰ ਜਿਨ੍ਹਾਂ ਨੂੰ ਕਿ ਡਿਸਬਿਲਟੀ ਇੰਸ਼ੋਰੈਂਸ ਚਾਹੀਦੀ ਹੈ, ਹੋਸਪਿਟਲਾਈਜੇਸ਼ਨ ਇੰਸ਼ੋਰੈਂਸ ਚਾਹੀਦੀ, ਇੰਜਰੀ ਇੰਸ਼ੋਰੈਂਸ ਚਾਹੀਦੀ, ਜਿਹੜੇ ਕਿ ਜ਼ਿਆਦਾ ਇੰਸ਼ੋਰੈਂਸ ਉਹਨਾਂ ਨੂੰ ਨਹੀਂ ਮਿਲਦੀ ਅਕੋਰਡਿੰਗ ਡਿਊ ਟੂ ਦਾ ਇਨਕਮ ਅਸੈਸਮੈਂਟ, ਤੇ ਉਹ $9,000 ਤੱਕ ਦੀ ਜਿਹੜੀ ਇੰਸ਼ੋਰੈਂਸ ਹੈ, ਫ੍ਰੈਕਚਰ ਇੰਜਰੀ ਇੰਸ਼ੋਰੈਂਸ ਹੈ, ਉਹ $56 ਦੇ ਵਿੱਚ ਉਹਨਾਂ ਨੂੰ ਪਰ ਮੰਥ ਮਿਲ ਜਾਂਦੀ ਹੈ। $56 ਪਰ ਮੰਥ ਵਿੱਚ 9,000 ਜਿਹੜੀ ਕਵਰੇਜ ਹੈ ਪਰ ਮੰਥ ਉਹਨਾਂ ਨੂੰ ਕਵਰ ਕਰੇਗੀ। ਕਿਸੇ ਨੂੰ ਵੀ ਕੁਐਸਚਨ ਕੰਸਰਨ ਹੈ ਕਾਲ ਮੀ ਐਟ 9057815808 905-781-508।
ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ ਜੀ, ਧੰਨਵਾਦ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸਾਡੇ ਇਸ ਪ੍ਰੋਗਰਾਮ ਨੂੰ ਅੱਜ ਜੁਆਇਨ ਕੀਤਾ ਹੈ ਐਚ ਕੇ ਟਾਇਰ ਸੈਂਟਰ ਨੇ, ਐਚ ਕੇ ਟਾਇਰ ਸੈਂਟਰ, ਐਚ ਕੇ ਯੂਨਾਈਟਿਡ ਟਰੈਕਿੰਗ ਕੰਪਨੀ ਦਾ ਨਾਂ ਤੁਸੀਂ ਸੁਣਿਆ ਹੈ, ਲੇਕਿਨ ਹੁਣ ਐਚ ਕੇ ਟਾਇਰ ਸੈਂਟਰ ਤੁਹਾਡੇ ਕਿਸੇ ਵੀ ਕਿਸਮ ਦੇ ਟਰੱਕਾਂ ਦੇ ਟਾਇਰ ਤੁਸੀਂ ਪਾਉਣੇ ਆ, ਡੰਪ ਟਰੱਕ ਹੈ ਟਰੱਕਾਂ ਦੇ, ਟ੍ਰੇਲਰਾਂ ਦੇ ਟਾਇਰ ਤੁਸੀਂ ਖਰੀਦਣੇ ਆ, ਚਾਈਨੀਜ਼ ਹੈ, ਮਿਸ਼ਲਨ ਹੈ, ਬੀ ਐਫ ਗੋਡਰੇਜ ਦੇ ਟਾਇਰ ਨੇ, ਹਰ ਤਰ੍ਹਾਂ ਦੇ ਟਾਇਰ ਤੁਹਾਨੂੰ ਇੱਥੋਂ ਮਿਲਦੇ ਨੇ। ਔਰ ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ ਹੈ 647-295-4600 ਦੇ ਉੱਤੇ, 647-295-4600 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਲੈਣਾ। ਔਰ 6191 ਐਟਲਾਂਟਿਕ ਡਰਾਈਵ ਦੇ ਉੱਤੇ ਸਥਿਤ ਨੇ ਇਹ, ਸੋ ਬੂਟਾ ਚਾਲ ਹੋਣਾ ਨੰਬਰ ਹੈ 647-295-4600। ਬ੍ਰਿਸਟੋਨ, ਹੈਂਕੋਕ, ਮਿਸ਼ਲਿਨ ਆਦਿ ਬਹੁਤ ਹੀ ਸਸਤੀ ਕੀਮਤ ਦੇ ਉੱਤੇ ਤੁਸੀਂ ਇੱਥੋਂ ਟਰੱਕਾਂ ਦੇ ਟਾਇਰ ਹਾਸਲ ਕਰ ਸਕੋਗੇ। 647-295-4600 ਦੇ ਉੱਤੇ ਕਾਲ ਕਰਨੀ ਹੈ, 6191 ਐਟਲਾਂਟਿਕ ਡਰਾਈਵ ਮਿਸਾਗਾ ਦੇ ਵਿੱਚ। ਔਰ ਦੂਸਰੀ ਲੋਕੇਸ਼ਨ ਇਹਨਾਂ ਦੀ ਲੰਡਨ ਦੇ ਵਿੱਚ ਹੈ, ਲੰਡਨ ਦਾ ਨੰਬਰ ਹੈ 647-401-8230, 647-401-8230। 24 ਘੰਟੇ 7 ਦਿਨ ਐਮਰਜੈਂਸੀ ਸਰਵਿਸ ਵੀ ਅਵੇਲੇਬਲ ਨੇ। ਸੋ ਐਚ ਕੇ ਟਾਇਰ ਸੈਂਟਰ 6191 ਐਟਲਾਂਟਿਕ ਡਰਾਈਵ ਦੇ ਉੱਤੇ, 647-295-4600, ਬੂਟਾ ਚਾਹਲ ਉਹਨਾਂ ਨੂੰ ਅੱਜ ਤੁਸੀਂ ਕਾਲ ਕਰ ਲਵੋ ਔਰ ਟਰੱਕਾਂ ਦੇ ਟਾਇਰ ਪਾਉਣ ਦੇ ਲਈ ਇਹਨਾਂ ਨਾਲ ਸੰਪਰਕ ਕਰੋ। ਮੈਂ ਕੁਝ ਇੱਕ ਰਿਕਾਰਡਿੰਗ ਸੁਣੇ ਤੋਂ ਰਾਈਟ ਵੇ ਬਾਅਦ ਕਲਾਈਮੇਟ ਚੇਂਜ ਵੱਲ ਚੱਲਾਂਗੇ।
ਲੋਕਾਂ ਨੂੰ ਇੱਦਾਂ ਦੇ ਬੰਦੇ ਪਤਾ ਨੀ ਕਿੱਥੋਂ ਲੱਭ ਜਾਂਦੇ ਆ।
ਨਾ ਤੂੰ ਕਿਹੜੇ ਬੰਦੇ ਲੱਭਣਦਾ ਹੀ ਆ,
ਬੇਸਮੈਂਟ ਬਣਾਉਣ ਵਾਲੇ।
ਨਾ ਤੂੰ ਕਿਹਦੀ ਬੇਸਮੈਂਟ ਵੇਖ ਆਈ ਆ।
ਕੱਲ ਮੈਂ ਮੋਗੇ ਵਾਲਿਆਂ ਦੇ ਘਰੇ ਗਈ, ਐਡੀ ਸੋਹਣੀ ਬੇਸਮੈਂਟ ਵੇਖਿਆ ਭੁੱਖ ਲੈਂਦੀ, ਵਾਸ਼ਰੂਮ ਐਡਾ ਸੋਹਣਾ, ਕਿਚਨ ਉਦੋਂ ਸੋਹਣੀ।
ਆਲਾ ਚੁੱਕ, ਮੈਂ ਵੀ ਫ੍ਰੀ ਐਸਟੀਮੇਟ ਲੈ ਕੇ ਆਇਆ ਉਹਨਾਂ ਕੋਲ ਹੀ, KRG ਹੋਮ ਇੰਪਰੂਵਮੈਂਟ ਕੰਪਨੀ ਵਾਲਿਆਂ ਕੋਲੋਂ, ਨਾਲੇ ਸਿਟੀ ਕੋਲ ਪਰਮਿਟ ਲੈ ਕੇ ਦਿੰਦੇ ਆ, ਨਾਲੇ $1500 ਦਾ ਕੂਪਨ।
ਲਿਆਓ ਫਿਰ ਕੂਪਨ, ਮੈਂ ਵੀ ਵਧੀਆ ਸੂਟ ਲੈ ਕੇ ਆਉਂਗੀ।
ਬਸ ਸੂਟ ਲਈ ਨਹੀਂ, ਇਹ ਘਰ ਦਾ ਸਮਾਨ ਪਾਉਣ ਲਈ ਕੂਪਨ ਆ। KRG ਹੋਮ ਇੰਪਰੂਵਮੈਂਟ ਕੰਪਨੀ ਵਾਲਿਆਂ ਦਾ ਫੋਨ ਨੰਬਰ ਹੈਗਾ 416-371-0272, 416-371-0272।
ਵੇ ਭੋਲੇ, ਕਿੱਥੇ ਆ?
ਓ ਆਦੇ ਟਰੱਕ ਥੱਲੇ।
ਘਰੇ ਜਨਾਨੀ ਤੋਂ ਡਰਦਾ ਬੈੱਡ ਥੱਲੇ ਤੇ ਬਾਹਰ ਟਰੱਕ ਥੱਲੇ।
ਓਏ ਹਜੇ ਮੈਂ ਟਰੱਕ ਦੇ ਕਈ ਕੰਮ ਕਰਾਉਣੇ ਆ, ਮੇਰਾ ਤਾਂ ਸਾਰਾ ਵੀਕ ਯਾਰ ਜੀ ਲੰਘ ਜਾਣਾ।
ਇਲਾ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ, ਪਾਪੂਲਰ ਟਾਇਰ ਤੇ ਚੱਲ।
ਪਾਪੂਲਰ ਟਾਇਰ, ਟਰੱਕ ਟਾਇਰ ਸਰਵਿਸ, ਐਨੂਅਲ ਇਨਸਪੈਕਸ਼ਨ, ਅਲਾਈਨਮੈਂਟ ਐਂਡ ਆਇਲ ਚੇਂਜ, 3 ਲੋਕੇਸ਼ਨ ਟੂ ਸਰਵ ਯੂ, ਮਿਸੀਸਾਗਾ, ਇਟੋਬੀਕੋ, ਹੈਮਿਲਟਨ।
ਓਏ ਉੱਚੀਆਂ ਨੀਵੀਆਂ ਸੜਕਾਂ ਤੇ ਜਾਵੇ ਮੇਲ ਦਾ, ਟਾਇਰ ਪਵਾ ਕੇ ਵੇਖ ਪਾਪੂਲਰ ਟਾਇਰ ਦਾ।
ਵਾਇਸ਼ਾ, ਘਰ ਤਾਂ ਬੜਾ ਸੋਹਣਾ ਬਣਾ ਲਿਆ, ਹਰ ਚੀਜ਼ ਬੜੀ ਸੋਹਣੀ ਤਿਆਰ ਕਰਵਾਈ ਹੈ, ਫਲੋਰ ਟਾਇਲਸ ਤੋਂ ਲੈ ਕੇ ਕਿਚਨ ਕੈਬਨਿਟ ਤੇ, ਹਾਂ ਵਾਸ਼ਰੂਮ ਦੇ ਸ਼ਾਵਰ ਤੇ ਟਾਇਲਸ ਬਾ ਕਮਾਲ ਲੱਗ ਰਹੀਆਂ ਨੇ।
ਇਹ ਸਭ ਮੈਂ ਬਣਵਾਇਆ ਪੇਰਸਨ ਕਿਚਨ ਐਂਡ ਕੈਬਨਿਟ ਤੋਂ, ਜੋ ਨੇ ਇਸ ਕੰਮ ਚ ਮਾਹਿਰ। ਹੋਰ ਸੁਣੋ, ਕੰਮ ਵੀ ਟਾਈਮ ਸਿਰ ਕੀਤਾ, ਉਹ ਵੀ ਵਾਜਿਬ ਰੇਟ ਤੇ।
ਅੱਛਾ, ਫਿਰ ਮੈਂ ਵੀ ਅੱਜ ਹੀ ਜਾ ਕੇ ਆਪਣੇ ਘਰ ਦਾ ਐਸਟੀਮੇਟ ਲਗਵਾ ਕੇ ਆਉਣਾ।
ਫਿਰ ਤੁਸੀਂ ਵੀ ਬਣਵਾਓ ਮੂਹੋ ਬੋਲਦੀ ਕਿਚਨ ਤੇ ਵਾਸ਼ਰੂਮ, ਸਿਰਫ ਪੇਰਸਨ ਕਿਚਨ ਤੇ ਕੈਬਨਿਟ ਤੋਂ, ਜੋ ਸਪੈਸ਼ਲਾਈਜ਼ ਨੇ ਗ੍ਰੇਨਾਈਟ, ਕਾਰਡ ਤੇ ਮਾਰਬਲ ਕਾਊਂਟਰ ਟਾਪਸ ਵਿੱਚ, ਔਰ ਹਾਰਡਵੁੱਡ ਫਲੋਰ ਵੀ ਅਵੇਲੇਬਲ ਨੇ। ਅੱਜ ਹੀ ਸੰਪਰਕ ਕਰੋ ਮਿਸਟਰ ਵਿਕਰਮਜੀਤ ਸਾਂਗਾ ਅਤੇ ਰਣਜੀਤ ਜੀ ਨੂੰ 416-200-0931 ਤੇ, 271 ਗਲਿਡਨ ਰੋਡ, ਯੂਨਿਟ 5, ਬ੍ਰੈਂਪਟਨ, ਪੀਅਰਸਨ ਕਿਚਨ ਐਂਡ ਕੈਬਿਨੇਟ।
कदे रुस्तियां कदे मनाउंदियां दूरियां ते नजदीकियां दा एहसास करौंदियां तुहाडियां एह अखां
इन्हां अखां दा रखो ख्याल अकाल ऑप्टिकल दे नाल
प्रिस्क्रिप्शन ग्लासेस कॉन्टैक्ट लेंसेस डिजाइनर सनग्लासेस आई एग्जाम फॉर ऑल एजेस
अकाल ऑप्टिकल तुहानू कई लोकेशंस तों सेवावां प्रदान करदे हन
अखां दे विश्वास दा वादा अकाल ऑप्टिकल
कॉन्टैक्ट 416-745-7242
416-745-7242 or visit us at akaloptical.com
Akal Optical, your family eye care center.
पूरे 37 साल हो गए ने अपने ब्याह नु किथे सेलिब्रेट करन दा इरादा इतके
मेरी मन्नो तापा पिंड ना चलिए
धर्म नाल आ था तू मेरे दिल दी गल कर दी पर इन्नी छेती टिकटा कित्थों मिलन गया
ले गिल इंटरनेशनल ट्रैवल वाले तू अपने साथ वरगा ही साथ है उना दा पिछले 37 साल तो अपने क्लाइंट्स दे नाल
37 साल तो बेदाग सर्विस गिल इंटरनेशनल ट्रैवल
क्वालिटी सर्विस वधिया रेट्स ते बेस्ट डीलिंग है उना दी पहचान इंडिया पाकिस्तान या दुनिया दे किसी भी कोने च करना होए ट्रैवल ता याद रखो गिल इंटरनेशनल ट्रैवल
सर्विंग कनाडा नेशनवाइड
416-233-4455 और विजिट giltravels.com
मम्मा तुसी ये पैकिंग क्यों कर रहे हो असि किथे जा रहे हो
बेटा असि कार शिफ्ट कर रहे हैं
ओहो सिमरन मैं हले जैक औजला नु एक बारी मिलके ही आया हां और तू पैकिंग भी शुरू करती ए वाला घर कोई अंब थोड़ी है जेड़ा हुणे बिक जाऊं
हो जी इसे लई ता जल्दी कर रही हां असि घर जैक औजला तो लिस्ट करवाया है उना दा तजुर्बा ते प्रोफेशनल काम सारी दुनिया जानदी है कहंदे ने जैक औजला तो लिस्ट होया करते रॉकेट दी स्पीड तो बिक जांदे ने
बिल्कुल सही जैक औजला रियल एस्टेट दी दुनिया विच फास्ट एक्यूरेट ते बेस्ट प्राइस दा नाम जैक औजला
ते जद खरीदना या बेचना होवे कर ता याद रखो इको ना
रीमैक्स रियलिटी स्पेशलिस्ट दे रियल एस्टेट ब्रोकर जैक औजला कॉल करो 416-371-7777
416-371-7777
टोटल होम विंडोज एंड डोर्स मोहो बोल दिया खिड़कियां ते दरवाजे लगवाओ ते घर दी शान वधाओ विंटर एंड स्प्रिंग स्पेशल सेल विंडोज स्टील डोर्स फाइबर ग्लास डोर्स स्लाइडिंग पैटियो डोर्स गारंटेड लोएस्ट प्राइस अप टू 50% ऑफ ऑनेस्ट अते फेयर प्राइसेस हाई क्वालिटी प्रोडक्ट्स प्रोफेशनल इंस्टॉलेशन अते फर्स्ट क्लास सर्विस अज ही पहुंचो 7250 कील स्ट्रीट यूनिट 167 वॉन या फिर कॉल करो 416-661-6666 या फिर इन्हें वेबसाइट पे विजिट कर सकते हो thwindowsdoors.com
अपने घर दी बेसमेंट नू लीगल बेसमेंट अपार्टमेंट बनाउन लई सही प्रोफेशनल लभना मुश्किल हो गया है आओ असी तुहानू एक नाम दसदे हां जो कि इस काम नू सहजे ही कर देणगे जसवंत सिंह सैंबी लीगल बेसमेंट घर दी फुल रेनोवेशन पेंट जॉब जां फिर घर दी फ्लोर चेंज करवाउणी है तां कॉल करो जसवंत सिंह सैंबी 647-524-0885 फुल रेनोवेशन दे लई 647-524-0885 वाजिब कीमत समय सिर काम ਜੁੜੇ ਪ੍ਰੋਗਰਾਮ ਖੋਰ ਸਾਹਿਬ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਇਹ ਪ੍ਰੋਗਰਾਮ ਪੇਸ਼ ਕਰਦੇ ਹਾਂ ਇਸ ਤੋਂ ਪਹਿਲਾਂ ਮੈਂ ਆਪਣੇ ਅਗਲੇ ਸੈਗਮੈਂਟ ਨੂੰ ਤੁਹਾਡੇ ਨਾਲ ਸਾਂਝਾ ਕਰਾਂ ਅਤੇ ਮੈਂ ਦੱਸਣਾ ਚਾਹੁੰਦਾ ਕਿ ਅਗਰ ਤੁਸੀਂ ਨਾਇਗਰਾ ਫਾਲ ਦੇ ਏਰੀਆ ਦੇ ਵਿੱਚ ਇਨਵੈਸਟਮੈਂਟ ਕਰਨੀ ਚਾਹੁੰਦੇ ਹੋ ਤਾਂ ਮੇਰੇ ਪਾਸ ਬਹੁਤ ਅੱਛੀ ਅਪਰਚੁਨਿਟੀਜ਼ ਨੇ ਟਾਊਨ ਹਾਊਸ ਇਸ ਸਮੇਂ ਤੁਸੀਂ ਸਭ ਤੋਂ ਚੀਪੈਸਟ ਜਿਹੜਾ ਟਾਊਨ ਹਾਊਸ ਹੈ 1400 ਸਕੁਅਰ ਫੁੱਟ ਦਾ ਉਹ ਲੈ ਸਕਦੇ ਹੋ $3,94,900 ਦਾ ਇੱਕ ਸਾਲ ਦੀ ਇਹਦੀ ਕਲੋਜ਼ਿੰਗ ਆ ਅਸਾਈਨਮੈਂਟ ਕਲੋਜ਼ ਦੇ ਨਾਲ ਆ ਬਿਲਕੁਲ ਫਰੀ ਹੋਲਡ ਹੈ ਟ੍ਰੈਡੀਸ਼ਨਲ ਟਾਊਨ ਹਾਊਸ ਹੈ ਇਹ ਔਰ 3 ਬੈਡਰੂਮ ਦਾ ਇਹ ਟਾਊਨ ਹਾਊਸ ਔਰ ਬਹੁਤ ਵਧੀਆ ਲੋਕੇਸ਼ਨ ਦੇ ਉੱਤੇ 3,94,900 ਇੰਟੀਰੀਅਰ ਯੂਨਿਟ ਦੀ ਪ੍ਰਾਈਜ਼ ਹੈ ਇਸ ਦਾ ਚੀਪੈਸਟ ਇਨ ਦਾ ਏਰੀਆ ਅਤੇ ਇਹ ਬੈਸਟ ਆ ਇਹਦੀ ਪ੍ਰਾਈਜ਼ ਹੋਰ ਅਪ ਜਾਵੇਗੀ ਪਰ ਇਸ ਸਮੇਂ ਇਹਦੀਆਂ 3 ਯੂਨਿਟ ਸਿਰਫ ਬੱਚੀਆਂ ਨੇ ਇਸ ਪ੍ਰਾਈਜ਼ ਦੇ ਉੱਤੇ $3,94,900 ਦਾ ਇਹ ਟਾਊਨ ਹਾਊਸ ਤੁਸੀਂ ਬੁੱਕ ਕਰਾਉਣਾ ਹੈ ਸਿਰਫ $20,000 ਡਾਊਨ ਦੇਣਾ ਹੈ $10,000 ਤੁਸੀਂ ਬੁਕਿੰਗ ਸਾਈਨ ਕਰਨ ਵੇਲੇ ਔਰ $10,000 ਤਿੰਨ ਮਹੀਨਿਆਂ ਦੇ ਬਾਅਦ ਅਸਾਈਨਮੈਂਟ ਕਲੋਜ਼ ਅਤੇ ਹੋਰ ਕਾਪੀ ਅਪਡੇਟ ਤੁਹਾਨੂੰ ਮਿਲਣਗੇ ਇਹ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਟਾਊਨ ਹਾਊਸ ਤਾਂ ਮੈਨੂੰ ਕਾਲ ਕਰ ਲੈਣੀ 416-970-5000 ਇਸ ਤੋਂ ਇਲਾਵਾ ਸੈਮੀ ਡਿਟੈਚ ਘਰ ਬੁੱਕ ਕਰਾਉਣੇ ਨੇ ਨਾਇਗਰਾ ਫਾਲ ਦੇ ਏਰੀਆ ਦੇ ਵਿੱਚ ਬਹੁਤ ਵਧੀਆ ਵਧੀਆ ਅਪਰਚੁਨਿਟੀਜ਼ ਮੇਰੇ ਪਾਸ ਨੇ ਔਰ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਇੱਕ ਕਾਂਡੋ ਪ੍ਰੋਜੈਕਟ ਜਿਹੜਾ ਮੈਂ ਪ੍ਰਮੋਟ ਕਰ ਰਿਹਾ ਇਸ ਸਮੇਂ ਨਾਇਗਰਾ ਫਾਲ ਦੇ ਏਰੀਏ ਦੇ ਵਿੱਚ 761 ਸਕੇਅਰ ਫੁੱਟ ਯੂਨਿਟ $3,38,900 ਦੀ ਹੈ, ਇਨਕਲੂਡਿੰਗ ਪਾਰਕਿੰਗ, ਇਨਕਲੂਡਿੰਗ ਲੋਕਰ, ਸਾਰਾ ਕੁਛ ਇਸ ਦੇ ਵਿੱਚ ਹੈ। ਔਰ ਤੁਸੀਂ ਇਹ ਯੂਨਿਟ ਖਰੀਦਣਾ ਚਾਹੁੰਦੇ ਹੋ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਔਰ 2021 ਦੇ ਵਿੱਚ ਇਸ ਦੀ ਕਲੋਜ਼ਿੰਗ ਹੋਣੀ ਹੈ, ਸਿਰਫ 12% ਤੁਸੀਂ ਇਸ ਦਾ ਡਾਊਨ ਦੇਣਾ ਹੈ। ਪੋਜ਼ਿਟਿਵ ਕੈਸ਼ ਫਲੋ ਵਾਲੀ ਇਹ ਯੂਨਿਟ ਹੋਵੇਗੀ। 338,900 ਦਾ ਇਹਦਾ ਪ੍ਰਾਈਸ ਰੱਖਿਆ ਹੈ, 338,900। ਬਹੁਤ ਵਧੀਆ ਏਰੀਆ ਦੇ ਵਿੱਚ ਇਹ ਤੁਹਾਨੂੰ ਕਾਂਡੋ ਅਪਾਰਟਮੈਂਟ ਖਰੀਦਣ ਨੂੰ ਮਿਲੇਗੀ, $3,38,900 ਦੀ। ਪ੍ਰੋਗਰਾਮ ਖਬਰ ਸਰ ਸਵੇਰੇ 8 to 10, ਔਰ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਸਮੇਂ ਗੱਲਬਾਤ ਕਰਨ ਜਾ ਰਹੇ ਹਾਂ ਖਬਰਨਾਮਾ ਅਖਬਾਰ ਦੇ ਮੁੱਖ ਸੰਪਾਦਕ ਬਲਰਾਜ ਦਿਓਲ ਜੀ ਨਾਲ। ਬੀਤੇ ਦਿਨੀ ਇਹਨਾਂ ਨੇ ਇੱਕ ਬਹੁਤ ਅੱਛਾ ਆਰਟੀਕਲ ਆਪਣੇ ਅਖਬਾਰ ਦੇ ਵਿੱਚ ਲਿਖਿਆ, ਔਰ ਕਲਾਈਮੇਟ ਨੂੰ ਲੈ ਕੇ, ਕਲਾਈਮੇਟ ਨੂੰ ਲੈ ਕੇ ਆਪਾਂ ਅਕਸਰ ਇਸ ਪ੍ਰੋਗਰਾਮ ਦੇ ਉੱਤੇ ਕੁਛ ਨਾ ਕੁਛ ਗੱਲਬਾਤ ਕਰਦੇ ਰਹਿੰਦੇ ਹਾਂ, ਔਰ ਸਾਡੀਆਂ ਸਰਕਾਰਾਂ ਵੀ ਇਸ ਦੇ ਉੱਤੇ ਆਪਣੇ ਬੜੇ ਜ਼ੋਰ ਸ਼ੋਰ ਦੇ ਨਾਲ ਇਸ ਸਮੇਂ ਗੱਲਬਾਤ ਚੱਲ ਰਹੀ ਹੈ। ਸੋ ਕਲਾਈਮੇਟ ਚੇਂਜ ਨੂੰ ਆਨ ਕਰਨ ਤੋਂ ਪਹਿਲਾਂ ਮੈਂ ਇੱਕ ਸੰਦੇਸ਼ ਲੈ ਲਵਾਂ, ਉਸ ਤੋਂ ਬਾਅਦ ਵਾਪਸ ਪੜ੍ਹਦਾ। ਅਸੀਂ ਘਰ ਨੂੰ ਸੋਹਣਾ ਬਣਾਉਣ ਲਈ ਕਿਚਨ, ਲਿਵਿੰਗ ਰੂਮ, ਡਾਇਨਿੰਗ ਰੂਮ ਆਦਿ ਨੂੰ ਜਿਸ ਤਰ੍ਹਾਂ ਸਜਾਉਂਦੇ ਹਾਂ, ਉਸ ਤਰ੍ਹਾਂ ਹੀ ਮਹੱਤਵਪੂਰਨ ਹੁੰਦਾ ਹੈ ਘਰ ਦੇ ਫਰੰਟ ਯਾਰਡ ਅਤੇ ਬੈਕ ਯਾਰਡ ਦੀ ਸੋਹਣੀ ਲੈਂਡਸਕੇਪਿੰਗ ਕਰਵਾ ਕੇ ਸਹੀ ਫੁੱਲ ਬੂਟਿਆਂ ਨਾਲ ਸਜਾਉਣਾ। ਇਸ ਲਈ ਅਸੀਂ ਤੁਹਾਨੂੰ ਦੱਸਦੇ ਹਾਂ ਇੱਕ ਐਕਸਪਰਟ ਲੈਂਡਸਕੇਪਿੰਗ ਦਾ ਨਾਂ ZRI ਲੈਂਡਸਕੇਪਿੰਗ ਇੰਕ। 10 ਸਾਲ ਤੋਂ ਵੱਧ ਤਜਰਬੇਕਾਰ, ਇੰਟਰਲੋਕਿੰਗ ਫੈਂਸ, ਡੈਕ, ਵਾਟਰਫਾਲ, ਗਜ਼ੀਬੋ, ਗਲਕੀ, ਡਰਾਈਵੇ ਅਤੇ ਬੈਕ ਯਾਰਡ ਨਾਲ ਸੰਬੰਧਿਤ ਹਰ ਕੰਮ ਲਈ ਕਾਲ ਕਰੋ ਰਿਜ਼ਵਾਨ ਅਹਿਮਦ 416-669-6227 416-669-6227 ਜੀ। ਹਾਂ, ਪ੍ਰੋਗਰਾਮ ਖਬਰ ਸਰ ਸਵੇਰੇ 8 to 10 ਤੱਕ। ਸੋ ਗੱਲਬਾਤ ਕਰ ਰਹੇ ਸੀ ਅਸੀਂ ਕਲਾਈਮੇਟ ਚੇਂਜ ਦੀ। ਹਰ ਇੱਕ ਪੋਲੀਟੀਕਲ ਪਾਰਟੀ ਇਸ ਦੇ ਉੱਤੇ ਆਪਣਾ ਵਿਊ ਦੇ ਰਹੀ ਹੈ, ਔਰ ਪਬਲਿਕ ਇਸ ਦੇ ਉੱਤੇ ਬਹੁਤ ਜ਼ਿਆਦਾ ਚਿੰਤਤ ਹੈ। ਬੀਤੇ ਦਿਨਾਂ ਦੇ ਵਿੱਚ ਮੈਂ ਸਾਰੇ ਅੰਕੜੇ ਇਸ ਦੇ ਤੁਹਾਡੇ ਨਾਲ ਸਾਂਝੇ ਕਰ ਚੁੱਕਿਆ ਕਿ ਮੁੱਖ ਧਾਰਾ ਦੇ ਜਿਹੜੇ ਲੋਕ ਨੇ ਕਿੰਨੇ ਚਿੰਤਤ ਨੇ ਕਲਾਈਮੇਟ ਚੇਂਜ ਨੂੰ ਲੈ ਕੇ, ਨੋਟ ਓਨਲੀ ਇਨ ਕੈਨੇਡਾ, ਇੰਗਲੈਂਡ, ਯੂਰਪ ਅਤੇ ਹੋਰਾਂ ਮੁਲਕਾਂ ਦੇ ਵਿੱਚ ਵੀ, ਔਰ ਇੱਥੋਂ ਤੱਕ ਵੀ। ਮੈਂ ਤੁਹਾਡੇ ਨਾਲ ਇੱਕ ਆਰਟੀਕਲ ਸਾਂਝਾ ਕਰ ਚੁੱਕਿਆ ਕਿ ਲੋਕਾਂ ਨੇ ਇੱਕ ਮੂਵਮੈਂਟ ਚਲਾ ਦਿੱਤੀ ਹੈ ਕਿ ਅਸੀਂ ਹੁਣ ਬੱਚੇ ਜੰਮਣੇ ਬੰਦ ਕਰਦੇ ਹਾਂ, ਕਿਉਂਕਿ ਆਉਣ ਵਾਲੇ ਸਮੇਂ 'ਚ ਵਾਤਾਵਰਨ ਇੰਨਾ ਖਰਾਬ ਆ ਰਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਇੱਕ ਖਰਾਬ ਵਾਤਾਵਰਨ ਦੇ ਵਿੱਚ ਪਲਣ। ਹਰ ਕਿਸੇ ਨੇ ਇਸ ਸਮੱਸਿਆ ਦੇ ਹੱਲ ਲਈ ਆਪੋ ਆਪਣੇ ਰਾਹ ਕੱਢੇ ਨੇ, ਪਰ ਜੋ ਰਾਹ ਕੱਢ ਕੇ ਲੋਕਾਂ ਨੂੰ ਦੱਸੇ ਜਾ ਰਹੇ ਨੇ ਕਿੰਨੇ ਉਹ ਸਹੀ ਨੇ, ਕੀ ਉਹ ਵਾਕਿਆ ਹੀ ਇਸ ਬਦਲ ਰਹੀ ਮੌਸਮ ਨੂੰ, ਬਦਲ ਰਹੇ ਵਾਤਾਵਰਨ ਨੂੰ ਕੰਟਰੋਲ ਕਰਨ ਦੇ ਵਿੱਚ ਕੁਝ ਆਪਣਾ ਯੋਗਦਾਨ ਪਾ ਸਕਣਗੇ, ਜਾਂ ਸਿਰਫ ਇੱਕ ਟੈਕਸ ਜਿਹੜਾ ਹੈ ਇਹ ਸਾਰਾ ਕੁਛ ਉਸ ਦੇ ਉੱਤੇ ਹੀ ਸਰਕਾਰ ਜਿਵੇਂ ਲਿਬਰਲ ਨੇ ਕੀਤਾ ਕਾਰਬਨ ਟੈਕਸ ਲਾਇਆ, ਉਸ ਤੱਕ ਹੀ ਸੀਮਤ ਇਹ ਰਹਿ ਜਾਵੇਗਾ। ਬਲਰਾਜ ਦਿਓਲ ਜੀ, ਸਵਾਗਤ ਹੈ ਪ੍ਰੋਗਰਾਮ ਖਬਰ ਸਾਹਿਬ ਦੇ ਵਿੱਚ।
ਬਹੁਤ
ਮਿਹਰਬਾਨੀ। ਸੋ ਪਹਿਲਾਂ ਤਾਂ ਇਹ ਜਿਹੜਾ ਕਲਾਈਮੇਟ ਚੇਂਜ ਇਸ ਸਮੇਂ ਕੈਨੇਡਾ ਦੇ ਵਿੱਚ ਐਮਰਜੈਂਸੀ ਡਿਕਲੇਅਰ ਕੀਤੀ ਆ, ਮਿਸਾਗਾ ਸ਼ਹਿਰ ਨੇ ਵੀ ਡਿਕਲੇਅਰ ਕਰ ਦਿੱਤੀ ਆ, ਕੁਝ ਹੋਰ ਥਾਵਾਂ ਦੇ ਉੱਤੇ ਵੀ ਕੈਨੇਡਾ ਦੇ ਵਿੱਚ ਇਸ ਨੂੰ ਐਮਰਜੈਂਸੀ ਦੇ ਤੌਰ ਦੇ ਉੱਤੇ ਲਿਆ ਜਾ ਰਿਹਾ ਕਿ ਤੁਰੰਤ ਕਲਾਈਮੇਟ ਚੇਂਜ ਦੇ ਉੱਤੇ ਕੰਟਰੋਲ ਕਰਨ ਦੀ ਸਾਨੂੰ ਜ਼ਰੂਰਤ ਹੈ, ਔਰ ਸਾਨੂੰ ਆਪਣੇ ਐਫਰਟਸ ਪਾਉਣ ਦੀ ਜ਼ਰੂਰਤ ਹੈ। ਸੋ ਇਹਦੇ ਬਾਰੇ ਥੋੜ੍ਹਾ ਜਿਹਾ ਡਿਟੇਲ ਦੇ ਦਿਓ ਸਾਡੇ ਸੋਤਿਆਂ ਨੂੰ।
ਮੈਨੂੰ ਬਹੁਤ ਬੜੀ ਹੈਰਾਨੀ ਹੈ ਕਿ ਕਲਾਈਮੇਟ ਚੇਂਜ ਦੇ ਨਾਂ ਤੇ ਐਮਰਜੈਂਸੀ ਡਿਕਲੇਅਰ ਕੀਤੀਆਂ ਜਾ ਰਹੀਆਂ, ਟੈਕਸ ਲਾਇਆ ਜਾ ਰਿਹਾ
ਜੀ,
ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਅਸੀਂ ਕਲਾਈਮੇਟ ਚੇਂਜ, ਪਹਿਲੀ ਗੱਲ ਤਾਂ ਹੈ ਕੀ, ਤੇ ਦੂਜਾ ਉਹਨੂੰ ਅਸੀਂ ਹੱਲ ਕਿਸ ਢੰਗ ਨਾਲ ਕਰਾਂਗੇ ਐਮਰਜੈਂਸੀ ਡਿਕਲੇਅਰ ਕਰਕੇ। ਔਰ ਮੇਰਾ ਆਪਣਾ ਇਹ ਵਿਊ ਆ ਕਿ ਜਿਹੜਾ ਪੋਲੂਸ਼ਨ ਆ, ਪ੍ਰਦੂਸ਼ਣ ਆ, ਤਿੰਨਾਂ ਹੀ ਕਿਸਮਾਂ ਦਾ, ਧਰਤੀ ਤੇ ਹਵਾ ਵਿੱਚ ਤੇ ਪਾਣੀ ਵਿੱਚ, ਇਹ ਬਹੁਤ ਰੀਅਲ ਸਮੱਸਿਆ ਹੈ, ਬਹੁਤ ਵੱਡੀ ਸਮੱਸਿਆ ਹੈ। ਮਨੁੱਖ ਨੇ ਬਹੁਤ ਬੁਰੀ ਤਰ੍ਹਾਂ ਪ੍ਰਦੂਸ਼ਣ ਇਹਨਾਂ ਤਿੰਨਾਂ ਹੀ ਥਾਵਾਂ ਤੇ, ਧਰਤੀ, ਪਾਣੀ ਤੇ ਹਵਾ ਵਿੱਚ ਫੈਲਾਇਆ, ਪਰ ਇਹ ਜਿਹੜਾ ਪ੍ਰਦੂਸ਼ਣ ਆ ਉਹਨੂੰ ਹੱਲ ਕਰਨ ਵਾਸਤੇ ਨਹੀਂ ਕਿਸੇ ਨੇ ਐਮਰਜੈਂਸੀ ਡਿਕਲੇਅਰ ਕੀਤੀ ਵੀ ਅਸੀਂ ਪ੍ਰਦੂਸ਼ਣ ਨੂੰ ਪਾਣੀ, ਹਵਾ ਤੇ ਧਰਤੀ ਵਿੱਚੋਂ ਰੋਕਣਾ ਜਾਂ ਇਹਨੂੰ ਘਟਾਉਣਾ। ਇਹ ਕਲਾਈਮੇਟ ਚੇਂਜ ਵਾਸਤੇ ਐਮਰਜੈਂਸੀ ਡਿਕਲੇਅਰ ਕੀਤੀ ਜਾ ਰਹੀ ਤੇ ਦੱਸਿਆ ਨਹੀਂ ਜਾ ਰਿਹਾ ਵੀ ਕਲਾਈਮੇਟ ਚੇਂਜ ਕੀ ਚੀਜ਼ ਆ। ਬਹੁਤਾ ਪੁੱਛੋ ਤੇ ਕਹਿੰਦੇ ਜੀ ਤਪਸ਼ ਵੱਧ ਗਈ ਧਰਤੀ ਤੇ, ਤਪਸ਼ ਵੱਧ ਗਈ, ਜਿਹੜੀ ਗਰਮੀ ਉਹ ਵੱਧ ਰਹੀ, ਉਹਦੇ ਨਾਲ ਜਿਹੜੀ ਪੋਲਰ ਆਈਸ ਆ ਪਿਘਲ ਜਾਏਗੀ ਤੇ ਜਿਹੜੇ ਸਮੁੰਦਰ ਆ ਉਹਨਾਂ ਦਾ ਲੈਵਲ ਉੱਪਰ ਹੋ ਜਾਏਗਾ ਤੇ ਛੋਟੀਆਂ ਕਮਿਊਨਿਟੀਆਂ ਡੁੱਬ ਜਾਣਗੀਆਂ। ਜਾਂ ਇਹ ਕਹਿ ਦਿੱਤਾ ਜਾਂਦਾ ਜਦੋਂ ਆਪਾਂ ਕਹਿੰਦੇ ਜੀ ਦੇਖੋ ਇੱਥੇ ਗਰਮੀ ਨੀ ਰੁੱਤ ਆ ਤੇ ਹਾਲੇ ਤੱਕ ਗਰਮੀ ਹੋਈ ਨੀ ਹੁੰਦੇ ਦੀ ਉਹਦੇ ਵਿੱਚ ਤੇ ਸਰਦੀ ਇੱਥੇ ਪਹਿਲਾਂ ਨਾਲੋਂ ਜ਼ਿਆਦਾ ਪਈ ਆ ਤੇ ਤਪਸ਼ ਤੇ ਵਧੀ ਨੀ ਫਿਰ ਕਹਿੰਦੇ ਨਹੀਂ ਜੀ ਨਹੀਂ ਇਹ ਤਪਸ਼ ਜਿਹੜੀ ਆ ਨਾ ਇਹ ਦਰਅਸਲ ਕਲਾਈਮੇਟ ਚੇਂਜ ਆ ਇਹ ਕਲਾਈਮੇਟ ਦੀ ਬਦਲੀ ਜਿਹੜੀ ਆ ਇਹ ਤਪਸ਼ ਆ ਵੀ ਜਿੱਥੇ ਠੰਡ ਪੈਣੀ ਆ ਉੱਥੇ ਗਰਮੀ ਪੈਣ ਲੱਗ ਜਾਂਦੀ ਜਿੱਥੇ ਗਰਮੀ ਪੈਣੀ ਉੱਥੇ ਠੰਡ
ਜਿਸ ਤਰ੍ਹਾਂ ਹੁਣ ਇਸ ਸਮੇਂ ਫਰਾਂਸ ਤੇ ਜਰਮਨ ਦੇ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ ਔਰ ਉਹ ਵੀ ਉੱਥੇ ਵੀ ਕਲਾਈਮੇਟ ਚੇਂਜ ਦੀ ਗੱਲ ਇਸ ਸਮੇਂ ਪੂਰੇ ਜ਼ੋਰ ਸ਼ੋਰ ਦੇ ਉੱਤੇ ਚੱਲ ਰਹੀ ਹੈ ਜੀ
ਬਿਲਕੁਲ ਅੱਛਾ ਜਦੋਂ ਆਪਾਂ ਇਹਨਾਂ ਨੂੰ ਗਾਂਹ ਪੁੱਛੀਏ ਵੀ ਠੀਕ ਆ ਜੀ ਤੁਹਾਡੀ ਤਪਸ਼ ਨੂੰ ਮੰਨ ਲੈਂਦੇ ਹਾਂ ਜਾਂ ਕਲਾਈਮੇਟ ਚੇਂਜ ਨੂੰ ਮੰਨ ਲੈਂਦੇ ਵੀ ਠੀਕ ਆ ਇਹ ਹੈਗੀ ਆ ਤੇ ਇਹਦਾ ਕਾਰਨ ਕੀ ਹੈ
ਜੀ
ਫਿਰ ਇਹ ਦੱਸਦੇ ਨੇ ਜੀ ਇਹਦਾ ਕਾਰਨ ਤਿੰਨ ਗ੍ਰੀਨ ਹਾਊਸ ਗੈਸਿਸ ਆ ਉਹ ਤਿੰਨ ਗ੍ਰੀਨ ਹਾਊਸ ਗੈਸਿਸ ਵਿੱਚੋਂ ਇੱਕ ਦੱਸਦੇ ਆ ਕਾਰਬਨ ਡਾਈਆਕਸਾਈਡ ਇੱਕ ਮੀਥੇਨ ਤੇ ਇੱਕ ਨਾਈਟਰਸ ਆਕਸਾਈਡ ਇਹ ਕਹਿੰਦੇ ਜੀ ਤਿੰਨ ਗੈਸਾਂ ਜਿਹੜੀਆਂ ਇਹਨਾਂ ਦਾ ਅਮਿਸ਼ਨ ਵੱਧ ਰਿਹਾ ਤੇ ਇਹਨਾਂ ਦੇ ਅਮਿਸ਼ਨ ਵਧਣ ਨਾਲ ਮੌਸਮ ਦੇ ਉੱਤੇ ਅਸਰ ਪੈ ਰਿਹਾ ਮੌਸਮ ਵਿੱਚ ਜਾਂ ਤਾਂ ਤਪਸ਼ ਵੱਧ ਰਹੀ ਹੈ ਤੇ ਜਾਂ ਮੌਸਮ ਅਰੈਟਿਕ ਹੋ ਰਿਹਾ ਵੀ ਕਦੇ ਉਲਟਾ ਪੁਲਟਾ ਹੋ ਰਿਹਾ ਜਿਹਨੂੰ ਆਪਾਂ ਕਹਿ ਦਈਏ ਹੁਣ ਤੁਸੀਂ ਮਤਲਬ ਜਦੋਂ ਆਪਾਂ ਤੱਥਾਂ ਦੇ ਆਧਾਰ ਤੇ ਬਰੀਕੀ ਨਾਲ ਸੋਚੀਏ ਤੇ ਫਿਰ ਇਹ ਸਾਬਤ ਨਹੀਂ ਕਰ ਸਕਦੇ ਕਿ ਇਹ ਤਿੰਨ ਗੈਸਾਂ ਜਿਹੜੀਆਂ ਵਾਕਿਆ ਹੀ ਕੋਈ ਏਡਾ ਉਲਟਾ ਪੁਲਟਾ ਕੰਮ ਕਰ ਰਹੀਆਂ ਕਿਉਂਕਿ ਇਹਨਾਂ ਦੀ ਮਿਕਦਾਰ ਜਿਹੜੀ ਆ ਬਹੁਤ ਹੀ ਘੱਟ ਆ ਫੋਰ ਐਗਜ਼ਾਮਪਲ ਇਹਨਾਂ ਤਿੰਨਾਂ ਗੈਸਾਂ ਵਿੱਚੋਂ ਕਹਿੰਦੇ ਨੇ ਵੀ ਇਕੱਲੀ ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਤਪਸ਼ ਵਾਸਤੇ 75% ਜ਼ਿੰਮੇਵਾਰ ਆ
ਜੀ
75% ਕਾਰਨ ਇਕੱਲਾ ਹੀ ਕਾਰਬਨ ਡਾਈਆਕਸਾਈਡ ਆ ਕਾਰਬਨ ਡਾਈਆਕਸਾਈਡ ਕੋਈ ਪੋਇਜ਼ਨ ਨਹੀਂ ਹੈ
ਜੀ
ਕਾਰਬਨ ਡਾਈਆਕਸਾਈਡ ਇੱਕ ਬਹੁਤ ਅਸੈਂਸ਼ਲ ਗੈਸ ਆ ਜਿਹਦੇ ਤੋਂ ਬਿਨਾਂ ਧਰਤੀ ਤੇ ਜੀਵਨ ਹੋ ਨਹੀਂ ਸਕਦਾ
ਜੀ
ਜਦੋਂ ਧਰਤੀ ਤੇ ਜੀਵਨ ਪੈਦਾ ਹੋਇਆ ਆਮ ਤੌਰ ਤੇ ਸਾਨੂੰ ਪੜ੍ਹਾਇਆ ਜਾਂਦਾ ਕਿ ਪਹਿਲਾਂ ਨਿੱਕੀ ਮੋਟੀ ਵੈਜੀਟੇਸ਼ਨ ਕਿਸੇ ਕਿਸਮ ਦੀ ਛੋਟੇ ਸਾਲਾਂ ਵਾਲੇ ਜੀਵਾਂ ਜੂਵਾਂ ਤੋਂ ਬਾਅਦ ਵੈਜੀਟੇਸ਼ਨ ਵਗੈਰਾ ਸ਼ੁਰੂ ਹੋਈ ਵੈਜੀਟੇਸ਼ਨ ਤੋਂ ਬਾਅਦ ਦਰਖਤ ਵਗੈਰਾ ਬਣੇ ਤੇ ਹੋਰ ਰੈਪਟਾਈਲਸ ਵਗੈਰਾ ਆਏ
ਜੀ ਜੀ
ਸੋ ਕਾਰਬਨ ਡਾਈਆਕਸਾਈਡ ਜੀਵਨ ਦੇ ਸਾਈਕਲ ਦਾ ਇੱਕ ਹਿੱਸਾ ਕਿਉਂਕਿ ਵੈਜੀਟੇਸ਼ਨ ਇਹਦੇ ਵਿੱਚ ਸਾਹ ਲੈਂਦੀ ਹੈ ਤੇ ਸਾਨੂੰ ਫਿਰ ਉਹਨੂੰ ਆਕਸੀਜਨ ਵਿੱਚ ਬਦਲਦੀ ਹੈ ਜਿਹਨੂੰ ਕਿ ਵਾਰਮ ਬਲੱਡਡ ਤੱਤੇ ਖੂਨ ਵਾਲੇ ਜੀਵ ਜਿਹਨਾਂ ਵਿੱਚ ਮਨੁੱਖ ਤੇ ਪਸ਼ੂ ਪੰਛੀ ਆਉਂਦੇ ਆ ਉਹ ਸਾਹ ਲੈ ਕੇ ਉਸ ਆਕਸੀਜਨ ਨੂੰ ਵਰਤ ਕੇ ਕਾਰਬਨ ਡਾਈਆਕਸਾਈਡ ਵਿੱਚ ਕਨਵਰਟ ਕਰ ਦਿੰਦੇ ਆ ਕਿਉਂਕਿ ਬਰਨਿੰਗ ਪ੍ਰੋਸੈਸ ਵਾਸਤੇ ਕਾਰਬਨ ਡਾਈਆਕਸਾਈਡ ਉਹ ਦਰਖਤ ਫਿਰ ਇੱਕ ਸਾਈਕਲ ਆ ਇੱਕ ਐਕਸਚੇਂਜ ਆ ਜਿਹੜੀ ਚੱਲ ਰਹੀ ਆ ਉਹਦੇ ਵਿੱਚ ਕਾਰਬਨ ਡਾਈਆਕਸਾਈਡ ਇੱਕ ਪੋਇਜ਼ਨ ਨਹੀਂ ਹੈ
ਜੀ ਕਾਰਬਨ ਡਾਈਆਕਸਾਈਡ ਦਾ ਸਾਡੀ ਹਵਾ ਦੇ ਵਿੱਚ ਸਾਡੇ ਆਲ ਦੁਆਲ ਦੇ ਵਿੱਚ ਵਧਣਾ ਤੇ ਇਹ ਇਹ ਇੱਕ ਕਾਰਨ ਹੈ ਉਸਦਾ ਜਿਹੜਾ ਇੱਥੇ ਦੱਸਿਆ ਜਾ ਰਿਹਾ ਪਰ ਜੇਕਰ ਅਸੀਂ ਵਾਧਾ ਦੇਖਦੇ ਹਾਂ ਇੱਕ ਮਿਲੀਅਨ ਪਾਰਟਸ ਦੇ ਵਿੱਚ ਪੀ ਪੀ ਐਮ ਕਿੰਨਾ ਕਾਰਬਨ ਡਾਈਆਕਸਾਈਡ ਵਧਿਆ ਉਹ ਕੋਈ ਬਹੁਤਾ ਨਹੀਂ ਹੈ ਉਹ ਦੱਸ ਦਿਓ ਅਤੇ ਇਹਦੇ 'ਤੇ ਪਹਿਲਾਂ ਆਪਾਂ ਇੱਕ ਇਹਦੇ 'ਤੇ ਗੱਲ ਕਰ ਲੈਂਦੇ ਹਾਂ ਜਿਹੜਾ ਇਸ ਸਮੇਂ ਸਾਨੂੰ ਕਾਰਨ ਦੱਸਿਆ ਜਾ ਰਿਹਾ ਜਿਹਦੇ ਕਰਕੇ ਸਾਡੇ ਦੇ ਉੱਤੇ ਟੈਕਸ ਲਾਇਆ ਜਾ ਰਿਹਾ ਕਿ ਅਸੀਂ ਕਾਰਬਨ ਡਾਈਆਕਸਾਈਡ ਨੂੰ ਘੱਟ ਕਰਨਾ ਹੈ ਇਹਦੀ ਮਾਤਰਾ ਜਿਹੜੀ ਹਵਾ ਦੇ ਵਿੱਚ ਘਟਾਉਣੀ ਆ ਜਿਹੜੀਆਂ ਫੈਕਟਰੀਆਂ ਜਿਹੜੀਆਂ ਗੱਡੀਆਂ ਨੂੰ ਪ੍ਰੋਡਿਊਸ ਕਰਦੀਆਂ ਨੇ ਉਹਨਾਂ ਦੇ ਉੱਤੇ ਅਸੀਂ ਟੈਕਸ ਆ ਜਿਹੜਾ ਲਾਉਣਾ ਪਹਿਲਾਂ ਆਪਾਂ ਇਸ ਵਿਸ਼ੇ ਦੇ ਉੱਤੇ ਗੱਲ ਕਰ ਲਈਏ ਫਿਰ ਉਸ ਤੋਂ ਬਾਅਦ ਥੋੜ੍ਹੀ ਜਿਹੀ ਆਪਾਂ ਗ੍ਰੀਨ ਹਾਊਸਿਸ ਗੈਸਿਸ ਦੀ ਗੱਲਬਾਤ ਕਰਾਂਗੇ ਇਹਦੇ ਬਾਰੇ ਕਾਫੀ ਗੱਲ ਚੱਲਦੀ ਰਹਿੰਦੀ ਹੈ ਫਿਰ ਓਜ਼ੋਨ ਦੀ ਗੱਲ ਕਰਾਂਗੇ ਫਿਰ ਐਂਡ ਦੇ ਉੱਤੇ ਗੱਲ ਕਰਾਂਗੇ ਕਿ ਕੀ ਇਹ ਜਿਹੜਾ ਕਲਾਈਮੇਟ ਚੇਂਜ ਇਹ ਰੀਅਲ ਸਮੱਸਿਆ ਹੈ ਸਾਡੀ ਜਾਂ ਫਿਰ ਜਿਹੜਾ ਪ੍ਰਦੂਸ਼ਣ ਹੈ ਉਹ ਰੀਅਲ ਸਮੱਸਿਆ ਕੀ ਕਲਾਈਮੇਟ ਚੇਂਜ ਅਤੇ ਪ੍ਰਦੂਸ਼ਣ ਦੇ ਵਿੱਚ ਕੋਈ ਆਪਸੀ ਸੰਬੰਧ ਹੈ ਜਾਂ ਨਹੀਂ ਔਰ ਜੇ ਹੈ ਤਾਂ ਕਿੰਨਾ ਕੁ ਸੰਬੰਧ ਹੈ ਇਹ ਔਰ ਪ੍ਰਦੂਸ਼ਣ ਵੱਡੀ ਸਮੱਸਿਆ ਜਾਂ ਫਿਰ ਟੈਂਪਰੇਚਰ ਦਾ ਵਧਣਾ ਵੱਡੀ ਸਮੱਸਿਆ ਇਹਦੇ 'ਤੇ ਆਪਾਂ ਐਂਡ ਦੇ ਉੱਤੇ ਗੱਲ ਕਰਦੇ ਹਾਂ ਸੋ ਪਹਿਲਾਂ ਇਹ ਜਿਹੜੀ ਕਾਰਬਨ ਦੇ ਮੁੱਦੇ ਨੂੰ ਲੈ ਕੇ ਸਾਡੇ ਉੱਤੇ ਕਾਰਬਨ ਟੈਕਸ ਲਾਇਆ ਗਿਆ ਔਰ ਉਹਨੂੰ ਤੁਸੀਂ ਐਕਸਪਲੇਨ ਕਰ ਦਿਓ ਪਲੀਜ਼
ਹਾਂਜੀ ਆਪਾਂ ਜਦੋਂ ਕਾਰਬਨ ਦੀ ਮਿਕਦਾਰ ਬਾਰੇ ਦੇਖੀਏ ਕਾਰਬਨ ਡਾਈਆਕਸਾਈਡ ਦੀ ਹਵਾ ਦੇ ਵਿੱਚ ਜੀ ਹਵਾ ਦੇ ਵਿੱਚ 78% ਨਾਈਟ੍ਰੋਜਨ ਆ 21% ਦੇ ਲਾਗੇ ਆਕਸੀਜਨ ਆ ਤੀਜੇ ਨੰਬਰ ਤੇ ਗੈਸ ਐਰਗੋਨ ਨਾਂ ਦੀ ਗੈਸ ਆ ਜਿਹੜੀ 0.93% ਜਾਣੀ 1% ਥੋੜੀ ਘੱਟ ਆ ਔਰ ਜਿਹੜੀ ਕਾਰਬਨ ਡਾਈਆਕਸਾਈਡ ਆ ਇਹ 0.04% ਆ ਸਾਰੀ ਹਵਾ ਦੇ ਵਿੱਚ ਅੱਛਾ ਜਦੋਂ ਕਹਿੰਦੇ ਨੇ ਜੀ ਕਾਰਬਨ ਡਾਈਆਕਸਾਈਡ ਹਵਾ 'ਚ ਵੱਧ ਗਈ ਕਿੰਨੀ ਕੁ ਵੱਧ ਗਈ ਇਹਨਾਂ ਤੋਂ ਪੁੱਛੀਏ ਫਿਰ ਇਹ ਦੱਸਦੇ ਨੇ ਕਿ ਅੱਜ ਤੋਂ 30 ਸਾਲ ਪਹਿਲਾਂ ਜਿਹੜੀ ਕਾਰਬਨ ਡਾਈਆਕਸਾਈਡ ਆ ਉਹ ਹਵਾ ਦੇ ਵਿੱਚ 380 ਦੇ ਲਾਗੇ ਛਾਗੇ ਕੁਛ ਅੰਕੜੇ 5-7 ਉੱਪਰ ਦੱਸਦੇ ਨੇ ਕੁਛ ਘੱਟ ਦੱਸਦੇ ਨੇ ਪਰ 30 ਸਾਲ ਪਹਿਲਾਂ 380-385 ਪੀ ਪੀ ਐਮ ਹਵਾ ਦੇ ਵਿੱਚ ਕਾਰਬਨ ਡਾਈਆਕਸਾਈਡ ਸੀ ਪੀ ਪੀ ਐਮ ਦਾ ਮਤਲਬ ਆ ਪਾਰਟ ਪਰ ਮਿਲੀਅਨ ਹਵਾ ਦੇ 1 ਮਿਲੀਅਨ ਕਣਾਂ ਵਿੱਚੋਂ 380-385 ਕਣ ਜਿਹੜੇ ਆ ਉਹ ਕਾਰਬਨ ਡਾਈਆਕਸਾਈਡ ਦੇ ਸੀ
ਜੀ
ਤੇ ਹੁਣ ਉਹ ਵੱਧ ਕੇ 415 ਕਣ 1 ਮਿਲੀਅਨ ਕਣਾਂ ਵਿੱਚੋਂ 415 ਕਣ ਕਾਰਬਨ ਡਾਈਆਕਸਾਈਡ ਦੇ ਹੋ ਗਏ ਆ। ਸੋ ਇਹ 30 ਕਣ ਜਿਹੜੇ ਆ ਉਹ ਵੱਧ ਗਏ ਆ ਪਿਛਲੇ ਰਫਲੀ 30-35 ਸਾਲਾਂ ਦੇ ਵਿੱਚ। ਉਹ 30 ਕਣ ਵਧਣ ਦੇ ਨਾਲ ਤਪਸ਼ ਵੱਧ ਗਈ ਆ। ਤਪਸ਼ ਕਿਵੇਂ ਵੱਧ ਗਈ ਇਹਨਾਂ ਨੂੰ ਪੁੱਛੀਏ, ਫਿਰ ਇਹ ਕਹਿੰਦੇ ਨੇ ਵੀ ਜਿਹੜੀ ਕਾਰਬਨ ਡਾਈਆਕਸਾਈਡ ਦਾ ਅਣੂ ਆ, ਜਿਹੜਾ ਇਹਦਾ ਮੋਲੀਕਿਊਲ ਆ ਜਿਹਦੇ ਵਿੱਚ ਇੱਕ ਕਾਰਬਨ ਦਾ ਐਟਮ ਆ ਤੇ ਦੋ ਆਕਸੀਜਨ ਦੇ ਆ, ਤਾਂ ਹੀ ਇਹਨੂੰ CO2 ਕਹਿੰਦੇ ਆ। CO2 ਦਾ ਜਿਹੜਾ ਮੋਲੀਕਿਊਲ ਜਾਂ ਪੰਜਾਬੀ ਵਿੱਚ ਅਣੂ ਆ, ਉਹ ਸੂਰਜ ਦੀ ਰੋਸ਼ਨੀ ਨੂੰ ਆਪਣੇ ਵਿੱਚ ਜਜ਼ਬ ਕਰ ਲੈਂਦਾ, ਸੂਰਜ ਦੀ ਰੋਸ਼ਨੀ ਨੂੰ ਕੈਪਚਰ ਕਰ ਲੈਂਦਾ ਤੇ ਤੱਤਾ ਹੋ ਜਾਂਦਾ। ਫਿਰ ਰਾਤ ਪੈ ਜਾਂਦੀ ਆ ਤੇ ਉਹ ਕਾਫੀ ਚਿਰ ਫਿਰ ਵੀ ਨਿੱਘਾ ਰਹਿੰਦਾ, ਸਵੇਰ ਨੂੰ ਸੂਰਜ ਚੜ੍ਹਦਾ ਤੇ ਉਹ ਤਪਸ਼ ਨੂੰ ਹੋਰ ਗਰੈਬ ਕਰਦਾ। ਉਹਦੇ ਨਾਲ ਜਿਹੜੀ ਹਵਾ ਆ ਉਹਦੇ ਵਿੱਚ ਕੁਛ ਪਰਸੈਂਟੇਜ ਜਿਹੜੀ ਜਿਹੜਾ ਟੈਂਪਰੇਚਰ ਆ ਉਹ ਤਾਂ ਹੋ ਰਿਹਾ। ਤੇ ਤਾਂ ਕਿਵੇਂ ਹੋ ਰਿਹਾ ਵੀ 1 ਮਿਲੀਅਨ ਹਵਾ ਦੇ ਕਣਾਂ ਦੇ ਵਿੱਚੋਂ 415 ਕਣ ਸਿਰਫ ਹੈਗੇ ਆ ਇਹਦੇ ਕਾਰਬਨ ਡਾਈਆਕਸਾਈਡ ਦੇ, ਤੇ ਉਹ ਇੰਨੀ ਤਪਸ਼ ਵਧਾ ਰਿਹਾ, ਇਹ ਯਕੀਨ ਕਰਨਾ ਬੜਾ ਮੁਸ਼ਕਲ ਆ
ਪ੍ਰਦੂਸ਼ਣ ਪੈਦਾ ਕਰਦੀਆਂ ਨੇ, ਕਾਰਬਨ ਡਾਈਆਕਸਾਈਡ ਪੈਦਾ ਕਰਦੀਆਂ ਨੇ, ਇਹ ਟੈਕਸ ਦਾ ਤੋਂ ਪੈਸਾ ਇਕੱਠਾ ਕਰਕੇ ਉਹਨਾਂ ਫੈਕਟਰੀਆਂ ਨੂੰ ਦਿੱਤਾ ਜਾਵੇਗਾ ਤਾਂ ਜੋ ਕਿ ਉਹ ਆਪਣੇ ਇਸ ਪ੍ਰਦੂਸ਼ਣ ਦੇ ਉੱਤੇ ਕੰਟਰੋਲ ਕਰਨ। ਇਹ ਪ੍ਰਕਿਰਿਆ ਵੀ ਥੋੜੀ ਜਿਹੀ ਚਾਨਣਾ ਪਾ ਦੇਵੇ ਇਹਦੇ ਤੇ।
ਹਾਂਜੀ ਬਿਲਕੁਲ, ਜਿਹੜਾ ਟੈਕਸ ਦੀ ਕਾਰਬਨ ਡਾਈਆਕਸਾਈਡ ਦਾ ਜਾਂ ਗ੍ਰੀਨ ਹਾਊਸ ਗੈਸਾਂ ਨੂੰ ਰੋਕਣ ਵਾਸਤੇ ਜਿਹੜਾ ਕੈਨੇਡਾ ਵਿੱਚ ਪੈਮਾਨਾ ਕੈਨੇਡਾ ਦੀ ਟਰੂਡੋ ਸਰਕਾਰ ਨੇ ਲਾਗੂ ਕੀਤਾ, ਉਹਦੇ ਮੁਤਾਬਕ ਅੱਜ ਓਨਟੇਰੀਓ ਵਿੱਚ ਬੈਠੇ ਆਪਾਂ $20 ਪਰ ਟਨ ਅਮਿਸ਼ਨ ਉਹਨੂੰ ਕਹਿੰਦੇ ਨੇ, ਉਹ ਅਸੀਂ ਅਦਾ ਕਰ ਰਹੇ ਹਾਂ, ਤੇ ਜਿਹੜਾ ਕਿ ਪਰ ਲੀਟਰ ਪੈਟਰੋਲ 4.3 ਸੈਂਟ ਬਣਦਾ। ਅਸੀਂ ਪੈਟਰੋਲ ਜਦੋਂ ਇੱਕ ਪੈਟਰੋਲ ਦਾ ਲੀਟਰ ਫੂਕਦੇ ਹਾਂ ਤਾਂ ਅਸੀਂ 4.3 ਸੈਂਟ ਸਰਕਾਰ ਨੂੰ ਦਿੰਦੇ ਹਾਂ ਵੀ ਅਸੀਂ ਜਿਹੜਾ ਗ੍ਰੀਨ ਹਾਊਸ ਗੈਸਾਂ ਦਾ ਕਾਰਬਨ ਡਾਈਆਕਸਾਈਡ ਦਾ ਅਮਿਸ਼ਨ ਅਸੀਂ ਪੈਦਾ ਕੀਤਾ।
ਤੇ
ਇਹ 2022 ਦੇ ਵਿੱਚ ਅਗਲੇ 3 ਸਾਲਾਂ ਵਿੱਚ ਵੱਧ ਕੇ $20 ਪਰ ਟਨ ਤੋਂ $50 ਪਰ ਟਨ ਹੋ ਜਾਣਾ, ਤੇ ਪਰ ਲੀਟਰ 11 ਸੈਂਟ ਤੋਂ ਉੱਤੇ ਇਹ ਟੈਕਸ ਹੋ ਜਾਣਾ ਇਸ ਮਿਸ਼ਨ ਦਾ। ਤੇ ਜਿਹੜਾ ਪਾਰਲੀਮੈਂਟਰੀ ਬਜਟ ਆਫੀਸਰ ਆ ਉਹਨੇ ਆ 2 ਹਫ਼ਤੇ 1.5 ਹਫ਼ਤਾ ਪਹਿਲਾਂ ਹੀ ਕਿਹਾ ਕਿ ਜਿਹੜੇ ਟਾਰਗੇਟ ਟਰੂਡੋ ਨੇ ਰੱਖੇ ਹੋਏ ਨੇ ਗ੍ਰੀਨ ਕਥਿਤ ਗ੍ਰੀਨ ਹਾਊਸ ਗੈਸਾਂ ਨੂੰ ਕੰਟਰੋਲ ਕਰਨ ਦੇ, ਉਹ ਇੰਨੇ ਟੈਕਸ ਨਾਲ ਮੀਟ ਨਹੀਂ ਹੋਣੇ,
ਤੇ
ਇਹ ਟੈਕਸ ਪਰ ਟਨ ਅਮਿਸ਼ਨ $102 ਕਰਨਾ ਪਏਗਾ। $102 ਕਰਨ ਦਾ ਮਤਲਬ ਆ ਇਹ 23% ਜਿਹੜਾ ਆ ਇਹ ਪਰ ਲੀਟਰ ਟੈਕਸ ਲਾਉਣਾ ਪਏਗਾ ਇਸ ਅਮਿਸ਼ਨ ਨੂੰ ਕਾਬੂ ਕਰਨ ਨੂੰ, ਜਿਹਨੂੰ ਅਸੀਂ ਕਾਰਬਨ ਡਾਈਆਕਸਾਈਡ ਨੂੰ ਪੋਇਜ਼ਨ ਦੇ ਤੌਰ ਤੇ ਲੈ ਰਹੇ ਹਾਂ ਵੀ ਇਹ ਜੀ ਇਹ ਗੈਸ ਨਹੀਂ ਤਾਂ ਪੋਇਜ਼ਨ ਆ, ਤਾਂ ਜ਼ਹਿਰ ਆ, ਇਹਨੂੰ ਰੋਕੋ, ਇਹਨੂੰ ਘਟਾਓ। ਕਲਾਈਮੇਟ ਚੇਂਜ ਜਾਂ ਪ੍ਰਦੂਸ਼ਣ ਦੇ ਮੁੱਦੇ ਨੂੰ ਗਲਤ ਇੰਡ ਤੋਂ ਫੜਿਆ ਆ, ਜਿਹਦੇ ਵਿੱਚ ਲੋਕ ਵੀ ਭੰਬਲ ਗੁੱਸੇ ਚ ਪੈ ਰਹੇ ਆ। ਹੁਣ ਤੁਸੀਂ ਜਿੰਨਾ ਮਰਜ਼ੀ ਟੈਕਸ ਗੈਸ ਉੱਤੇ ਜਗਦੀਸ਼ ਜੀ ਲਾਈ ਜਾਓ, ਹਰ ਬੰਦੇ ਨੇ ਕਾਰ ਚਲਾਉਣੀ, ਉਹ ਚਲੋ ਕਿਲੋਮੀਟਰ ਘੱਟ ਚਲਾ ਲੈਗਾ, ਥੋੜਾ ਜਿਹਾ ਸਰਫਾ ਕਰ ਲੈਗਾ, ਪਰ ਕਾਰ ਘੱਟ ਚਲਾਉਣ ਨਾਲ ਜਾਂ ਕਾਰਬਨ ਡਾਈਆਕਸਾਈਡ ਦਾ ਅਮਿਸ਼ਨ ਘਟਾਉਣ ਨਾਲ ਪ੍ਰਦੂਸ਼ਣ ਘੱਟ ਜਾਏਗਾ? ਬਿਲਕੁਲ ਨੀ, ਇਹ ਤਾਂ ਪ੍ਰਦੂਸ਼ਣ ਪਤਾ ਕੀ ਨੇ ਕੋਈ ਨੀ, ਨਾ ਤਾਂ ਧਰਤੀ ਤੇ ਪ੍ਰਦੂਸ਼ਣ ਘਟੇਗਾ, ਨਾ ਪਾਣੀ ਵਿੱਚ ਘਟੇਗਾ, ਨਾ ਹਵਾ ਵਿੱਚ ਘਟੇਗਾ, ਕਿਉਂਕਿ ਕਾਰਬਨ ਡਾਈਆਕਸਾਈਡ ਪੋਲੂਸ਼ਨ ਨੀ ਹੈ ਇਟਸੈਲਫ। ਔਰ ਇੱਕ ਚੀਜ਼ ਨੂੰ ਕੰਪੇਅਰ ਆਪਾਂ ਨੂੰ ਜ਼ਰੂਰ ਕਰਨਾ ਪਏਗਾ, ਜਦੋਂ ਇਹ ਕਹਿੰਦੇ ਜੀ ਕਲਾਈਮੇਟ ਚੇਂਜ ਗ੍ਰੀਨ ਹਾਊਸ ਗੈਸਾਂ ਦੇ ਵਧਣ ਨਾਲ ਕਲਾਈਮੇਟ ਚੇਂਜ ਹੋ ਗਿਆ, ਜਦੋਂ ਆਪਾਂ ਧਰਤੀ ਦੀ ਪੁਰਾਣੀ ਹਿਸਟਰੀ ਬਾਰੇ ਇਹਨਾਂ ਨੂੰ ਪੁੱਛੀਏ ਤਾਂ ਕਹਿੰਦੇ ਜੀ ਧਰਤੀ 1 ਬਿਲੀਅਨ ਸਾਲ ਪਹਿਲਾਂ ਤੇ ਅੱਗ ਦਾ ਗੋਲਾ ਹੀ ਸੀ, ਫਿਰ ਇਹ ਹੌਲੀ ਹੌਲੀ ਠੰਡੀ ਹੋਈ ਤੇ ਇਹਦੇ ਥੋੜਾ ਬਹੁਤੇ ਜੀਵ ਤੇ ਵੈਜੀਟੇਸ਼ਨ ਪੈਦਾ ਹੋਈ, ਫਿਰ ਕਿੰਨਾ ਚਿਰ ਉਹ ਜੀਵ ਤੇ ਵੈਜੀਟੇਸ਼ਨ ਤੁਰੇ ਫਿਰਦੇ ਰਹੇ ਤੇ ਫਿਰ ਧਰਤੀ ਠੰਡੀ ਹੋਣੀ ਸ਼ੁਰੂ ਹੋ ਗਈ। ਉਹਨੂੰ ਇਹ ਕਹਿੰਦੇ ਨੇ ਫਿਰ ਆਈਸ ਏਜ ਆ ਗਈ, ਜਿੱਥੇ ਅੱਜ ਆਪਾਂ ਬੈਠੇ ਸੀ ਬਰਫ਼ ਦੇ ਤੋਦੇ ਜੰਮੇ ਸੀ, ਗਲੇਸ਼ੀਅਰ ਸੀਗੇ, ਆਈਸ ਏਜ ਆ ਗਈ, ਧਰਤੀ ਤੇ ਬਰਫ਼ ਹੀ ਬਰਫ਼ ਹੋ ਗਈ, ਲਾਈਫ ਕਾਫੀ ਸਾਰੀ ਤਬਾਹ ਹੋ ਗਈ, ਫਿਰ ਧਰਤੀ ਨਿੱਘੀ ਹੋਣੀ ਸ਼ੁਰੂ ਹੋਈ, ਫਿਰ ਵੈਜੀਟੇਸ਼ਨ ਤੇ ਜਾਨਵਰ ਜਿਹੜੇ ਉਹਨਾਂ ਦੀ ਗਿਣਤੀ ਵਧੀ, ਫਿਰ ਉਹਨਾਂ ਵਿੱਚੋਂ ਬੰਦਾ ਪੈਦਾ ਹੋਇਆ। ਭਾਈ ਜਦੋਂ ਇਹ ਅੱਗ ਦੇ ਗੋਲੇ ਤੋਂ ਆਈਸ ਏਜ ਵੱਲ ਚਲੀ ਗਈ, ਫਿਰ ਗਰਮ ਹੋ ਕੇ ਫਿਰ ਦੁਬਾਰਾ ਲਾਈਫ ਵਧੀ, ਉਦੋਂ ਤਾਂ ਬੰਦਾ ਇੱਥੇ ਹੈ ਹੀ ਨਹੀਂ ਸੀ, ਨਾ ਇੱਥੇ ਬੰਦਾ ਸੀ, ਨਾ ਬੰਦੇ ਦੀ ਇੰਡਸਟਰੀ ਸੀ, ਨਾ ਕੋਈ ਇੱਥੇ ਕਾਰਬਨ ਡਾਈਆਕਸਾਈਡ ਪੈਦਾ ਕਰਨ ਵਾਲੀਆਂ ਮਸ਼ੀਨਾਂ ਜਾਂ ਕਾਰਾਂ ਚੌੜੀਆਂ ਫਿਰਦੀਆਂ ਸੀ। ਕੀ ਸਮਝੀਏ ਕਿ ਧਰਤੀ ਦਾ ਜਿਹੜਾ ਵਾਤਾਵਰਣ ਵਿੱਚ ਤਬਦੀਲੀ ਆ, ਉਹ ਨੈਚੁਰਲ ਪ੍ਰੋਸੈਸ ਦਾ ਹਿੱਸਾ ਤਾਂ ਨਹੀਂ ਵੀ ਕਈ ਹਜ਼ਾਰਾਂ ਸਾਲ ਬਾਅਦ ਉਹਦੇ ਵਿੱਚ ਕਿਸੇ ਨਾ ਕਿਸੇ ਕਿਸਮ ਦੀ ਤਬਦੀਲੀ ਆਉਂਦੀ, ਕਿਉਂਕਿ ਸਾਡੀ ਸਾਡੇ ਪਿਛੋਕੜ ਵਿੱਚ ਵੱਡੀ ਤਬਦੀਲੀ ਆਈ, ਅੱਗ ਦੇ ਗੋਲੇ ਤੋਂ ਬਰਫ਼ ਜੰਮ ਗਈ, ਬਰਫ਼ ਜੰਮਣ ਤੋਂ ਬਾਅਦ ਫਿਰ ਬਰਫ਼ਾਂ ਪਿਘਲਣ ਲੱਗ ਪਈਆਂ। ਸੋ ਇਹ ਕਿਸੇ ਨੈਚੁਰਲ ਪ੍ਰੋਸੈਸ ਦਾ ਹਿੱਸਾ ਤਾਂ ਨਹੀਂ, ਸਾਨੂੰ ਐਵੇਂ ਕਾਰਬਨ ਡਾਈਆਕਸਾਈਡ ਵਿੱਚ ਉਜਾਲ ਭੰਬਲ ਭੂਸੇ ਚ ਪਾ ਕੇ ਸਾਡੇ ਟੈਕਸ ਲਾ ਕੇ ਤੇ ਪੈਸੇ ਵੀ ਇਕੱਠੇ ਕਰ ਲੈਣ ਤੇ ਅਸਰ ਵੀ ਕੋਈ ਨਾ ਹੋਵੇ।
ਸੋ ਜੇ ਟੈਕਸ ਦੀ ਗੱਲ ਨੂੰ ਤੁਹਾਡੇ ਖਿਆਲ ਅਨੁਸਾਰ ਜੇ ਟੈਕਸ ਦੀ ਗੱਲ ਨੂੰ ਪਾਸੇ ਵੀ ਛੱਡ ਦਈਏ ਤੇ ਇਹ ਕਾਰਬਨ ਡਾਈਆਕਸਾਈਡ ਕੋਈ ਵੱਡਾ ਇਸ ਸਮੇਂ ਇੰਪੈਕਟ ਨਹੀਂ ਪਾ ਰਹੇਗੀ ਕਲਾਈਮੇਟ ਚੇਂਜ ਦੇ ਵਿੱਚ, ਜਿੰਨਾ ਇਸ ਨੂੰ ਖਤਰਾ ਸਮਝ ਕੇ ਇਸ ਸਮੇਂ ਐਮਰਜੈਂਸੀ ਡਿਕਲੇਅਰ ਕੀਤਾ ਜਾ ਰਿਹਾ।
ਬਿਲਕੁਲ ਗੱਲ ਸਹੀ ਆ, ਔਰ ਪ੍ਰਦੂਸ਼ਣ ਪ੍ਰੋਬਲਮ ਅੱਜ ਦੀ ਗੱਲ ਹੀ ਨਹੀਂ ਕਰਦੇ, ਕਿਉਂਕਿ ਜਦੋਂ ਪ੍ਰਦੂਸ਼ਣ ਦੀ ਗੱਲ ਕਰਨਗੇ, ਜਦੋਂ ਇਹ ਪ੍ਰਦੂਸ਼ਣ ਦੀ ਗੱਲ ਕਰਨਗੇ ਤੇ ਇਹਨਾਂ ਨੂੰ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਨੂੰ ਹੱਥ ਪਾਉਣਾ ਪਏਗਾ।
ਅਗਲਾ ਆਪਾਂ ਟੋਪਿਕ ਲਵਾਂਗੇ ਗ੍ਰੀਨ ਹਾਊਸ ਗੈਸਿਸ ਦੇ ਬਾਰੇ ਚ ਵੀ, ਇਹਦੇ ਬਾਰੇ ਵੀ ਆਪਣੇ ਸੋਚਿਆਂ ਨੂੰ ਕੁਝ ਸਮਝ ਹੋਣੀ ਚਾਹੀਦੀ ਹੈ। ਗ੍ਰੀਨ ਹਾਊਸ ਗੈਸਿਸ ਤੇ ਓਜ਼ੋਨ ਲੇਅਰ ਤੇ ਗ੍ਰੀਨ ਹਾਊਸ ਗੈਸਿਸ ਦੇ ਬਾਰੇ ਚ ਗੱਲ ਕਰਦੇ ਹਾਂ, ਫਿਰ ਆਪਾਂ ਪ੍ਰਦੂਸ਼ਣ ਦੇ ਵੱਲ ਆਵਾਂਗੇ ਤੀਜੇ ਸੈਗਮੈਂਟ ਦੇ ਵਿੱਚ। ਮੈਂ ਕੁਝ ਸੰਦੇਸ਼ ਲੈ ਲਵਾਂ, ਉਸ ਤੋਂ ਬਾਅਦ ਵਾਪਸ ਪਰਤੇ ਹਾਂ। ਦੋਸਤੋ ਤੁਸੀਂ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ, ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਕਲਾਈਮੇਟ ਚੇਂਜ ਨੂੰ ਇਸ ਸਮੇਂ ਕੈਨੇਡਾ ਭਰ ਦੇ ਵਿੱਚ ਇੱਕ ਵੱਡਾ ਮੁੱਦਾ ਬਣਾਇਆ ਗਿਆ ਹੈ, ਉਸ ਦੇ ਸੰਬੰਧ ਵਿੱਚ ਕੀ ਹੈ ਕਲਾਈਮੇਟ ਚੇਂਜ ਤੇ ਕੀ ਅਸਰ ਨੇ, ਉਹ ਤੁਹਾਡੇ ਨਾਲ ਅਸੀਂ ਇਸ ਸਮੇਂ ਸਾਂਝਾ ਕਰ ਰਹੇ ਹਾਂ। ਅਗਰ ਤੁਸੀਂ ਇਸ ਦੇ ਡਰਾਈਵਰ ਹੋ ਤੇ ਤੁਹਾਨੂੰ ਜੌਬ ਚਾਹੀਦੀ ਹੈ, ਜੀਆ ਟਰਾਂਸਪੋਰਟ ਵਾਲਿਆਂ ਦਾ ਨੰਬਰ ਨੋਟ ਕਰ ਲਓ, 416-832-7131 416-832-7131 ਇਹਦਾ ਨੰਬਰ ਹੈ। ਟੈਕਸਿਸ ਤੇ ਮਿਡਵੈਸਟ ਦੇ ਡੈਡੀਕੇਟਡ ਰੂਟ ਵਾਸਤੇ ਤੁਹਾਨੂੰ ਬਿਲਕੁਲ ਨਵੇਂ ਟਰੱਕ ਆ ਜਿਹੜੇ ਦਿੱਤੇ ਜਾਣਗੇ, ਚੰਗੀ ਜੌਬ ਹੈ, ਵਧੀਆ ਤਨਖਾਹ ਹੈ, ਚੰਗੀ ਮਾਇਲੇਜ ਤੇ ਪਿਕਅਪ ਡਰਾਪ ਇੱਕੋ ਥਾਂ ਤੋਂ। 416-832-7131 416-832-7131 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਡਾਕਟਰ ਰੰਧਾਵਾ ਡੈਂਟਿਸਟਰੀ ਤੋਂ ਡਾਕਟਰ ਸਮੀਤ ਕੌਰ ਰੰਧਾਵਾ, ਹੁਣ ਨੰਬਰ ਨੋਟ ਕਰੋ, 905-794-5111 905-794-5111 ਡਾਕਟਰ ਸਮੀਤ ਕੌਰ ਰੰਧਾਵਾ ਹੁਣ ਨੰਬਰ ਆ, ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ ਔਰ ਇਹਨਾਂ ਨਾਲ ਸੰਪਰਕ ਕਰਨਾ। ਦੰਦਾਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ, ਡਾਕਟਰ ਸਮੀਤ ਕੌਰ ਰੰਧਾਵਾ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 905-794-5111 ਕੈਲੇਡਨ ਪੇਂਟ ਐਂਡ ਬਿਲਡਿੰਗ ਸਪਲਾਈ, ਇੱਥੋਂ ਤੁਸੀਂ ਸੀਕੋ ਅਤੇ ਪੀ ਪੀ ਜੀ ਪੇਂਟ, ਵਾਲ ਟਾਇਲ, ਫਲੋਰ ਟਾਇਲ, ਬੈਕ ਸਪਲੈਸ਼ ਜੋ ਕਿ ਬਹੁਤ ਹੀ ਵਾਜ਼ਬ ਕੀਮਤਾਂ 'ਤੇ ਉਪਲਬਧ ਨੇ, ਇਸ ਦੇ ਨਾਲ ਹੀ ਹਾਰਡਵੁੱਡ ਅਤੇ ਲੈਮੀਨੇਟ ਫਲੋਰ, ਕੰਕਰੀਟ ਸੀਲਰ, ਫੈਂਸਟੇਨ, ਫਲੋਰ ਇਪੋਕਸੀ, ਜਾਣੀ ਕਿ ਕੰਸਟਰਕਸ਼ਨ ਦਾ ਸਾਰਾ ਸਮਾਨ ਹੋਲਸੇਲ ਰੇਟ ਦੇ ਉੱਤੇ ਤੁਸੀਂ ਇੱਥੋਂ ਲੈ ਸਕਦੇ ਹੋ। ਨੰਬਰ ਇਹਨਾਂ ਨੋਟ ਕਰ ਲਓ, 905-463-2275 ਕਲਾਰਕ ਬੁਲੇਵਰਡ ਦੇ ਉੱਤੇ ਸਥਿਤ ਹੈ। ਕੰਟਰੈਕਟਰਸ ਦੇ ਲਈ ਖਾਸ ਛੋਟ ਦਿੱਤੀ ਜਾ ਰਹੀ ਹੈ, 905-463-2275 905-463-2275 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਫਸਟ ਚੋਇਸ ਫਾਈਨੈਂਸ਼ੀਅਲ ਲਿਮਿਟਡ ਤੋਂ ਰਾਜਦੀਪ ਤੇ ਪਾਲ ਜੀ, ਹੁਣ ਨੰਬਰ ਨੋਟ ਕਰੋ, ਟਰੱਕ ਲਈ ਲੋਨ ਲੈਣ ਵਾਸਤੇ 905-678-2424 905-678-2424 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ ਹੈ। 905-678-2424 ਇਹਨਾਂ ਦਾ ਨੰਬਰ ਹੈ। ਗੋਇਲ ਟਰੈਵਲ, ਸਸਤੀਆਂ ਹਵਾਈ ਟਿਕਟਾਂ ਅਤੇ ਵਧੀਆ ਸਰਵਿਸ ਦੇ ਲਈ 905-796-0000-900 ਰੇਲ ਆਸਨ ਬੁਲੇਵਰਡ ਦੇ ਉੱਤੇ ਯੂਨਿਟ ਨੰਬਰ 6 ਬ੍ਰੈਂਪਟਨ ਦੇ ਵਿੱਚ ਸਥਿਤ ਨੇ। ਗੋਇਲ ਟਰੈਵਲ ਵਾਲਿਆਂ ਨਾਲ ਤੁਸੀਂ ਨੰਬਰ ਨੋਟ ਕਰ ਲਓ, 905-796-0000 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ। ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ ਹੈ, ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਜਾ ਕੇ ਤੁਸੀਂ ਗਰੋਸਰੀ ਕਰਨੀ ਹੈ। ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ। ਬਲਵਿੰਦਰ ਸਿੰਘ, ਸੈਂਚੀ 21 ਪੀਪਲ ਚੋਇਸ ਰਿਐਲਟੀ ਤੋਂ ਨੇ, 416-827-3609 ਇਹਨਾਂ ਦਾ ਫੋਨ ਨੰਬਰ ਹੈ। ਬਹੁਤ ਸਾਰੀਆਂ ਨਵੀਆਂ ਲਿਸਟਿੰਗਸ ਇਹਨਾਂ ਦੇ ਪਾਸ ਨੇ ਔਰ ਬੜੇ ਪੁਰਾਣੇ ਹਾਂਡੇ ਹੋਏ ਐਕਸਪੀਰੀਅੰਸਡ ਰਿਐਲਟਰ ਨੇ ਬਲਵਿੰਦਰ ਸਿੰਘ, ਸੈਂਚੀ 21 ਪੀਪਲ ਚੋਇਸ ਰਿਐਲਟੀ ਤੋਂ। ਬਹੁਤ ਸਾਰੇ ਜਿਹੜੇ ਟੌਪ ਲਿਸਟਰ ਪਲੈਟੀਨਮ ਸੈਂਚੂਰੀਅਨ ਪ੍ਰੋਡਿਊਸਰ ਅਵਾਰਡ ਆ ਜਿਹੜੇ ਜਿੱਤ ਚੁੱਕੇ ਨੇ, 416-827-3609 ਇਹਨਾਂ ਨੰਬਰ ਹੈ। ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ। ਸਪਰਿੰਗ ਡੋਲ ਅਤੇ ਕੈਸਲ ਮੋੜ ਦੇ ਵਿੱਚ ਇਹਨਾਂ ਨੂੰ ਕੁਛ ਘਰਾਂ ਦੀ ਲੋੜ ਹੈ, ਗਾਹਕ ਇਹਨਾਂ ਦੇ ਪਾਸ ਮੌਜੂਦ ਨੇ। 416-827-3609 ਸੋਨੀਆ ਢਿੱਲੋਂ ਜੀ ਨੇ ਮੇਰੇ ਨਾਲ ਇਸ ਸਮੇਂ ਮੌਰਗੇਜ ਦੇ ਲਈ ਤੁਹਾਨੂੰ ਟਿਪਸ ਦੇਣਗੇ। ਉਸ ਤੋਂ ਬਾਅਦ ਫਿਰ ਬਲਰਾਜ ਦਿਓਲ ਜੀ ਨਾਲ ਗੱਲਬਾਤ ਆ ਜਿਹੜੀ ਉਹ ਕੰਟੀਨਿਊ ਰਹੇਗੀ। ਸੁਨੇਹ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜਗਦੀਸ਼ ਵੀਰ ਜੀ, ਤੁਹਾਨੂੰ ਔਰ ਸਾਰੇ ਹੀ ਖਬਰਸਾਰ ਦੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ, ਸਤਿ ਸ਼੍ਰੀ ਅਕਾਲ।
ਜਗਦੀਸ਼ ਵੀਰ ਜੀ, ਮੈਂ ਦੱਸਣਾ ਚਾਹੁੰਦੀ ਹਾਂ ਕਿ ਅਗਰ ਕਿਸੇ ਵੀ ਮੇਰੇ ਵੀਰ ਨੂੰ ਮੌਰਗੇਜ ਚਾਹੀਦੇ, ਫਸਟ ਮੌਰਗੇਜ, ਸੈਕੰਡ ਮੌਰਗੇਜ, ਥਰਡ ਮੌਰਗੇਜ, ਬੈਂਕ ਦੇ ਨਾਲ ਮੌਰਗੇਜ ਚਾਹੀਦੀ ਹੈ, ਟਰਸਟ ਕੰਪਨੀ ਦੇ ਨਾਲ ਮੌਰਗੇਜ ਚਾਹੀਦੀ ਹੈ, ਜਾਂ ਫਿਰ ਪ੍ਰਾਈਵੇਟ ਲੈਂਡਰ ਦੇ ਥਰੂ ਮੌਰਗੇਜ ਚਾਹੀਦੀ ਹੈ, ਅਸੀਂ ਉਹ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ। ਅਗਰ ਤੁਹਾਨੂੰ ਰੈਜ਼ੀਡੈਂਸ਼ੀਅਲ ਮੌਰਗੇਜ, ਕਮਰਸ਼ੀਅਲ ਮੌਰਗੇਜ, ਵਹੀਕਲ ਲੈਂਡ ਦੇ ਉੱਤੇ ਮੌਰਗੇਜ
ਜੀ, ਹੈਲੋ
ਕੰਪਨੀ ਦੇ ਨਾਲ ਹੈ, ਪ੍ਰਾਈਵੇਟ ਲੈਂਡਰ ਦੇ ਨਾਲ ਹੈ, ਔਰ ਉਹ ਸਵਿਚ ਕਰਕੇ ਉਹਨਾਂ ਦੀ ਰਿਨਿਊ ਆਉਣ ਵਾਲੀ ਹੈ, ਜਾਂ ਫਿਰ ਉਸਨੂੰ ਬ੍ਰੇਕ ਕਰਕੇ ਤੁਹਾਨੂੰ ਅਸੀਂ ਬੈਂਕ ਦੇ ਨਾਲ ਜੋ ਕਿ ਕੱਲ ਹੀ ਬੈਂਕਾਂ ਨੇ ਰੇਟ ਘਟਾ ਦਿੱਤੇ ਨੇ, 5 ਸਾਲ ਦਾ ਫਿਕਸ ਰੇਟ 2.89 ਤੇ ਅਸੀਂ ਲੈ ਕੇ ਦੇ ਸਕਦੇ ਹਾਂ। ਪਲੱਸ ਇਹਦੇ ਨਾਲ ਮੋਰਗੇਜ ਦੇ ਨਾਲ ਨਾਲ ਤੁਹਾਨੂੰ ਹੋਮ ਐਕਟੀ ਲਾਈਨ ਆਫ ਕ੍ਰੈਡਿਟ ਐਜ ਅ ਬੰਡਲ ਪ੍ਰੋਗਰਾਮ ਚਾਹੀਦਾ, ਅਸੀਂ ਉਹ ਵੀ ਦਵਾ ਸਕਦੇ ਹਾਂ। ਅਗਰ ਤੁਹਾਡਾ ਕ੍ਰੈਡਿਟ ਠੀਕ ਹੈ ਲੇਕਿਨ ਤੁਸੀਂ ਸੈਲਫ ਇੰਪਲੋਇਡ ਹੋ, ਇਨਕਮ ਬਹੁਤ ਜ਼ਿਆਦਾ ਨਹੀਂ ਸ਼ੋ ਕਰਦੇ ਲੇਕਿਨ ਆਪਣੀ ਗ੍ਰੋਸ ਇਨਕਮ ਕਾਫੀ ਹੁੰਦੀ ਹੈ, ਇਸ ਕਰਕੇ ਤੁਸੀਂ ਟਰਸਟ ਕੰਪਨੀ ਨਾਲ ਗਏ ਸੀ ਲੇਕਿਨ ਹੁਣ ਤੁਹਾਡੀ ਰਿਨਿਊ ਹੋਣ ਵਾਲੀ ਹੈ ਤੇ ਅਸੀਂ ਤੁਹਾਡੀ ਉਹ ਮੋਰਗੇਜ ਸਵਿਚ ਕਰਕੇ ਤੇ ਬੈਂਕ ਦੇ ਨਾਲ ਲੈ ਕੇ ਜਾ ਸਕਦੇ ਹਾਂ। ਔਰ ਕੱਲ ਹੀ ਸਾਨੂੰ ਇੱਕ ਕਮਿਟਮੈਂਟ ਆਈ ਸੀ ਜਿਸ ਦੇ ਉੱਤੇ 5 ਸਾਲ ਦਾ ਫਿਕਸ ਰੇਟ ਬੈਂਕ ਨੇ ਰਿਡਿਊਸ ਕਰਕੇ ਪਹਿਲਾਂ ਸੀਗਾ 3.19 ਤੇ ਹੁਣ 2.89 ਤੇ ਕਰ ਦਿੱਤਾ ਹੈ। ਅਗਰ ਤੁਸੀਂ ਇਸ ਰੇਟ ਦਾ ਫਾਇਦਾ ਲੈਣਾ ਚਾਹੁੰਦੇ ਹਾਂ, ਇਹ ਸਿਰਫ ਜੁਲਾਈ 15 ਤੱਕ ਹੈ, ਅਸੀਂ ਤੁਹਾਨੂੰ ਇਹ ਗੁੱਡ ਰੇਟ ਦਵਾ ਸਕਦੇ ਹਾਂ। ਜਾਂ ਫਿਰ ਤੁਹਾਡਾ ਕ੍ਰੈਡਿਟ ਠੀਕ ਨਹੀਂ ਹੈ, ਪ੍ਰੀਵੀਅਸਲੀ ਬੈਂਕਰਪਸੀ ਕੀਤੀ ਸੀ, ਕਲੈਕਸ਼ਨ ਕੀਤਾ ਸੀ ਜਾਂ ਪ੍ਰਪੋਜ਼ਲ ਕੀਤਾ ਸੀ ਲੇਕਿਨ ਹਜੇ ਵੀ ਉਹ ਪੈਂਡਿੰਗ ਹੈ, ਲੇਕਿਨ ਤੁਸੀਂ ਉਹਦੀਆਂ ਪੇਮੈਂਟਾਂ ਦੇ ਰਹੇ ਹਾਂ ਲੇਕਿਨ ਤੁਸੀਂ ਆਪਣਾ ਘਰ ਲੈਣਾ ਚਾਹੁੰਦੇ ਹਾਂ ਔਰ ਤੁਹਾਡੇ ਕੋਲ ਡਾਊਨ ਪੇਮੈਂਟ ਹੈ, ਅਸੀਂ ਤੁਹਾਨੂੰ ਮੋਰਗੇਜ ਲੈ ਕੇ ਦੇ ਸਕਦੇ ਹਾਂ। ਅਗਰ ਚਾਹੇ ਤੁਸੀਂ ਤੀਸਰੀ ਪ੍ਰੋਪਰਟੀ ਜਾਂ ਫਿਰ ਚੌਥੀ ਪ੍ਰੋਪਰਟੀ ਜਾਂ ਫਿਰ ਇਨਵੈਸਟਮੈਂਟ ਪ੍ਰੋਪਰਟੀ ਲੈ ਰਹੇ ਹੋ, ਜ਼ਰੂਰੀ ਨਹੀਂ ਕਿ ਬ੍ਰਾਂਪਟਨ, ਇੱਥੇ ਟੋਰਾਂਟੋ, ਮਿਸਾਗਾ ਚਾਹੀਏ, ਅਗਰ ਬਾਹਰ ਤੁਸੀਂ ਲੈ ਰਹੇ ਹੋ ਕੈਨੇਡਨ ਜਾਂ ਫਿਰ ਵਾਟਰਲੂ, ਲੰਡਨ, ਕੈਂਬਰਿਜ, ਔਰ ਤੁਹਾਨੂੰ ਮੋਰਗੇਜ ਲੈਣ ਦੇ ਵਿੱਚ ਪ੍ਰੋਬਲਮ ਆ ਰਹੀ ਹੈ, ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰੋ। ਔਰ ਸਾਡਾ ਨੰਬਰ ਹੈ ਜੀ 6473081255। ਔਰ ਮੈਂ ਦੱਸਣਾ ਚਾਹੁੰਦੀ ਹਾਂ ਕਿ ਇੱਕ ਸਾਡੇ ਕੋਲ ਉਹ ਪ੍ਰੋਗਰਾਮ ਹੈ ਜਿੱਥੇ ਤੁਸੀਂ 15% ਡਾਊਨ ਦਿੰਦੇ ਹਾਂ ਲੇਕਿਨ ਤੁਸੀਂ ਪ੍ਰੋਪਰਟੀ ਬਾਹਰ ਲੈਣੀ, ਉਹਨਾਂ ਦੀ ਕੰਡੀਸ਼ਨ ਹੈ ਕਿ ਪ੍ਰੋਪਰਟੀ ਬਾਹਰ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਕੈਂਬਰਿਜ, ਵਾਟਰਲੂ, ਲੰਡਨ, ਪੈਰਿਸ। 15% ਡਾਊਨ ਦੇ ਨਾਲ ਕੋਈ CMSC ਫੀਸ ਨਹੀਂ ਹੈ, 40 ਸਾਲ ਦੀ ਅਮੋਰਟਾਈਜੇਸ਼ਨ ਹੈ ਔਰ ਤੁਸੀਂ ਆਪਣੀ ਪ੍ਰੋਪਰਟੀ ਲੈ ਸਕਦੇ ਹੋ। ਅਗੇਨ ਮਾਈ ਨੰਬਰ ਇਜ 6473081255। ਮੇਰਾ ਆਫਿਸ ਹੈ ਨੰਬਰ 2 ਮੈਲਨੀ ਡਰਾਈਵ, ਯੂਨਿਟ 7B, ਟੋਰਵਮ ਐਂਡ ਸਟੀਲਸ ਦਾ ਇੰਟਰਸੈਕਸ਼ਨ। ਮੰਡੇ ਤੋਂ ਫਰਾਈਡੇ ਸਵੇਰ ਦੇ 10 ਤੋਂ ਸ਼ਾਮ ਦੇ 6 ਵਜੇ ਤੱਕ ਓਪਨ ਹੁੰਦੇ ਹਾਂ, ਕੋਈ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ ਕਿਸੇ ਵੀ ਟਾਈਮ, ਕੋਈ ਵੀ ਮੇਰਾ ਵੀਰ ਵਾਕ ਇਨ ਕਰ ਸਕਦਾ ਹੈ। ਜੇ ਅਗਰ ਤੁਸੀਂ ਵੀਕਐਂਡ ਤੇ ਮਿਲਣਾ ਚਾਹੁੰਦੇ ਹੋ ਪਲੀਜ਼ ਕਾਲ ਮੀ, ਆਈ ਵਿਲ ਕਮ ਐਂਡ ਮੀਟ ਯੂ ਬਟ ਬਾਈ ਅਪੁਆਇੰਟਮੈਂਟ ਓਨਲੀ। ਫਿਰ ਮੈਂ ਤੁਹਾਨੂੰ ਆਪਣਾ ਨੰਬਰ ਦੱਸਣਾ ਚਾਹੁੰਦੀ ਹਾਂ 6473081255।
ਥੈਂਕ ਯੂ ਸੋ ਮਚ ਜੀ, ਧੰਨਵਾਦ।
ਥੈਂਕ ਯੂ ਜਗਦੀਸ਼ ਜੀ।
ਥੈਂਕ ਯੂ ਜੀ। ਜੁੜੇ ਪ੍ਰੋਗਰਾਮ ਖੋਰ ਸਾਰ ਦੇ ਨਾਲ ਸਵੇਰੇ 8 ਤੋਂ 10 ਸਾਡਾ ਪ੍ਰੋਗਰਾਮ ਹੁੰਦਾ ਹੈ। ਅੱਜ ਦੇ ਪ੍ਰੋਗਰਾਮ 'ਚ ਵਿਸ਼ੇਸ਼ ਟੋਪਿਕ ਹੈ ਜਿਹੜਾ ਸਾਡਾ ਕਲਾਈਮੇਟ ਚੇਂਜ ਦੇ ਮੁੱਦੇ ਦੇ ਉੱਤੇ ਹੈ। ਸੋ ਕਲਾਈਮੇਟ ਚੇਂਜ ਦੇ ਮੁੱਦੇ ਦੇ ਉੱਤੇ ਹੁਣ ਤੱਕ ਅਸੀਂ ਡਿਸਕਸ ਕਰ ਚੁੱਕੇ ਹਾਂ ਕਾਰਬਨ ਡਾਈਆਕਸਾਈਡ ਦੇ ਬਾਰੇ ਦੇ ਵਿੱਚ, ਕਾਰਬਨ ਡਾਈਆਕਸਾਈਡ ਦੀ ਕਿੰਨੀ ਕੁ ਮਾਤਰਾ ਪਿਛਲੇ 30 ਸਾਲ 'ਚ ਵਧੀ ਹੈ ਔਰ ਇਸ ਨੂੰ ਲੈ ਕੇ ਕਿੰਨੇ ਟੈਕਸ ਨੇ ਜਿਹੜੇ ਲਾਏ ਜਾ ਰਹੇ ਨੇ ਅਤੇ ਸੰਭਾਵਿਤ ਤੌਰ ਦੇ ਉੱਤੇ ਹੋਰ ਹੀ ਟੈਕਸ ਤੁਹਾਡੇ 'ਤੇ ਕਾਰਬਨ ਟੈਕਸ ਜਿਹੜਾ ਲਾਇਆ ਗਿਆ ਹੈ ਉਹ ਕਿੰਨਾ ਕੁ ਹੋਰ ਵੱਧ ਸਕਦਾ ਹੈ। ਸੋ ਇਸ ਤੋਂ ਬਾਅਦ ਸਾਡਾ ਅਗਲਾ ਜਿਹੜਾ ਇਸੇ ਹੀ ਵਿਸ਼ੇ ਨਾਲ ਸੰਬੰਧਿਤ ਅਗਲੀ ਗੱਲਬਾਤ ਅਸੀਂ ਇਸ ਸਮੇਂ ਕਰਨੀ ਚਾਹਾਂਗੇ, ਉਹ ਹੈ ਓਜ਼ੋਨ ਲੇਅਰ ਦੇ ਬਾਰੇ ਅਤੇ ਗ੍ਰੀਨ ਹਾਊਸ ਗੈਸਿਸ ਦੇ ਬਾਰੇ 'ਚ। ਗ੍ਰੀਨ ਹਾਊਸ ਗੈਸਿਸ ਦੇ ਰਿਸਾਅ ਬਾਰੇ ਵੀ ਕਾਫੀ ਗੱਲਬਾਤ ਕੀਤੀ ਜਾਂਦੀ ਹੈ ਔਰ ਉਹ ਕੀ ਚੀਜ਼ਾਂ ਨੇ, ਕਿਸ ਤਰ੍ਹਾਂ ਇਹ ਸਾਨੂੰ ਇਫੈਕਟ ਕਰਦੀਆਂ ਨੇ, ਕਿਸ ਤਰ੍ਹਾਂ ਇਹ ਕਲਾਈਮੇਟ ਨੂੰ ਇਫੈਕਟ ਕਰਦੀਆਂ ਨੇ ਅਤੇ ਓਜ਼ੋਨ ਲੇਅਰ ਆ ਜਿਹੜੀ ਉਹ ਕੁਝ ਇੱਕ ਥਾਵਾਂ ਤੋਂ ਪਤਲੀ ਹੋ ਰਹੀ ਹੈ, ਉਸਦਾ ਕੀ ਕਾਰਨ ਦੱਸਿਆ ਜਾ ਰਿਹਾ ਸਰਕਾਰਾਂ ਵੱਲੋਂ, ਕਿਉਂ ਲੋਕਾਂ ਨੂੰ ਡਰਾ ਕੇ ਉਹਨਾਂ 'ਤੇ ਟੈਕਸ ਲਾਇਆ ਜਾ ਰਿਹਾ। ਜੀ ਬਲਰਾਜ ਜੀ।
ਹਾਂਜੀ ਜਗਦੀਸ਼ ਜੀ, ਜਿੱਥੋਂ ਤੱਕ ਧਰਤੀ ਦੇ ਐਟਮੋਸਫੇਅਰ ਦਾ ਹੈਗਾ ਸਵਾਲ, ਜਦੋਂ ਜੇ ਆਪਾਂ ਧਰਤੀ ਤੋਂ ਉੱਪਰ ਨੂੰ ਜਾਈਏ ਤੇ ਸਾਇੰਟਿਫਿਕ ਟਰਮਾਂ ਵਿੱਚ ਵੱਖ ਵੱਖ ਜਿਹੜੇ ਖੇਤਰ ਆ ਧਰਤੀ ਦੀ ਤਾਂ ਨੂੰ ਉਚਾਈ ਵੱਲ ਨੂੰ ਉਹਨਾਂ ਨੂੰ ਵੰਡਿਆ ਹੋਇਆ ਵੱਖ ਵੱਖ ਨਾਵਾਂ ਦੇ ਨਾਲ, ਕਿਉਂਕਿ ਹਵਾ ਦੀ ਜਿਹੜੀ ਘਣਤਾ ਆ ਤੇ ਹਵਾ ਦੀ ਬਣਤਰ ਆ ਜਦੋਂ ਜਦੋਂ ਧਰਤੀ ਨੂੰ ਤਾਂ ਜਾਈਏ ਤੇ ਉਹ ਬਦਲਦੀ ਜਾਂਦੀ ਹੈ। ਜਿਹੜਾ ਸਟੈਟੋਸਫੀਅਰ ਆ ਜਿਹੜਾ ਮੇਰਾ ਖਿਆਲ 55-60 ਕਿਲੋਮੀਟਰ ਉਚਾਈ ਤੱਕ ਆ, ਉਹਦੇ ਵਿੱਚ ਓਜ਼ੋਨ ਜਿਹੜੀ ਗੈਸ ਆ ਉਹਦੀ ਕਾਫੀ ਮਾਤਰਾ ਹੁੰਦੀ ਹੈ। ਕਹਿੰਦੇ ਧਰਤੀ ਤੇ ਜਾਂ ਧਰਤੀ ਦੇ ਵਾਤਾਵਰਨ ਜਿੰਨੀ ਓਜ਼ੋਨ ਗੈਸ ਆ ਉਸ ਉਹਦੇ ਵਿੱਚ 90% ਉਸ ਲੇਅਰ ਵਿੱਚ ਹੁੰਦੀ ਹੈ। ਓਜ਼ੋਨ ਗੈਸ ਦਾ ਨਾਂ ਆ ਔਰ ਓਜ਼ੋਨ ਆਕਸੀਜਨ ਦਾ ਹੀ ਇੱਕ ਆਈਸੋਟੋਪ ਆ, ਜਦੋਂ ਆਕਸੀਜਨ ਦੇ 3 ਐਟਮ ਜਿਹੜੇ ਆ ਉਹ ਬਾਈਂਡ ਹੋ ਜਾਂਦੇ ਕੈਮੀਕਲੀ ਤੇ ਉਹਨੂੰ ਫਿਰ ਓਜ਼ੋਨ ਕਹਿੰਦੇ ਆ। ਉਹ ਐਕਚੁਅਲੀ ਬੰਦੇ ਵਾਸਤੇ ਜਾਂ ਸਾਹ ਲੈਣ ਵਾਸਤੇ ਜੀਵਾਂ ਵਾਸਤੇ ਉਹ ਜ਼ਹਿਰੀਲੀ ਹੋ ਜਾਂਦੀ ਆ।
ਸਟੈਟੋਸਫੀਅਰ ਦੇ ਵਿੱਚ ਜਿੱਥੇ ਓਜ਼ੋਨ ਗੈਸ ਕਾਫੀ ਮਾਤਰਾ ਵਿੱਚ ਹੈਗੀ ਆ, ਉਹ ਸੂਰਜ ਦੀ ਅਲਟਰਾ ਵਾਇਲਟ ਜਿਹੜੀ ਰੋਸ਼ਨੀ ਆ ਉਹਨੂੰ ਖੁੰਡਾ ਕਰਦੀ ਆ, ਉਹਨੂੰ ਘਟਾਉਂਦੀ ਆ, ਉਹਦਾ ਧਰਤੀ ਵੱਲ ਆਉਣਾ ਜਿਹੜਾ ਉਹਦੀ ਮਾਤਰਾ ਨੂੰ ਘਟਾਉਂਦੀ ਆ। ਜਿਹੜੀ ਅਲਟਰਾ ਵਾਇਲਟ ਲਾਈਟ ਆ ਉਹ ਇੱਕ ਕਿਸਮ ਦੀ ਐਕਸਰੇ ਵਾਂਗ ਆ, ਜਾਂ ਆਪਾਂ ਕਹਿ ਦਈਏ ਰੇਡੀਏਸ਼ਨ ਵਾਂਗ ਆ, ਅਗਰ ਉਹ ਧਰਤੀ ਤੇ ਜ਼ਿਆਦਾ ਆਏਗੀ ਤੇ ਉਹ ਵੈਜੀਟੇਸ਼ਨ ਤੇ ਜੀਵਾਂ ਨੂੰ ਨੁਕਸਾਨ ਕਰੇਗੀ। ਸੋ ਓਜ਼ੋਨ ਗੈਸ ਜਿਹੜੀ ਆ ਬੜੀ ਇੰਪੋਰਟੈਂਟ ਆ, ਤਾਂ ਕਿ ਸੂਰਜ ਦੀ ਅਲਟਰਾ ਵਾਇਲਟ ਜਨਰਲ ਲਾਈਟ ਤੇ ਅਲਟਰਾ ਵਾਇਲਟ ਲਾਈਟ ਵਿੱਚ ਬੜਾ ਫਰਕ ਆ। ਉਹ ਸਾਇੰਟਿਫਿਕ ਜਿਹਨਾਂ ਨੇ ਕੋਈ ਟਰਮ ਪੜੀਆਂ ਨੇ ਉਹ ਜ਼ਿਆਦਾ ਇਹਦੇ ਬਾਰੇ ਜਾਣਦੇ ਹੋਣਗੇ, ਪਰ ਉਹ ਅਲਟਰਾ ਵਾਇਲਟ ਲਾਈਟ ਨੂੰ ਕਾਬੂ ਕਰਨ ਦਾ ਇੱਕ ਨੈਚੁਰਲ ਸਾਧਨ ਆ। ਤੇ ਓਜ਼ੋਨ ਦਾ ਜਿਹੜਾ ਉਹ ਲੇਅਰ ਆ, ਉਸ ਗੈਸ ਦਾ ਲੇਅਰ ਆ, ਉਹ ਪਿਛਲੇ ਸਾਲਾਂ ਦੌਰਾਨ, ਅੱਜ ਤੋਂ 30-40 ਸਾਲ ਪਹਿਲਾਂ ਤੇ ਕਾਫੀ ਰੌਲਾ ਸੀ ਕਿ ਉਹ ਕਈ ਥਾਵਾਂ ਤੇ ਬੜਾ ਪਤਲਾ ਪੈ ਗਿਆ, ਜਿਹਦੇ ਨਾਲ ਅਲਟਰਾ ਵਾਇਲਟ ਲਾਈਟ ਜਿਹੜੀ ਧਰਤੀ ਨੂੰ ਜ਼ਿਆਦਾ ਹਿੱਟ ਕਰ ਰਹੀ ਹੈ। ਫਿਰ ਲੰਬੀ ਸਟੱਡੀਜ਼ ਤੋਂ ਬਾਅਦ ਸਾਇੰਟਿਸਟ ਨੇ ਲੱਭਿਆ ਕਿ ਇਹਦਾ ਜਿਹੜਾ ਕਾਰਨ ਆ ਉਹ ਇਹਦਾ ਪਤਲਾ ਹੋਣ ਦਾ ਕੀ ਕਾਰਨ ਆ, ਪਤਲਾ ਹੋਣ ਦਾ ਕਾਰਨ ਲੱਭਿਆ ਕਲੋਰੋ ਫਲੋਰੋ ਕਾਰਬਨ। ਕਲੋਰੋ ਫਲੋਰੋ ਕਾਰਬਨ ਜਿਹੜੇ ਆ ਉਹ ਏਅਰ ਕੰਡੀਸ਼ਨਿੰਗ ਦੇ ਵਿੱਚ, ਫਰਿੱਜਾਂ ਵਗੈਰਾ ਦੇ ਵਿੱਚ, ਤੇ ਜਿਹੜੇ ਫੋਮ ਦੀਆਂ ਆਪਾਂ ਕਈ ਚੀਜ਼ਾਂ ਬਣਾਉਂਦੇ ਆ ਉਹਦੇ ਵਿੱਚ ਬਹੁਤ ਵੱਧ ਮਾਤਰਾ ਵਿੱਚ ਵਰਤਿਆ ਜਾਂਦਾ ਸੀ, ਤੇ ਉਸ ਗੈਸ ਨੂੰ ਫਿਰ ਵਰਤਣਾ ਜਿਹੜਾ ਇਹਨਾਂ ਨੇ ਬੰਦ ਕਰ ਦਿੱਤਾ ਜਾਂ ਬਹੁਤ ਘਟਾ ਦਿੱਤਾ।
ਪਹਿਲਾਂ 8-12 ਵਰਤੀ ਜਾਂਦੀ ਸੀਗੀ ਤੇ ਫਿਰ ਦੂਸਰੀਆਂ ਗੈਸਾਂ ਏਅਰ ਕੰਡੀਸ਼ਨ ਦੇ ਵਿੱਚ ਵਰਤੀਆਂ ਜਾਣ ਲੱਗੀਆਂ, ਇਸੇ ਗੱਲ ਨੂੰ ਲੈ ਕੇ ਜੀ।
ਹਾਂਜੀ, ਕਲੋਰੋ ਫਲੋਰੋ ਕਾਰਬਨ ਦੇ ਵਿੱਚ ਕਲੋਰੋ ਕਲੋਰੀਨ ਵਾਸਤੇ ਆ, ਜਿਹੜੀ ਕਲੋਰੀਨ ਆ ਉਹ ਓਜ਼ੋਨ ਦੇ ਗੈਸ ਨਾਲ ਰਿਐਕਟ ਕਰਕੇ ਕੋਈ ਹੋਰ ਸਬ ਗੈਸਾਂ ਬਣਾਉਂਦੀ ਸੀ, ਉਹਦੇ ਨਾਲ ਓਜ਼ੋਨ ਗੈਸ ਜਿਹੜੀ ਡਿਸਟਰੋਏ ਹੋ ਜਾਂਦੀ ਸੀ। ਸੋ ਹੁਣ ਜਦੋਂ ਇਹਨਾਂ ਨੇ ਉਹ ਗੈਸਾਂ ਦੀ ਵਰਤੋਂ ਬਦਲ ਦਿੱਤੀ ਆ, ਕਲੋਰੋ ਫਲੋਰੋ ਕਾਰਬਨ ਨੂੰ ਕਾਫੀ ਕਾਬੂ ਕਰ ਲਿਆ, ਤੇ ਓਜ਼ੋਨ ਦੀ ਪਰਤ ਜਿਹੜੀ ਉਹ ਬਹਾਲ ਹੋਣ ਲੱਗ ਪਈ ਹੈ, ਉਹਦੀ ਜਿਹੜੀ ਉਹਦਾ ਥਿਨਿੰਗ ਆ ਪਹਿਲਾਂ ਨਾਲੋਂ ਉਹ ਘੱਟ ਗਿਆ। ਸੋ ਮੇਰੇ ਖਿਆਲ ਵਿੱਚ ਇਸ ਮਾਮਲੇ ਦੇ ਵਿੱਚ ਬਹੁਤ ਵਧੀਆ ਕੰਮ ਹੋਇਆ
ਜੀ।
ਪਰ ਓਜ਼ੋਨ ਗੈਸ ਪਰਤ ਦਾ ਪਤਲਾ ਹੋਣਾ ਜਾਂ ਵਾਪਸ ਉਹਦਾ ਆ ਜਾਣਾ, ਇਹਨੂੰ ਆਪਾਂ ਤਪਸ਼ ਦੇ ਨਾਲ ਕੰਪੇਅਰ ਨਾ ਕਰੀਏ, ਤੇ ਇਹ ਤਪਸ਼ ਜਾਂ ਕਲਾਈਮੇਟ ਚੇਂਜ ਨਾਲ ਇਹਦਾ ਕੋਈ ਤਾਲੁਕ ਨਹੀਂ ਹੈ
ਜੀ। ਅੱਛਾ, ਮੈਂ ਇਹਦੇ ਬਾਰੇ ਇੱਕ ਤੁਹਾਨੂੰ ਗੱਲ ਦੱਸਾਂ, ਕਿਉਂਕਿ ਮੈਂ ਟੈਕਨੀਸ਼ੀਅਨ ਦੇ ਤੌਰ ਦੇ ਉੱਤੇ ਕੰਮ ਕੀਤਾ ਹੈ ਕ੍ਰਾਈਸਲਰ ਦੇ ਵਿੱਚ ਬਹੁਤ ਸਾਲ, ਅਤੇ ਕਈ ਵਾਰੀ ਅਸੀਂ ਜਦੋਂ ਏਅਰ ਕੰਡੀਸ਼ਨ ਰੀਫਿਲ ਕਰਨੀ ਹੁੰਦੀ ਗੱਡੀ ਦੀ ਜਾਂ ਫਿਰ ਉਸ 'ਤੇ ਗੈਸਿਸ ਚੈੱਕ ਕਰਨੀਆਂ ਹੁੰਦੀਆਂ, ਅਤੇ ਕਈ ਵਾਰੀ ਅਸੀਂ ਉਹ ਜਿਹੜਾ ਉੱਦਾਂ ਹੀ ਉਹਨੂੰ ਹਵਾ 'ਚ ਹੀ ਛੱਡ ਦਿੰਦੇ ਸੀ, ਅਤੇ ਗੋਰੇ ਜਿਹੜੇ ਸਾਡੇ ਨਾਲ ਦੇ ਸਾਥੀ ਸੀ ਬਹੁਤ ਔਖੇ ਹੁੰਦੇ ਸੀਗੇ, ਤੁਸੀਂ ਇਸ ਨੂੰ ਹਵਾ 'ਚ ਕਿਉਂ ਛੱਡ ਰਹੇ ਹੋ, ਕਿਉਂਕਿ ਉਹਨੂੰ ਪ੍ਰੋਪਰਲੀ ਕੰਟੇਨ ਕਰਨਾ ਹੁੰਦਾ ਜਿਹੜੀ ਯੂਜ਼ਡ ਗੈਸਿਸ ਵੀ ਹੈ, ਅਤੇ ਉਹਨਾਂ ਨੂੰ ਫਿਰ ਲੰਬਾ ਚੌੜਾ ਲੈਕਚਰ ਦਿੰਦੇ ਸੀਗੇ, ਤੁਸੀਂ ਜੋ ਕੁਛ ਕਰ ਰਹੇ ਹੋ ਇਹ ਕਲਾਈਮੇਟ ਨੂੰ ਖਰਾਬ ਕਰ ਰਹੇ ਹੋ। ਪਰ ਆਪਣੇ ਜਿੰਨੇ ਕੁ ਮਕੈਨਿਕ ਮੈਂ ਦੇਖਿਆ, ਬਹੁਤੇ ਕਈ ਵਾਰੀ ਉਹ ਇਸੇ ਤਰ੍ਹਾਂ ਹੀ ਕਰਦਾ, ਚੱਲ ਛੱਡ ਇਹਨਾਂ ਕੀ ਫਰਕ ਪੈਂਦਾ ਆ, ਵਾਲਵ ਖੋਲੋ ਤਾਂ ਜਾਣ ਦਿਓ, ਅਤੇ ਨਵੀਂ ਗੈਸ ਭਰੋ, ਇਹਦੇ 'ਚ ਕਿੱਥੇ ਇਹਨੂੰ ਇਕੱਠੀ ਕਰਦੇ ਫਿਰਾਂਗੇ ਜਿਹੜੀ ਗੈਸ ਪੁਰਾਣੀ ਹੈ। ਉਹ ਅਸੀਂ ਕਿੰਨੇ ਅਵੇਸਲੇ ਹੈ, ਅਸੀਂ ਕਿੰਨੇ ਇਸ ਚੀਜ਼ ਨੂੰ ਧਿਆਨ ਦੇ ਵਿੱਚ ਨਹੀਂ ਰੱਖਦੇ ਕਿ ਇਹ ਜਿਹੜੀਆਂ ਚੀਜ਼ਾਂ ਜਿਹਨਾਂ ਚੀਜ਼ਾਂ ਉੱਤੇ ਗੱਲ ਹੈ ਕਿ ਇਹ 8-12 ਨੁਕਸਾਨਦਾਇਕ ਆ ਸਾਡੇ ਵਾਤਾਵਰਣ ਦੇ ਲਈ, ਉਸਨੂੰ ਇਸ ਤਰ੍ਹਾਂ ਐਵੇਂ ਨਹੀਂ ਉਸਦਾ ਵਾਲਵ ਖੋਲ੍ਹ ਕੇ ਹਵਾ ਦੇ ਵਿੱਚ ਛੱਡ ਦੇਣੀ ਚਾਹੀਦੀ ਕਿ ਇਹਦੇ ਨਾਲ ਸਾਨੂੰ ਕੀ ਫਰਕ ਪੈਂਦਾ, ਕਿਤੇ ਨਾ ਕਿਤੇ ਜਾ ਕੇ ਸਾਨੂੰ ਇਸਦਾ ਫਰਕ ਪਵੇਗਾ। ਸੋ ਆਓ ਇਸ ਗੱਲਬਾਤ ਨੂੰ ਅੱਗੇ ਤੋਰੀਏ, ਓਜ਼ੋਨ ਤੋਂ ਬਾਅਦ ਗ੍ਰੀਨ ਹਾਊਸ ਗੈਸਿਸ ਜਿਹੜੀਆਂ ਨੇ ਉਹ ਕਿਸ ਤਰ੍ਹਾਂ ਅਫੈਕਟ ਕਰ ਰਹੀਆਂ ਨੇ ਇਸ ਸਮੇਂ ਕਲਾਈਮੇਟ ਨੂੰ।
ਜਿਹੜੀ ਜੀ ਆਪਾਂ ਪਹਿਲਾਂ ਵੀ ਇਹਨੂੰ ਡਿਸਕਸ ਕਰ ਚੁੱਕੇ ਹਾਂ ਵੀ ਗ੍ਰੀਨ ਹਾਊਸ ਗੈਸਿਸ ਨੇ ਕਾਰਬਨ ਡਾਈਆਕਸਾਈਡ, ਮੀਥੇਨ ਤੇ ਨਾਈਟਰਸ ਆਕਸਾਈਡ, ਇਹਨਾਂ ਤਿੰਨਾਂ ਨੂੰ ਮੁੱਖ ਰੂਪ ਵਿੱਚ ਗ੍ਰੀਨ ਹਾਊਸ ਗੈਸਿਸ ਸਮਝਦੇ ਆ। ਔਰ ਇਹ ਸਮਝਦੇ ਵੀ ਤਿੰਨੇ ਗੈਸਾਂ ਦੇ ਬਦਲਣ ਦੇ ਨਾਲ ਇਹ ਐਟਮੋਸਫੀਅਰ ਦੇ ਵਿੱਚ ਸੂਰਜ ਦੀ ਰੋਸ਼ਨੀ ਨੂੰ ਰਿਟੇਨ ਕਰਦੀਆਂ, ਜਿਸ ਤਰ੍ਹਾਂ ਆਪਾਂ ਪਹਿਲਾਂ ਕਿਹਾ ਸੀ ਇਹਨਾਂ ਦਾ ਜਿਹੜਾ ਅਣੂ ਆ, ਜਿਹੜਾ ਇਹਨਾਂ ਦਾ ਮੋਲੀਕਿਊਲ ਆ, ਉਹ ਰੋਸ਼ਨੀ ਨੂੰ ਗ੍ਰੈਬ ਕਰ ਲੈਂਦਾ, ਤੱਤਾ ਹੋ ਜਾਂਦਾ, ਤੇ ਫਿਰ ਉਹ ਤਪਸ਼ ਨੂੰ ਛੱਡਦਾ ਨਹੀਂ, ਉਹਦੇ ਨਾਲ ਆਲੇ ਦੁਆਲੇ ਜਿਹੜਾ ਮੌਸਮ ਮਤਲਬ ਵਾਤਾਵਰਨ ਆ ਉਹਦੇ ਵਿੱਚ ਜਿਹੜੀ ਤਪਸ਼ ਆ ਉਹ ਵੱਧ ਜਾਂਦੀ ਹੈ।
ਇਹ ਵੀ ਗੱਲ ਕਰਦੇ ਨੇ ਕਿ ਜਦੋਂ ਫਿਰ ਮੀਂਹ ਪੈਂਦਾ, ਮੀਂਹ ਪੈਣ ਦੇ ਨਾਲ ਇਹ ਗੈਸ ਬਹੁਤ ਸਾਰੀਆਂ ਧਰਤੀ ਦੇ ਉੱਤੇ ਆਉਂਦੀਆਂ ਨੇ, ਜੋ ਵੀ ਇਹਨਾਂ 'ਚ ਪ੍ਰਦੂਸ਼ਣ ਹੁੰਦਾ, ਅਤੇ ਧਰਤੀ ਦੇ ਉੱਤੇ ਡਿੱਗਣ ਦੇ ਨਾਲ ਜੋ ਇਹ ਜੀਵ ਜੰਤੂਆਂ ਦੇ ਉੱਤੇ, ਬੂਟਿਆਂ ਦੇ ਉੱਤੇ ਜਾਂ ਮਨੁੱਖ ਦੇ ਉੱਤੇ ਡਿੱਗਦੀਆਂ ਨੇ, ਅਤੇ ਉਹਨਾਂ ਦੀ ਚਮੜੀ ਨੂੰ ਵੀ, ਅਤੇ ਜਿਹੜੇ ਇੱਥੋਂ ਦੇ ਬਨਸਪਤੀ ਹੈ ਉਸ ਨੂੰ ਵੀ ਨੁਕਸਾਨ ਕਰਦੀਆਂ ਨੇ।
ਜਿਗਰੀ ਜੀ ਉਹਦੇ ਵਿੱਚ ਕਾਰਬਨ ਡਾਈਆਕਸਾਈਡ ਦਾ ਕੋਈ ਤਾਲੁਕ ਨਹੀਂ ਹੈ, ਵੀ ਇਹ ਘੋਲ ਕੇ ਥੱਲੇ ਡਿੱਗ ਜਾਵੇ, ਸਾਡੀ ਸਕਿਨ ਨੂੰ ਬਾਦਰ ਕਰ ਦੇਵੇ, ਨਾ ਤਾਂ ਮੀਥੇਨ ਕਰਦੀ ਹੈ। ਤੇ ਉਹ ਜਿਹੜੀਆਂ ਗੈਸਿਸ ਨੇ ਨਾ, ਉਹ ਜਦੋਂ ਆਪਾਂ ਮਨੁੱਖ ਕੋਲਾ ਬਹੁਤ ਬਾਲਦਾ ਸੀ ਬਿਜਲੀ ਪੈਦਾ ਕਰਨ ਵਾਸਤੇ, ਫਾਊਂਡਰੀਜ਼ ਨੂੰ ਰਨ ਕਰਨ ਵਾਸਤੇ, ਘਰਾਂ ਦੀ ਕੁਕਿੰਗ ਜਾਂ ਹੀਟਿੰਗ ਵਾਸਤੇ ਕੋਲਾ ਜ਼ਿਆਦਾ ਬਾਲਦਾ ਸੀ, ਉਹਦੇ ਵਿੱਚ ਕਾਫੀ ਸਾਰੀਆਂ ਗੈਸਾਂ ਸੀ ਜਿਹਨਾਂ ਤੋਂ ਸਭ ਤੋਂ ਖਤਰਨਾਕ ਗੈਸ ਸਮਝੀ ਜਾਂਦੀ ਸੀ ਸਲਫਰ ਡਾਈਆਕਸਾਈਡ। ਸਲਫਰ ਡਾਈਆਕਸਾਈਡ ਜਦੋਂ ਵਾਤਾਵਰਨ ਵਿੱਚ ਵੱਧਦੀ ਸੀ ਤੇ ਉਹ ਵਾਟਰ ਵੈਪਰ ਦੇ ਨਾਲ ਜਿਹੜੀ ਮੋਇਸਚਰ ਆ ਜਾਂ ਬੱਦਲ ਆ ਜਾਂ ਮੀਂਹ ਆ ਉਹਦੇ ਨਾਲ ਜਦੋਂ ਉਹ ਰਿਐਕਟ ਕਰਦੀ ਸੀ ਤੇ ਉਹ ਸਲਫਿਊਰਿਕ ਐਸਿਡ ਬਣ ਕੇ ਡਿੱਗਦੀ ਸੀ
ਜੀ।
ਦੂਜਾ ਜੇ ਆਪਾਂ ਕੋਲੇ ਦੀ ਬਰਨਿੰਗ ਕੁਛ ਪਲਾਂਟਾਂ ਵਿੱਚ ਕਰਦੇ ਹਾਂ ਤੇ ਉਹਦਾ ਜਿਹੜਾ ਐਮਿਸ਼ਨ ਆ ਉਹਨੂੰ ਛਾਣ ਕੇ ਸਿੱਟੀਏ, ਉਹਦੇ ਤੇ ਫਿਲਟਰ ਲਾਈਏ ਤਾਂ ਕਿ ਉਹਦੇ ਵਿੱਚੋਂ ਇਹ ਚੀਜ਼ਾਂ ਕੱਢ ਲਈਏ ਤੇ ਸਿਰਫ ਮਤਲਬ ਕਾਰਬਨ ਡਾਈਆਕਸਾਈਡ ਜਾਂ ਹੋਰ ਕੁਝ ਗੈਸਾਂ ਜਿਹੜੀਆਂ ਨਹੀਂ ਨੁਕਸਾਨ ਕਰਦੀਆਂ ਉਹ ਨਿਕਲ ਜਾਣ, ਜੇ ਸਲਫਰ ਡਾਈਆਕਸਾਈਡ ਵਗੈਰਾ ਉਹਨੂੰ ਫਿਲਟਰਾਂ ਵਿੱਚ ਕੈਪਚਰ ਕਰ ਲਿਆ ਜਾਵੇ। ਸੋ ਜਦੋਂ ਦਾ ਉਹ ਵਿਧੀ ਸ਼ੁਰੂ ਕੀਤੀ ਆ ਉਦੋਂ ਦਾ ਜਿਹੜਾ ਇਹੋ ਐਸਿਡ ਰੇਨ ਆ ਉਹਦਾ ਮਸਲਾ ਘੱਟੋ ਘੱਟ ਆਪਣੇ ਏਰੀਏ ਵਿੱਚ ਨੌਰਥ ਅਮਰੀਕਾ ਵਿੱਚ ਬਹੁਤ ਜ਼ਿਆਦਾ ਸੀ, ਕਿਉਂਕਿ ਸ਼ਿਕਾਗੋ ਤੇ ਆਪਣਾ ਡਿਟਰੋਇਟ ਤੇ ਅਮਰੀਕਾ ਦੇ ਨਾਲ ਲੱਗਦੇ ਸ਼ਹਿਰਾਂ ਵਿੱਚ ਬਹੁਤ ਇੰਡਸਟਰੀ ਵਿੱਚ ਕੋਲਾ ਵਰਤਿਆ ਜਾਂਦਾ ਸੀ, ਓਂਟੇਰੀਓ ਵਿੱਚ ਵੀ ਬਹੁਤ ਸੀ। ਸੋ ਉਹ ਮਸਲਾ ਤਕਰੀਬਨ ਇੱਥੇ ਤੇ ਹੱਲ ਹੋ ਗਿਆ, ਪਰ ਇੰਡੀਆ ਚਾਈਨਾ
ਪੰਜਾਬ ਖਾਸ ਤੌਰ ਤੇ ਬਠਿੰਡੇ ਦਾ ਜੇ ਏਰੀਆ ਲੈ ਲਈਏ ਉੱਥੇ ਇਹ ਐਸਿਡ ਰੇਨ ਦਾ ਕਾਫੀ ਪ੍ਰਭਾਵ ਦੇਖਣ ਨੂੰ ਇਸ ਸਮੇਂ ਮਿਲ ਰਿਹਾ ਬਠਿੰਡਾ ਥਰਮਲ ਪੁਆਇੰਟ ਤੋਂ। ਉਹ ਸਾਰੇ ਗੱਲ
ਜਹਾਂ ਜਦੋਂ ਅੱਗ ਲਾਈ ਜਾਂਦੀ ਫਸਲਾਂ ਨੂੰ ਉਹਦੇ ਨਾਲ ਵੀ ਉਸ ਕਿਸਮ ਦਾ ਪ੍ਰਦੂਸ਼ਣ ਪੈਦਾ ਹੁੰਦਾ। ਸੋ
ਅੰਤ ਦੇ ਵਿੱਚ ਆਪਾਂ ਆਈਏ ਇਸ ਪਾਸੇ ਨੂੰ ਕਿ ਹੁਣ ਜਿਹੜਾ ਪ੍ਰਦੂਸ਼ਣ ਹੈ ਇਹ ਕਾਰਬਨ ਡਾਈਆਕਸਾਈਡ ਦੇ ਉੱਤੇ ਲੰਮੀ ਚੌੜੀ ਗੱਲਬਾਤ ਕਰਦੇ ਨੇ, ਕਾਰਬਨ ਡਾਈਆਕਸਾਈਡ ਦੇ ਉੱਤੇ ਤੁਸੀਂ ਵੀ ਲੰਮੀ ਚੌੜੀ ਗੱਲਬਾਤ ਕਰ ਲਈ, ਪਰ ਅਸਲੀ ਜਿਹੜਾ ਪ੍ਰਦੂਸ਼ਣ ਹੈ ਉਹ ਕਾਰਬਨ ਡਾਈਆਕਸਾਈਡ ਤੋਂ ਹਟ ਕੇ ਕੁਛ ਹੋਰ ਹੈ। ਸੰਖੇਪ ਦੇ ਵਿੱਚ ਉਹ ਵੀ ਸਾਡੇ ਨਾਲ ਸਾਂਝਾ ਕਰ ਦਿਓ ਕਿ ਅਸਲ ਪ੍ਰਦੂਸ਼ਣ ਕੀ ਹੈ ਅਤੇ ਉਸਨੂੰ ਕਿਉਂ ਨਹੀਂ ਸਰਕਾਰਾਂ ਹੱਥ ਪਾਉਂਦੀਆਂ, ਉਸ ਪਾਸੇ ਨੂੰ ਕਿਉਂ ਨਹੀਂ ਤੁਰਦੀਆਂ ਹੈਗੀਆਂ। ਦੂਸਰੇ ਪਾਸੇ ਸਾਡੇ 'ਤੇ ਟੈਕਸ 'ਤੇ ਟੈਕਸ ਲਾ ਰਹੇ ਨੇ, ਜਿਹਦਾ ਕਿ ਸਟੱਡੀਜ਼ ਸ਼ੋਅ ਕਰਦੀਆਂ ਨੇ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ, ਕੁਛ ਕੰਟਰੋਲ ਨਹੀਂ ਕਰ ਸਕਣਾ ਇਹਨਾਂ ਟੈਕਸ ਲਾ ਕੇ। ਇਸ ਤਰ੍ਹਾਂ ਪੈਸਾ ਜਿਸ ਸਮੇਂ ਸਾਡੀ ਜੇਬ ਚੋਂ ਕੱਢ ਕੇ ਵੰਡਿਆ ਜਾ ਰਿਹਾ ਵੱਡੀਆਂ ਕਾਰਪੋਰੇਸ਼ਨਸ ਨੂੰ। ਜੀ
ਹਾਂਜੀ, ਆਪਾਂ ਉਹਦੇ ਤੇ ਆਉਂਦੇ ਆ, ਪਰ ਇੱਕੋ ਹੀ ਗੱਲ ਕਾਰਬਨ ਡਾਈਆਕਸਾਈਡ ਤੇ ਮੈਂ ਹੋਰ ਕਹਿ ਦੇਵਾਂ, ਜੇ ਆਪਾਂ ਇਹਨਾਂ ਦੀਆਂ ਸਾਰੀਆਂ ਗੱਲਾਂ ਮੰਨ ਲਈਏ ਕਾਰਬਨ ਡਾਈਆਕਸਾਈਡ ਜਿਹੜੀ ਆ ਉਹ ਗ੍ਰੀਨ ਹਾਊਸ ਗੈਸ ਆ ਤੇ ਉਹਦਾ ਵਾਕਈ ਬਹੁਤ ਵੱਡਾ ਅਸਰ ਹੋ ਰਿਹਾ ਤੇ ਅਸੀਂ ਉਹਨੂੰ ਰੋਕਣਾ, ਉਹਦੇ ਤੇ ਦੋ ਕੰਮ ਜਿਹੜੇ ਆ ਬੜੇ ਆਸਾਨੀ ਨਾਲ ਕੀਤੇ ਜਾ ਸਕਦੇ, ਔਰ ਲੋਕਾਂ ਤੇ ਟੈਕਸ ਲਾਉਣ ਦਾ ਬਿਲਕੁਲ ਕੋਈ ਲੋੜ ਨਹੀਂ ਹੈ। ਸਾਇੰਟਿਫਿਕ ਸਟੱਡੀਜ਼ ਦੱਸਦੀਆਂ ਲਾਈਵ ਸਟਾਕ, ਅਸੀਂ ਉਹ ਪਸ਼ੂ ਜਿਹੜੇ ਅਸੀਂ ਮੀਟ ਖਾਣ ਵਾਸਤੇ ਮਾਸ ਖਾਣ ਵਾਸਤੇ ਪਾਲਦੇ ਆ, ਜਿਹੜੇ ਜੰਗਲ ਵਿੱਚ ਪਸ਼ੂ ਉਹ ਨਹੀਂ ਜਿਹੜੇ ਅਸੀਂ ਪਾਲਦੇ ਆ, ਉਹ 6 ਬਿਲੀਅਨ ਟਨ ਗ੍ਰੀਨ ਹਾਊਸ ਗੈਸ ਸਾਲ ਵਿੱਚ ਪੈਦਾ ਕਰਦੇ ਆ, ਉਹ ਪਸ਼ੂ ਜਿਹੜੇ ਅਸੀਂ ਵੱਢਣ ਵਾਸਤੇ ਖਾਣ ਵਾਸਤੇ ਪਾਲਦੇ ਆ, ਤੇ ਉਹ 18% ਐਮਿਸ਼ਨ ਬਣਦਾ ਗ੍ਰੀਨ ਹਾਊਸ ਗੈਸ ਦਾ ਸਿਰਫ ਉਹਨਾਂ ਪਸ਼ੂਆਂ ਤੋਂ ਜਿਹੜੇ ਖਾਣ ਵਾਸਤੇ ਪਾਲੇ ਜਾਂਦੇ ਆ। ਫਿਰ ਉਹ ਜਿਹੜੇ ਪਸ਼ੂ ਆ ਉਹ ਅਨਾਜ ਅਸੀਂ ਉਹਨਾਂ ਨੂੰ ਪਾਉਂਦੇ ਆ ਜਿਹੜਾ ਕਈ ਦੇਸ਼ਾਂ ਵਿੱਚ ਭੁੱਖਮਰੀ ਆ ਤੇ ਇਨਸਾਨਾਂ ਨੂੰ ਖਾਣ ਨੂੰ ਨਹੀਂ ਮਿਲਦਾ। ਫਿਰ ਪਾਣੀ ਦੀ ਸ਼ੋਰਟੇਜ ਆ, ਜਿਹੜੀ ਬੀਫ ਆ ਜਿਹੜੀ ਗਾਂ ਦਾ ਮਾਸ ਖਾਧਾ ਜਾਂਦਾ, 1 ਕਿਲੋ ਮਾਸ ਪੈਦਾ ਕਰਨ ਵਾਸਤੇ ਉਸ ਗਾਂ ਨੂੰ 600 ਲੀਟਰ ਤੋਂ ਵੱਧ ਪਾਣੀ ਪੀਣਾ ਪੈਂਦਾ। ਪਾਣੀ ਦੀ ਖਪਤ, ਅਨਾਜ ਦੀ ਖਪਤ, ਧਰਤੀ ਦੀ ਖਪਤ ਤੇ ਉਸ ਤੋਂ ਬਾਅਦ ਗ੍ਰੀਨ ਹਾਊਸ ਗੈਸ 18%। ਅਗਰ ਦੁਨੀਆ 50% ਮੀਟ ਖਾਣਾ ਰੋਕ ਦੇਵੇ, ਘੱਟ ਕਰ ਦੇਵੇ, ਤੇ 50% ਐਮਿਸ਼ਨ ਘੱਟ ਜਾਏਗਾ ਤੇ ਅਨਾਜ ਬਚ ਜਾਏਗਾ, ਪਾਣੀ ਬਚ ਜਾਏਗਾ ਤੇ ਧਰਤੀ ਬਚ ਜਾਏਗੀ। ਨੰਬਰ 2, ਕਾਰਬਨ ਡਾਈਆਕਸਾਈਡ ਜਿਹੜੀ ਹੈ ਇਹਦੀ ਖਪਤ ਕਿੱਥੇ ਹੋਏਗੀ? ਇਹਦੀ ਖਪਤ ਹੋਏਗੀ ਵੈਜੀਟੇਸ਼ਨ ਵਿੱਚ, ਦਰਖਤਾਂ ਨੇ ਵੈਜੀਟੇਸ਼ਨ ਇਹਦੇ ਵਿੱਚ ਸਾਹ ਲੈਣਾ, ਤੇ ਜੰਗਲ ਨੂੰ ਵਧਾਓ, ਘਾਹ ਫੁੱਲ ਬੂਟੇ ਲਾਓ। ਜਿਹੜਾ ਆਹ ਅੱਜ ਆਪਾਂ ਜਿੱਥੇ ਮੈਂ ਬ੍ਰਹਮਟਨ ਵਿੱਚ ਬੈਠਾ ਤੇ ਆਪਾਂ ਪਿਕਰਿੰਗ ਤੋਂ ਗਾਂਹ ਤੱਕ ਚਲੇ ਜਾਈਏ, ਜਿਹੜਾ ਸੀਮੈਂਟ ਦਾ ਜੰਗਲ ਬਣ ਗਿਆ, ਇੱਥੇ ਕਦੇ ਦਰਖਤ ਹੁੰਦੇ ਸੀ, ਅਸੀਂ ਉਹਨਾਂ ਨੂੰ ਬਦਲ ਦਿੱਤਾ ਤੇ ਕਾਰਬਨ ਡਾਈਆਕਸਾਈਡ ਹੋ ਸਕਦਾ ਉਹਦੇ ਕਾਰਨ ਵੀ ਵੱਧ ਗਈ ਹੋਵੇ, ਤੇ ਕਿਉਂ ਨੀ ਵੈਜੀਟੇਸ਼ਨ ਨੂੰ ਵਧਾਇਆ ਜਾਂਦਾ ਟੈਕਸ ਲਾਉਣ ਦੀ ਥਾਂ?
ਜੀ,
ਹੁਣ ਆਪਾਂ ਆਉਂਦੇ ਇਸ ਮਸਲੇ ਤੇ, ਜਿਹੜਾ ਆਪਾਂ ਕਹਿੰਦੇ ਵੀ ਪ੍ਰਦੂਸ਼ਣ ਅਸਲੀ ਸਮੱਸਿਆ ਹੈਗੀ ਹੈ ਧਰਤੀ ਵਿੱਚ, ਹਵਾ ਵਿੱਚ, ਪਾਣੀ ਵਿੱਚ ਪ੍ਰਦੂਸ਼ਣ ਬਹੁਤ ਵੱਡੀ ਸਮੱਸਿਆ ਹੈ। ਮਿਸਿਸ ਆਗਾ ਨੇ ਕਲਾਈਮੇਟ, ਆਪਾਂ ਹੁਣੇ ਕਿਹਾ ਤੁਸੀਂ ਦੱਸਿਆ ਵੀ ਉਹਨਾਂ ਨੇ ਐਮਰਜੈਂਸੀ ਡਿਕਲੇਅਰ ਕਰਤੀ, ਕੀ ਮਿਸਿਸ ਆਗਾ ਨੇ ਕੋਈ ਪਲਾਨ ਬਣਾਇਆ ਕਿ ਜਿਹੜਾ ਗੰਦਾ ਪਾਣੀ ਹੈ ਅਨਟ੍ਰੀਟਡ ਪਾਣੀ ਹੈ ਉਹ ਲੇਕ ਵਿੱਚ ਨਾ ਡਿੱਗੇ? ਕੀ ਮਿਸਿਸ ਆਗਾ ਨੇ ਕੋਈ ਐਸਾ ਪਲਾਨ ਬਣਾਇਆ ਕਿ ਜਿਹੜਾ ਆਪਾਂ ਸੋਰਟ ਕਰਦੇ ਹਾਂ ਆਪਣੇ ਆਪਣੇ ਗਾਰਬੇਜ ਨੂੰ, ਪਹਿਲੀ ਗੱਲ ਤੇ ਗਾਰਬੇਜ ਨੂੰ ਘਟਾਇਆ ਜਾਵੇ, ਪੈਕਿੰਗ ਵਾਲੀਆਂ ਚੀਜ਼ਾਂ ਨੂੰ ਉਤਸ਼ਾਹਤ ਨਾ ਕੀਤਾ ਜਾਵੇ ਵਰਤਣ ਵਾਸਤੇ, ਪੈਕਿੰਗ ਜਿਹੜੀਆਂ ਵੱਖ ਵੱਖ ਚੀਜ਼ਾਂ ਦੀਆਂ ਉਹ ਸਿੰਪਲ ਹੋਣ, ਫਿਰ ਜਿਹੜੀਆਂ ਪੈਕਿੰਗ ਆ ਉਹਨਾਂ ਨੂੰ ਜਦੋਂ ਆਪਾਂ ਅਨਰੈਪ ਕਰਦੇ ਹਾਂ ਗਾਰਬੇਜ ਵਿੱਚ ਸੁੱਟਦੇ ਹਾਂ ਤੇ ਉਹਨੂੰ ਰੀਸਾਈਕਲ ਪ੍ਰੋਪਰ ਕੀਤਾ ਜਾਵੇ, ਕੀ ਮਿਸਿਸ ਆਗਾ ਨੇ ਕੋਈ ਐਸੀ ਪਲਾਨ ਬਣਾਈ ਹੈ? ਬਹੁਤ ਸਾਰੀਆਂ ਸਟੱਡੀਜ਼ ਜਗਦੀ ਸੀ ਦੱਸਦੀਆਂ ਵੀ ਜਿਹੜਾ ਇਹੋ ਸੋਰਟਿੰਗ ਕਰਦੇ ਆਪਾਂ ਗਾਰਬੇਜ ਦੀ, ਐਟ ਦਾ ਐਂਡ ਆਫ ਦਾ ਡੇ ਕਈ ਵਾਰ ਇਹੋ ਪ੍ਰੋਪਰ
ਇਹਨੂੰ ਗਾਂ ਜਾ ਕੇ ਵਰਤਿਆ ਨਹੀਂ ਜਾਂਦਾ, ਇਹਨੂੰ ਇਹਦੇ ਵਿੱਚੋਂ ਬਹੁਤ ਹਿੱਸਾ ਫਿਰ ਵੀ ਡੰਪ ਸਾਈਟਾਂ ਤੇ ਭੇਜ ਦਿੱਤਾ ਜਾਂਦਾ। ਆਪਾਂ ਪਿਛਲੇ ਦਿਨ ਪੜ੍ਹ ਚੁੱਕੇ ਹਾਂ ਕਿ ਕਿੰਨਾ ਗਾਰਬੇਜ ਕੈਨੇਡਾ ਤੋਂ ਮਲੇਸ਼ੀਆ ਤੇ ਫਿਲੀਪੀਨ ਤੇ ਇੰਡੋਨੇਸ਼ੀਆ ਤੇ ਹੋਰ ਦੇਸ਼ਾਂ ਨੂੰ ਰੀਸਾਈਕਲਡ ਮੈਟਰ ਕਹਿ ਕੇ ਭੇਜ ਦਿੱਤਾ ਗਿਆ, ਨਿਕਲਿਆ ਉਹ ਗਾਰਬੇਜ।
ਸੋ
ਗਾਰਬੇਜ ਨੂੰ, ਪੈਕਿੰਗ ਨੂੰ ਘਟਾਇਆ ਜਾਵੇ, ਇਹਦਾ ਰੀਸਾਈਕਲਿੰਗ, ਇਹਦੀ ਸੋਰਟਿੰਗ ਨੂੰ ਵਧਾਇਆ ਜਾਵੇ। ਤੇ ਪ੍ਰਦੂਸ਼ਣ ਤੇ ਗੱਲ ਕਿਉਂ ਨੀ ਕੀਤੀ ਜਾਂਦੀ? ਕਿਉਂਕਿ ਜਦੋਂ ਆਪਾਂ ਪ੍ਰਦੂਸ਼ਣ ਤੇ ਗੱਲ ਕਰਾਂਗੇ ਤੇ ਕਾਰਪੋਰੇਸ਼ਨਾਂ ਮਾਰ ਹੇਠ ਆਉਣਗੀਆਂ ਸਿੱਧੀਆਂ। ਲੋਕ ਕਹਿਣਗੇ ਜੀ ਪੈਕਿੰਗ ਨੂੰ ਤੇ ਇਹਨਾਂ ਨੂੰ ਘਟਾਉਣ ਵਾਸਤੇ ਕੀ ਕਰੋ, ਫਰੈਸ਼ ਫੂਡ ਖਾਓ, ਬਾਹਰੋਂ ਜਿਹੜਾ ਜਿਹੜਾ ਹੈਗਾ ਆਪਣਾ ਫਾਸਟ ਫੂਡ ਆ ਇਹਦੀ ਵਰਤੋਂ ਘਟਾ ਦਿਓ, ਬਾਹਰ ਜਾ ਕੇ ਤੁਸੀਂ ਕੋਕ ਦਾ ਕੈਨ ਖਰੀਦੋ, ਕੋਕ ਦਾ ਗਲਾਸ ਖਰੀਦੋ, ਤੇ ਉਹ ਕੀ ਆ, ਉਹ ਪ੍ਰਦੂਸ਼ਣ ਆ, ਪਲਾਸਟਿਕ ਪ੍ਰਦੂਸ਼ਣ ਆ ਜਾਂ ਉਹ ਟਿਨ ਪ੍ਰਦੂਸ਼ਣ ਆ, ਉਹਨੂੰ ਜੇ ਅਸੀਂ ਪ੍ਰੋਪਰ ਰੀਸਾਈਕਲ ਨੀ ਕਰਦੇ ਤੇ ਪ੍ਰਦੂਸ਼ਣ ਵਾਧਾ ਕਰਦਾ। ਸਮੁੰਦਰ ਭਰੀ ਜਾ ਰਹਾ ਆ ਪਲਾਸਟਿਕ ਦੀਆਂ ਬੋਤਲਾਂ ਤੇ ਕੰਟੇਨਰਾਂ ਦੇ ਨਾਲ, ਇਹ ਸਾਰੇ ਦਾ ਸਾਰਾ ਜਿਹੜਾ ਪ੍ਰਦੂਸ਼ਣ ਆ ਇਹ ਕਾਰਪੋਰੇਸ਼ਨ ਆਪਣੇ ਪ੍ਰੋਫਿਟ ਲਈ ਪੈਦਾ ਕਰਦੀਆਂ, ਵੱਖ ਵੱਖ ਚੀਜ਼ਾਂ ਬਹੁਤ ਦਿਲ ਵਾਊ ਪੈਕਿੰਗ ਦੇ ਵਿੱਚ ਬਣਾ ਕੇ ਉਹ ਲੋਕਾਂ ਨੂੰ ਪੇਸ਼ ਕਰਦੀਆਂ, ਲੋਕ ਉਹਨੂੰ ਖਰੀਦਦੇ ਆ, ਲੋਕ ਆਪਣਾ ਫਰੈਸ਼ ਫੂਡ ਬਣਾਉਣਾ ਪਸੰਦ ਨਹੀਂ ਕਰਦੇ ਜਿਹਦੇ ਵਿੱਚ ਪ੍ਰਦੂਸ਼ਣ ਘੱਟ ਤੋਂ ਘੱਟ ਆ। ਉਹ ਕਾਰਪੋਰੇਸ਼ਨਾਂ ਤੇ ਟੈਕਸ ਲਾਉਣਾ ਪਏਗਾ ਕਿਉਂਕਿ ਉਹ ਜਿਹੜੀਆਂ ਪੈਕਿੰਗ ਪੈਦਾ ਕਰਦੀਆਂ। ਹੁਣ ਆਪਾਂ ਖੇਤੀ ਨੂੰ ਜ਼ਿਆਦਾ ਤੋਂ ਜ਼ਿਆਦਾ ਉਪਜ ਲੈਣ ਵਾਸਤੇ ਕੀ ਕਰਦੇ, ਯੂਰੀਆ ਤੇ ਹੋਰ ਕਈ ਕਿਸਮ ਦੀਆਂ ਆਪਾਂ ਪੈਸਟੀਸਾਈਡ ਵਰਤਦੇ ਹਾਂ, ਪੈਸਟੀਸਾਈਡ ਤੇ ਯੂਰੀਆ ਤੋਂ ਪੈਸੇ ਕੌਣ ਬਣਾਉਂਦਾ? ਕਾਰਪੋਰੇਸ਼ਨ
ਜੀ।
ਕਿਉਂ ਨੀ ਜਿਹੜੀ ਔਰਗੈਨਿਕ ਖੇਤੀ ਆ ਉਹਨੂੰ ਉਤਸ਼ਾਹਿਤ ਕੀਤਾ ਜਾਂਦਾ, ਯੂਰੀਆ ਦੀ ਮੁੱਠ ਸੁੱਟ ਕੇ ਆਸਾਨੀ ਦੇ ਨਾਲ ਜਿਹੜਾ ਜਿਹੜੀ ਪ੍ਰੋਡਕਸ਼ਨ ਵਧਾਈ ਜਾ ਸਕਦੀ ਹੈ, ਜਦਕਿ ਜੇ ਅਸੀਂ ਢੇਰ ਤੇ ਹੋਰ ਚੀਜ਼ਾਂ ਨੈਚੁਰਲ ਵਰਤਾਂਗੇ ਤੇ ਸ਼ਾਇਦ ਉਹਨਾਂ ਤੇਜ਼ੀ ਨਾਲ ਅਸਰ ਨਹੀਂ ਹੋਏਗਾ। ਸੋ ਕਾਰਪੋਰੇਸ਼ਨਾਂ ਦੇ ਉੱਤੇ ਅਗਰ ਪਾਬੰਦੀ ਲਾਈ ਜਾਏ ਕਿ ਉਹ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਚੀਜ਼ਾਂ ਨੂੰ ਬਾਜ਼ਾਰ ਵਿੱਚ ਲਿਆਉਣਾ ਘਟਾਉਣ ਤੇ ਉਹਨਾਂ ਨੂੰ ਰੀਸਾਈਕਲੇਬਲ ਬਣਾਉਣ, ਤੇ ਫਿਰ ਧਰਤੀ, ਪਾਣੀ ਤੇ ਹਵਾ ਵਿੱਚ ਪ੍ਰਦੂਸ਼ਣ ਜਿਹੜਾ ਕੰਟਰੋਲ ਹੋਏਗਾ।
ਅੰਤ ਦੇ ਵਿੱਚ ਆਪਾਂ ਸੰਖੇਪ ਦੇ ਵਿੱਚ ਗੱਲ ਕਰਦੇ ਹੁਣ ਸਮਾਪਤੀ ਵਾਲਾ ਆਪਣਾ, ਇੱਕ ਤਾਂ ਲਿਬਰਲ ਸਰਕਾਰ ਨੇ ਇਸਦਾ ਹੱਲ ਇਹ ਕੱਢਿਆ ਕਿ ਲੋਕਾਂ ਦੇ ਉੱਤੇ ਜਿਹੜੇ ਜਿਵੇਂ ਉਹਨਾਂ ਨੇ ਗੈਸ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਜਾਂ ਫਿਰ ਹੋਰ ਆਈਟਮ ਦੇ ਉੱਤੇ ਟੈਕਸ ਲਾ ਦਿਓ, ਉਹਦੇ ਨਾਲ ਟੈਕਸ ਲਾਉਣ ਤੋਂ ਬਾਅਦ ਪੈਸਾ ਇਕੱਠਾ ਕਰਕੇ ਇੱਦਾਂ ਨੂੰ ਦੇ ਦਿਓ ਕੰਪਨੀਆਂ ਨੂੰ, ਅਤੇ ਉਹ ਤੁਹਾਡਾ ਕੁਛ ਇਹ ਕਹਿੰਦੇ ਕਿ ਵਾਪਸ ਤੁਹਾਡੀ ਜੇਬ ਦੇ ਵਿੱਚ ਵੀ ਪਾਵਾਂਗੇ। ਉਹ ਸਾਨੂੰ ਪਤਾ ਹੈ ਕਿ ਜੇ ਤੁਸੀਂ ਸਾਤੋਂ ਲੈ ਕੇ ਸਾਨੂੰ ਵੀ ਵਾਪਸ ਕਰਨਾ, ਸਾਤੋਂ ਲੈਣ ਦੀ ਕੀ ਲੋੜ ਹੈ, ਪਹਿਲੀ ਤਾਂ ਗੱਲ, ਠੀਕ ਹੈ। ਉਹਨਾਂ ਨੇ ਇਹ ਸਲਿਊਸ਼ਨ ਕੱਢਿਆ ਆ, ਔਰ ਜਿਹੜੀ ਕੰਜ਼ਰਵੇਟਿਵ ਸਰਕਾਰ ਹੈ ਉਹਨੇ ਸਲਿਊਸ਼ਨ ਕੱਢਿਆ ਕਿ ਅਸੀਂ ਰੀਨਿਊਬਲ ਐਨਰਜੀ ਦੇ ਉੱਤੇ ਜ਼ੋਰ ਦੇਵਾਂਗੇ, ਅਸੀਂ ਟੈਕਨੀਕ ਆ ਜਿਹੜੀ ਵਰਤਾਂਗੇ, ਹਰ ਚੀਜ਼ ਨੂੰ ਪ੍ਰੋਡਿਊਸ ਕਰਨ ਦੀ ਟੈਕਨੀਕ ਆ ਜਿਹੜੀ ਉਸ ਨੂੰ ਬੈਟਰ ਕਰਨ ਦੇ ਲਈ ਕੰਟਰੀਬਿਊਟ ਕਰਾਂਗੇ, ਤਾਂ ਜੋ ਕਿ ਕੰਪਨੀਆਂ ਨੇ ਕੋਲ ਵਧੀਆ ਟੈਕਨੋਲੋਜੀ ਹੋਵੇ ਅਤੇ ਉਹ ਪ੍ਰਦੂਸ਼ਣ ਇੰਨਾ ਪੈਦਾ ਨਾ ਕਰਨ। ਤੀਜੀ ਗੱਲ ਆ ਗਈ NDP ਦੀ, NDP ਨੇ ਲਿਬਰਲਸ ਤੋਂ ਵੀ ਦੋ ਸਟੈਪ ਅੱਗੇ ਹੋਰ ਟੈਕਸ ਵਧਾਉਣ ਦੀਆਂ ਗੱਲਾਂ ਕੀਤੀਆਂ ਨੇ ਅਤੇ ਹੋਰ ਇਸ ਨੂੰ ਕਾਰਬਨ ਡਾਈਆਕਸਾਈਡ ਅਤੇ ਹੋਰ ਇਹਨਾਂ ਕੰਮਾਂ ਨੂੰ ਰੋਕਣ ਦੀ ਗੱਲ ਕੀਤੀ ਹੈ, ਪਰ ਅਸਲ ਦੇ ਵਿੱਚ ਜਿਹੜਾ ਪ੍ਰਦੂਸ਼ਣ ਹੈ ਉਸ ਨੂੰ ਰੋਕਣ ਦੇ ਲਈ ਕਿਸੇ ਵੀ ਪਾਰਟੀ ਨੇ ਕੋਈ ਖਾਸ ਚਾਰਾ ਨਹੀਂ ਕੀਤਾ। ਜਿਹੜਾ ਅਸਲ ਦੇ ਵਿੱਚ ਪ੍ਰਦੂਸ਼ਣ ਆ ਉਸ ਰੋਕਣ ਦੇ ਲਈ, ਸਿਰਫ ਇੱਕ ਅੱਧਾ ਮਿੰਟ ਹੈ ਬਲਾ ਜੀ, ਹੋਰ ਉਹਦੇ 'ਚ ਰੈਪ ਅਪ ਕਰ ਦਿਓ ਪਲੀਜ਼।
ਇੱਕੋ ਹੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਬੀਤੇ ਵਿੱਚ ਲੈਡਡ ਗੈਸ ਆਪਾਂ ਵਰਤਦੇ ਸੀ ਕਾਰਾਂ ਦੇ ਵਿੱਚ, ਉਹ 'ਚ ਲੈਡ ਸਿੱਕਾ ਪਾਇਆ ਜਾਂਦਾ ਸੀ ਤੇ ਉਹ ਬਹੁਤ ਹਾਰਮਫੁਲ ਸੀ ਬਰੀਥਿੰਗ ਵਾਸਤੇ
ਜੀ,
ਤੇ ਸਰਕਾਰਾਂ ਨੇ ਪਾਬੰਦੀ ਲਾ ਦਿੱਤੀ ਕਿ ਲੈਡਡ ਗੈਸ ਜਿਹੜਾ ਬੰਦ ਕਰ ਦਿੱਤਾ ਜਾਏਗਾ ਤੇ ਕੰਪਨੀਆਂ ਨੇ ਲੈਡ ਫਿਊਲ ਵਰਤਣ ਵਾਲੀਆਂ ਇੰਜਣ ਬਣਾਉਣੇ ਬੰਦ ਕਰ ਦਿੱਤੇ। 10-15 ਸਾਲਾਂ ਵਿੱਚ ਲੈਡਡ ਫਿਊਲ ਹੀ ਖਤਮ ਹੋ ਗਿਆ ਤੇ ਉਹ ਲੈਡ ਦਾ ਜਿਹੜਾ ਵਾਤਾਵਰਣ ਵਿੱਚ ਰਸਾ ਸੀ ਉਹ ਖਤਮ ਹੋ ਗਿਆ
ਜੀ।
ਫਿਰ ਐਮਿਸ਼ਨ ਜਿਹੜਾ ਗੈਸ, ਗੈਜ਼ਲਰ ਕਾਰਾਂ ਹੁੰਦੀਆਂ ਸੀ ਬਹੁਤ ਗੈਸ ਖਾਂਦੀਆਂ ਸੀ ਕਿਉਂਕਿ ਪੈਟਰੋਲ ਸਸਤਾ ਹੁੰਦਾ ਸੀ, ਸਰਕਾਰਾਂ ਨੇ ਐਮਿਸ਼ਨ ਟੈਸਟ ਲਾ ਦਿੱਤੇ ਤੇ ਕੰਪਨੀਆਂ ਨੇ ਕਾਰਾਂ ਤੇ ਵਹੀਕਲ ਬਣਾਉਣ ਵਾਲੀਆਂ ਨੇ ਇੰਜਣ ਜਿਹੜੇ ਐਫੀਸ਼ੀਐਂਟ ਬਣਾ ਲਿਆ ਤੇ ਹੁਣ ਐਮਿਸ਼ਨ ਟੈਸਟ ਦੀ ਲੋੜ ਨਹੀਂ ਕਿਉਂਕਿ ਐਮਿਸ਼ਨ ਜਿਹੜਾ ਉਹ ਕਾਬੂ ਹੋ ਗਿਆ
ਜੀ।
ਆਪਾਂ ਸਲਫਰ ਡਾਈਆਕਸਾਈਡ ਐਸਿਡ ਰੇਨ ਦੀ ਗੱਲ ਕਰ ਚੁੱਕੇ ਹਾਂ ਵੀ ਇਹਨਾਂ ਦੇਸ਼ਾਂ ਵਿੱਚ ਕਿਵੇਂ ਕੋਲੇ ਦੀ ਵਰਤੋਂ ਘਟਾਈ ਤੇ ਫਿਲਟਰ ਲਾ ਦਿੱਤੇ, ਉਹਦੇ ਨਾਲ ਕਾਬੂ ਹੋ ਗਿਆ, ਜਿਹੜੀ ਐਸਿਡ ਰੇਨ ਕਾਬੂ ਹੋ ਗਈ
ਜੀ।
ਸੋ ਜਿਹੜੀ ਗ੍ਰੀਨ ਟੈਕਨੋਲੋਜੀ ਆ ਜਾਂ ਕਾਰਬਨ ਡਾਈਆਕਸਾਈਡ ਦੀ ਖਪਤ ਵਧਾਉਣ ਵਾਲਾ ਜੰਗਲ ਤੇ ਉਹਦੇ ਵਿੱਚ ਵਾਧਾ ਕਰਨ ਵਾਲੀ ਗੱਲ ਆ, ਲਾਈਫ ਸਟਾਕ ਨੂੰ ਘਟਾਉਣ ਵਾਲੀ ਗੱਲ ਆ, ਇਹ ਜਾਂ ਟੈਕਨੋਲੋਜੀ ਨੂੰ ਵਰਤ ਕੇ ਟੈਕਸ ਲਾਉਣ ਦੀ ਥਾਂ ਟੈਕਨੋਲੋਜੀ ਨੂੰ ਵਰਤ ਕੇ ਜਿਹੜਾ ਪ੍ਰਦੂਸ਼ਣ ਆ ਘਟਾਉਣ ਵਾਲੀ ਗੱਲ ਆ, ਇਹ ਜ਼ਿਆਦਾ ਵਾਇਬਲ ਅਲਟਰਨੇਟਿਵ ਆ। ਭਾਵੇਂ ਕੰਜ਼ਰਵੇਟਿਵ ਪਾਰਟੀ ਨੇ ਹਾਲੇ ਇਹਦੀ ਡਿਟੇਲ ਨਹੀਂ ਦੱਸੀ ਵੀ ਉਹ ਕੀ ਕਰਨਗੇ, ਪਰ ਇਸ ਪਾਸੇ ਵੱਲ ਨੂੰ ਵਧਿਆ ਸ਼ਾਇਦ ਰਿਜ਼ਲਟ ਜ਼ਿਆਦਾ ਵਧੀਆ ਹੋ ਸਕਣਗੇ ਔਰ ਲੋਕਾਂ ਤੇ ਟੈਕਸ ਲਾਉਣ ਦੀ ਲੋੜ ਨਹੀਂ ਪਏਗੀ
ਜੀ। ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ। ਧੰਨਵਾਦ। ਸੋ ਮੇਰਾ ਖਿਆਲ ਅਸੀਂ ਇਸ ਲਗਭਗ ਅੱਧੇ ਘੰਟੇ ਤੋਂ ਉੱਪਰ ਸਮਾਂ ਲੈ ਕੇ ਤੁਹਾਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਕਲਾਈਮੇਟ ਚੇਂਜ ਦੇ ਸੰਬੰਧ ਦੇ ਵਿੱਚ ਐਮਰਜੈਂਸੀ ਕੈਨੇਡਾ ਡਿਕਲੇਅਰ ਕੀਤੀ ਗਈ ਹੈ ਔਰ ਉਸ ਨੂੰ ਫੋਲੋ ਕਰਦੇ ਹਾਂ। ਮਿਸਾਗਾ ਨੇ ਕਰ ਦਿੱਤੀ ਹੈ, ਕੱਲ੍ਹ ਨੂੰ ਬ੍ਰੈਮਟਨ ਵੀ ਕਰ ਦੇਗਾ, ਹੋਰ ਸ਼ਹਿਰ ਵੀ ਕਰ ਦੇਗਾ, ਪਰ ਕੀ ਇਸ ਦੇ ਨਾਲ ਵਾਕਈ ਪ੍ਰਦੂਸ਼ਣ ਘਟੇਗਾ? ਪ੍ਰਦੂਸ਼ਣ ਇਕੱਲਾ ਸਿਰਫ ਕਾਰਬਨ ਡਾਈਆਕਸਾਈਡ ਦਾ ਨਹੀਂ, ਪ੍ਰਦੂਸ਼ਣ ਹੋਰ ਬਹੁਤ ਕੁਛ ਦਾ। ਸਿੰਗਲ ਯੂਜ ਪਲਾਸਟਿਕ ਦਾ ਬੈਨ ਕਰਨਾ ਗਲਤ ਕੀਤੀ ਹੈ, ਪਰ ਕੋਈ ਸੋਲਿਡ ਉਸ ਦੀ ਪਲਾਨ ਨਹੀਂ ਹੈ ਸਰਕਾਰ ਦੇ ਪਾਸ। ਸੋ ਅੱਜ ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਹੈ, ਕੱਲ੍ਹ ਅਸੀਂ ਗੱਲਬਾਤ ਕਰਨੀ ਹੈ ਬਿੱਲ C-21 ਦੇ ਬਾਰੇ ਜਿਹੜਾ ਕਿਊਬੈਕ ਦੇ ਵਿੱਚ ਪਾਸ ਹੋਇਆ, ਕਿ ਕਿਹੜੀ ਪਾਰਟੀ ਉਸ ਦੇ ਲਈ ਕੀ ਬੋਲੀ ਹੈ, ਕਿ ਜਿਹੜੇ ਕਈ ਵਾਰ ਪਾਰਲੀਮੈਂਟ ਦੇ ਉੱਤੇ ਘੱਟ ਗਿਣਤੀਆਂ ਦੇ ਹੱਕਾਂ ਦੇ ਲਈ ਬੋਲਦੇ ਰਹੇ ਆ, ਹੁਣ ਕਿਉਂ ਚੁੱਪ ਨੇ? ਇਕਰਾ ਖਾਲਦ ਦੀ ਮੈਂ ਗੱਲ ਕਰਾਂ, ਜਿਹੜੀ ਵਿਸ਼ੇਸ਼ ਤੌਰ ਦੇ ਉੱਤੇ ਬਿੱਲ ਲੈ ਕੇ ਆਈ ਸੀ ਕਿ ਹੁਣ ਜਦੋਂ ਸਾਰਿਆਂ ਦੇ ਉੱਤੇ ਇਹ ਪਾਬੰਦੀ ਲਾ ਦਿੱਤੀ ਗਈ ਹੈ ਕਿਊਬੈਕ ਦੇ ਵਿੱਚ, ਅਤੇ ਹੁਣ ਕਿਉਂ ਨਹੀਂ ਉਹ ਪਾਰਲੀਮੈਂਟ ਦੇ ਵਿੱਚ ਖੜ੍ਹੇ ਹੋ ਕੇ ਬੋਲਦੇ ਕਿ ਦੇਖੋ ਜੀ ਸਾਨੂੰ ਮੁਸਲਿਮ ਕਮਿਊਨਿਟੀ ਨੂੰ ਹਜ਼ਾਬ ਪਹਿਨਣ ਦੀ ਪਾਬੰਦੀ ਲਾਈ ਜਾ ਰਹੀ ਹੈ ਔਰ ਧੱਕਾ ਕੀਤਾ ਜਾ ਰਿਹਾ ਸਾਡੇ ਨਾਲ, ਅਤੇ ਸਾਡੇ ਸਰਦਾਰ ਭਾਈ ਹੁਣ ਕਿਉਂ ਨਹੀਂ ਬੋਲਦੇ ਗੇ ਸਿੱਖ ਪਾਰਲੀਮੈਂਟ ਦੇ ਵਿੱਚ, ਦੇਖੋ ਜੀ ਉੱਥੇ ਕਿਊਬੈਕ ਦੇ ਵਿੱਚ ਆਹ ਕੁਛ ਕਰ ਦਿੱਤਾ ਹੈ ਅਤੇ ਅਸੀਂ ਕਿਊਬੈਕ 'ਤੇ ਕੰਟਰੋਲ ਕਰੀਏ। ਸੋ ਇਹਦੇ 'ਤੇ ਕੱਲ੍ਹ ਨੂੰ ਮੈਂ ਗੱਲ ਕਰਾਂਗਾ ਕੌਣ ਕੀ ਬੋਲਿਆ ਹੁਣ ਤੱਕ ਬਿੱਲ C-21 ਦੇ ਬਾਰੇ ਦੇ ਵਿੱਚ। ਮੇਰੇ ਨਾਲ ਇਸ ਸਮੇਂ ਬਲਜੀਤ ਮਾਨ ਜੀ ਨੇ। ਮਾਨ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ,
ਥੈਂਕ ਯੂ ਵੈਰੀ ਮੱਚ ਗਰੇਵਾਲ ਸਾਹਿਬ, ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ, ਅਤੇ ਜਿੰਨੇ ਵੀ ਖਬਰ ਸਾਹਿਬ ਨੂੰ ਸੁਣ ਰਹੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਕੈਨੇਡਾ ਡੇ ਗਰੇਵਾਲ ਸਾਹਿਬ, ਤੁਹਾਨੂੰ ਪਤਾ ਕਿ ਆਪਾਂ ਨੂੰ ਪਿਛਲੇ 5 ਸਾਲ ਤੋਂ ਮਨਾਉਂਦੇ ਆ ਰਹੇ ਹਾਂ, ਪੰਜਾਬ ਕੈਨੇਡਾ ਡੇ ਦੀ ਟੀਮ ਪੂਰਾ ਸਾਲ ਮਿਹਨਤ ਕਰਦੀ ਹੈ, ਤੇ ਜੁਲਾਈ 1 ਜਿਸ ਦਿਨ ਕੈਨੇਡਾ ਡੇ ਐਕਚੁਅਲ ਦੇ ਵਿੱਚ ਮਨਾਇਆ ਜਾਂਦਾ, ਉਸ ਦਿਨ ਨੂੰ ਕੈਨੇਡਾ ਡੇ ਸੈਲੀਬ੍ਰੇਟ ਕਰਨਾ, ਆਪਾਂ ਸਾਰਿਆਂ ਨੇ ਇਹ ਕੋਈ ਇੱਕ ਦਾ ਜਾਂ ਕਿਸੇ ਇੱਕ ਕਮੇਟੀ ਜਾਂ ਇੱਕ ਫਰਮ ਦਾ ਕੋਈ ਇਹ ਕੈਨੇਡਾ ਡੇ ਨਹੀਂ ਹੈਗਾ, ਸਾਡਾ ਸਾਰਿਆਂ ਦਾ, ਸਾਡਾ ਸਾਰੇ ਕੈਨੇਡੀਅਨਸ ਦਾ ਹੈਗਾ, ਸਾਡਾ ਸਾਰਿਆਂ ਦਾ ਪੰਜਾਬੀਆਂ ਦਾ ਹੈਗਾ, ਆਪਾਂ ਰਲ ਮਿਲ ਕੇ ਇੱਕ ਪਿਕਨਿਕ ਦਾ ਮਾਹੌਲ ਜਿਹੜਾ ਆ ਉਹ ਬਣਾਉਣਾ ਹੈਗਾ ਆ। ਬਣਾਉਣਾ ਕਿੱਥੇ? ਆਪਾਂ ਸ਼ੇਰਡਨ ਕਾਲਜ ਦੇ ਵਿੱਚ, ਸ਼ੇਰਡਨ ਕਾਲਜ 1 ਜੁਲਾਈ ਮੰਡੇ ਵਾਲੇ ਦਿਨ। ਬੇਨਤੀ ਆ ਸਾਰਿਆਂ ਨੂੰ, ਤੁਸੀਂ ਆਪਣੇ ਘਰੋਂ ਚਿਹਰਾ ਚੁਰਾ ਲੈ ਆਓ, ਪਰੌਂਠੇ ਬਣਾ ਕੇ ਲੈ ਆਓ, ਜੋ ਤੁਹਾਡਾ ਦਿਲ ਕਰਦਾ ਉੱਥੇ ਕੋਲਾ ਘਾਹ ਆ ਘਾਹ ਤੇ ਬਹਿ ਜਾਓ, ਚਿਹਰਾ ਲੱਗੀਆਂ ਹੋਣੀਆਂ ਸਾਡੇ ਬਜ਼ੁਰਗਾਂ ਦੇ ਲਈ, ਸਾਡੀਆਂ ਭੈਣਾਂ ਜਿਹੜੀਆਂ ਛੋਟੇ ਛੋਟੇ ਬੱਚਿਆਂ ਨਾਲ ਆਉਣੀਆਂ ਉਹਨਾਂ ਦੇ ਵਾਸਤੇ ਅਸੀਂ ਚਿਹਰਾ ਲਾਈਆਂ ਹੋਣੀਆਂ, ਜਿੱਥੇ ਤੁਹਾਡਾ ਦਿਲ ਕਰਦਾ ਤੁਸੀਂ ਉੱਥੇ ਬਹਿ ਸਕਦੇ ਹੋ। ਬਹੁਤ ਸਾਰੇ ਕਲਾਕਾਰ ਜਿਹੜੇ ਨੇ ਪੰਜਾਬ ਦੇ ਵਿੱਚੋਂ ਆ ਰਹੇ ਨੇ, ਜਿਵੇਂ ਗੈਰੀ ਸੰਧੂਰੀ, ਨਛੱਤਰ ਗਿੱਲ, ਹੋਰ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਦੇ ਵਿੱਚ ਪਹੁੰਚਣਗੇ, ਕੱਲ੍ਹ ਨੂੰ ਕਲਾਕਾਰ ਸਾਰੇ ਇੱਥੇ ਆ ਜਾਣਗੇ, ਫਿਰ ਵੱਖ ਵੱਖ ਰੇਡੀਓ ਸਟੇਸ਼ਨ ਤੇ ਵੀ ਅਸੀਂ ਲੈ ਕੇ ਜਾਵਾਂਗੇ। ਸੋ ਬੇਨਤੀ ਆ ਕਿ 1 ਜੁਲਾਈ ਕੈਨੇਡਾ ਡੇ ਜਿਸ ਦਿਨ ਮਨਾਇਆ ਜਾਣਾ ਪੂਰੇ ਕੈਨੇਡਾ ਦੇ ਵਿੱਚ, ਉਸ ਦਿਨ ਆਪਾਂ ਪੰਜਾਬੀਆਂ ਨੇ ਬ੍ਰੈਂਪਟਨ ਦੇ ਗੜ੍ਹ ਸ਼ੇਰਡਨ ਕਾਲਜ ਦੀਆਂ ਗਰਾਊਂਡਾਂ ਦੇ ਵਿੱਚ ਕੈਨੇਡਾ ਡੇ ਮਨਾਉਣਾ ਹੈਗਾ। ਆਪ ਸਾਰਿਆਂ ਨੂੰ ਬੇਨਤੀ ਆ ਕਿ ਉਸ ਦਿਨ 12:30 1 ਵਜੇ ਪਹੁੰਚ ਕੇ ਆਓ, ਆਪਾਂ ਰਲ ਮਿਲ ਕੇ ਕੈਨੇਡਾ ਡੇ ਮਨਾਈਏ। ਸੋ ਤੁਸੀਂ ਕੋਈ ਵੀ ਸੁਝਾਅ ਦੇਣਾ ਹੋਵੇ, ਕੋਈ ਜਾਣਕਾਰੀ ਲੈਣੀ ਹੋਵੇ, ਕੋਈ ਬੂਥ ਲਾਉਣਾ ਹੋਵੇ, ਕੋਈ ਉੱਥੇ ਕੁਛ ਤੁਸੀਂ ਵਿਲੱਖਣ ਕਰਨਾ ਚਾਹੁੰਦੇ ਹੋ, ਤੇ ਭਾਜੀ ਪ੍ਰਿੰਸ ਹੋਰਾਂ ਦੇ ਨਾਲ 416-316-1111 ਤੇ ਤੁਸੀਂ ਸੰਪਰਕ ਕਰ ਸਕਦੇ ਹੋ।
ਥੈਂਕ ਯੂ
ਸਰ, ਲਈ ਬਹੁਤ ਧੰਨਵਾਦ।
ਥੈਂਕ ਯੂ। ਔਰ ਸਤਨਾਮ ਲੋਟੇ ਜੀ ਇੱਕ ਲਿਸਟਿੰਗ ਸਾਡੇ ਨਾਲ ਸਾਂਝੀ ਕਰਨਗੇ। ਲੋਟੇ ਸਾਹਿਬ ਜੀ ਆਏ ਨੂੰ ਪ੍ਰੋਗਰਾਮ ਦੇ ਵਿੱਚ ਜੀ।
ਹੈਲੋ ਗਰੇਵਾਲ ਸਾਹਿਬ, ਬ੍ਰੈਂਪਟਨ ਦੇ ਵਿੱਚ 5 ਬੈਡਰੂਮ ਦਾ ਇੱਕ ਪਾਵਰ ਆਫ ਸੇਲ ਤੇ ਘਰ ਹੈਗਾ ਜੀ, ਪਾਵਰ ਆਫ ਸੇਲ 5 ਬੈਡਰੂਮ ਡਿਟੈਚ ਕਰ, ਜਿਹੜਾ ਗੋਲਫ ਕਲੱਬ ਦੇ ਬਿਲਕੁਲ ਕੋਲ ਹੈਗਾ, ਅਪਰੋਕਸੀਮੇਟਲੀ 3100 ਸਕੁਅਰ ਫੁੱਟ, ਮਾਰਕੀਟ ਨਾਲੋਂ $60,000 ਇਹ ਸਸਤਾ ਮਿਲ ਸਕਦਾ, ਤੇ 2 ਬੈਡਰੂਮ ਦੀ ਜਿਹੜੀ ਬੇਸਮੈਂਟ ਬਣੀ ਹੋਈ ਨਾਲ ਸੈਪਰੇਟ ਐਂਟਰੈਂਸ, ਮੇਨ ਫਲੋਰ ਦੇ ਉੱਤੇ ਤੇ ਸੈਕੰਡ ਫਲੋਰ ਦੇ ਉੱਤੇ ਹਾਰਡਵੁੱਡ ਫਲੋਰ ਹੈਗਾ, ਤੇ ਘਰ ਦੇ ਵਿੱਚ ਕੋਈ ਕਾਰਪਟ ਨਹੀਂ ਹੈਗੀ, ਤੇ 4 ਫੁੱਲ ਵਾਸ਼ਰੂਮ ਸੈਕੰਡ ਫਲੋਰ ਦੇ ਉੱਤੇ ਹੈਗੇ, ਫਰੈਂਚ ਡੋਰ, ਤੇ ਮਾਰਕੀਟ ਨਾਲ $60,000 ਸਸਤਾ ਇਹ ਘਰ ਬ੍ਰੈਂਪਟਨ ਦੇ ਵਿੱਚ ਹੈਗਾ। ਇੱਕ ਹੋਰ ਘਰ 3 ਬੈਡਰੂਮ ਦਾ ਘਰ ਹੈਗਾ ਬ੍ਰੈਂਪਟਨ ਦੇ ਵਿੱਚ, ਉਹ ਵੀ ਪਾਵਰ ਸੇਲ ਤੇ ਹੈਗਾ, ਉਹ $6,35,000 ਤੱਕ ਦਾ ਮਿਲ ਸਕਦਾ, ਉਹਦੀ ਬੇਸਮੈਂਟ ਫਿਨਿਸ਼ ਹੈਗੀ ਆ, 3 ਬੈਡਰੂਮ ਦਾ, ਪੋਡਲਾਟਾਂ ਲੱਗੀਆਂ, 3 ਕਾਰਾਂ ਦੀ ਪਾਰਕਿੰਗ, ਤੇ ਉਹਦੇ ਵਿੰਡੋ ਚੇਂਜ ਕੀਤੀਆਂ। ਇਹਨਾਂ ਦੋਨਾਂ ਪ੍ਰੋਪਰਟੀਆਂ ਲਈ ਜਾਂ ਹੋਰ ਕਿਸੇ ਪ੍ਰੋਪਰਟੀ ਲਈ ਜਾਂ ਘਰ ਮੋਟਰ ਗੈਸ ਸਟੇਸ਼ਨ ਜਾਂ ਕਿਸੇ ਚੀਜ਼ ਲਈ 416-786-0786-416-786-0786 ਤੇ ਮੈਨੂੰ ਸੋਤੇ ਕਾਲ ਕਰ।
ਥੈਂਕ ਯੂ, ਧੰਨਵਾਦ ਜੀ। ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦਾ ਨੰਬਰ ਦੇਣਾ ਚਾਹਾਂਗਾ, 416-624-8851 ਜਾਂ ਫਿਰ 905-625-0055 ਤੁਸੀਂ ਕਾਲ ਕਰ ਲੈਣੀ। 1715 ਸਿਸਮਨ ਰੋਡ ਦੇ ਉੱਤੇ ਸਥਿਤ ਹੈ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ। ਸੈਮੇ ਲੋਜਿਸਟਿਕਸ ਵਾਲਿਆਂ ਨੂੰ ਤੁਰੰਤ ਡਰਾਈਵਰ ਦੀ ਜ਼ਰੂਰਤ ਹੈ, 647-923-9374 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਨਾ। jagaujla.com ਦੇ ਉੱਤੇ ਵਿਜ਼ਿਟ ਕਰਨਾ ਹੈ ਤੁਸੀਂ ਲੇਟੈਸਟ ਜੈਗ ਔਜਲਾ ਦੀਆਂ ਜਿਹੜੀਆਂ ਲਿਸਟਿੰਗਸ ਨੇ ਉਹਨਾਂ ਨੂੰ ਦੇਖਣਾ jagaujla.com 416-371-7777 ਜੈਗ ਔਜਲਾ ਦਾ ਨੰਬਰ ਹੈ ਔਰ 29 ਤਰੀਕ ਨੂੰ ਮੇਲਾ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਹੋਣਾ ਹੈ ਉਹਦੇ ਲਈ ਵੀ ਤੁਸੀਂ ਤਿਆਰੀਆਂ ਖਿੱਚਣੀਆਂ ਵਨ ਆਫ ਦਾ ਬਿਗੈਸਟ ਮੇਪਲ ਲੀਫ ਹਿਊਮਨ ਬਣਾਉਣ ਦੇ ਲਈ ਔਰ ਮੇਰਾ ਨੰਬਰ 416-970-5005 ਦਿਵਾ ਗਿਆ ਫਿਰ ਮਿਲਦੇ ਉਮੀਦ ਦੇ ਨਾਲ ਸਤਿ ਸ੍ਰੀ ਅਕਾਲ
The views expressed on the preceding program may not necessarily be those of the owner or management of WTOR radio station.
The biggest cricket event has begun. Yes, ICC Cricket World Cup 2019. Aapke liye lekar aaye hain cricket ka sabse bada show North America mein. Hum aapko denge latest news, inside and outside updates, match analysis, team and player stats, trivia questions, surprise interview and exciting prizes. Dekhiye Match Point rozana raat 9 baje Dr. Adnan ke saath sirf E Awaaz TV par Facebook
कैनेडा डे कार्निवल खुशियां ते जावां दी पावेगा धमाल जिथे होंगे मनकीरत औलक शेरी मान गुरनाम पुल्लर राजवीर जवंदा आर नित तनिष्क कौर हिमांशी खुराना रवनीत गगन कोकरी सिंगा कॉमेडी किंग कपिल शर्मा
पहुंचो ब्रैम्पटन फेयरग्राउंड्स हाईवे 410 मेफील्ड रोड
गिनीज वर्ल्ड रिकॉर्ड्स लार्जेस्ट ह्यूमन मैपल लीफ अटेम्प्ट वधेरी जानकारी लिए कॉल करो दविंदर टालीवाल जगराज सिद्धू
416-302-3600
एंट्री फ्री मेला फ्री
बिजनेस रन करना मुश्किल है सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP Office Jet Pro प्रिंटर के साथ और सब्सक्राइब करें HP Instant Ink Canada's only ink subscription service जो इंक आपके घर पहुंचाए खत्म होने से पहले आज ही खरीदें न्यू HP Office Jet Pro प्रिंटर और सब्सक्राइब करें HP Instant Ink स्टार्टिंग एट $399 a month विजिट hp.ca या अपने नजदीकी HP रिटेलर
अपने कस्टमर दा बड़ा ही ख्याल रख दे ते फाइनेंस भी कर देंदे आ इस फ्राइडे सैटरडे ते संडे दोनों लोकेशन ते जबरदस्त सेल लग रही है 74 डेवन रोड जा 142 कैनेडी रोड साउथ ब्रैम्पटन फोन कर लो 905-874-7171 905-874-7171 एनिवर्सरी सेल एट सोडी फर्नीचर
आप सुन